ਪੜਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ पुलिये की चेते रखिए की सुनिए सुनाइए आओ रल मिले इस मिट्टी ते एक पंजाब वसाइए इस जज्बे से जज्बात ना मैं सुखप्रीत तुहानू सब नु सद्दा दिनी आ हरमन रेडियो दे वेड़े लहरां लाउण लई प्रोग्राम लहरां विच जिथे सांझे करांगे अपने जज्बात गीत संगीत तुहाडी ते मेरी सखांदा कुछ मुद्दे ते ताज़ा तरीन खबरां ते नाल ही करांगे सफर उना यादां दा जिन्हां नू याद करदियां अखां कदे नम हो जांदियां ने ते कदे चेहरे खिड़ उठदे ने हर बुधवार सवेरे 8 to 10 हरमन रेडियो ते सुखप्रीत नाल लहरां लो जी वादे मुताबिक हाजिरा मैं बुधवार दी सवेर चढ़दा सूरज ते रुमकदी पौण तेल दे त्रुपके ते किते मीह दी बुछार ते किते चमकदी धुप कम्मा कारां दी दौड़ या फिर अजे रजाई च बैठ चाह दियां चुस्कियां किते तारियां नाल बातां ते किते ढलदी शाम ते किते चढ़दा सूरज जिस भी किसी समय मौसम या मसरूफियत नू मान रहे हो स्वागत कर दिया जी तुहाडा हरमन रेडियो दे वेड़े विच ते 12 अप्रैल 2017 ती चेत सो जी चेत महीने दा जेड़ा आखरी बुधवार है ओदी सवेर जेड़ी आ ऑस्ट्रेलिया दे विच हो चुकी है ते इस सवेर दे नाल ही मैं सुखप्रीत एडिलेड स्टूडियो तो हाजिर हां जी प्रोग्राम लहरां दे नाल सो सब तो पहला था जी प्यार भरी सत श्री अकाल आदाब नमस्ते गुड मॉर्निंग वाहेगुरु जी का खालसा वाहेगुरु जी की फतेह उम्मीद कर दिया जी के आप सब अपने घर परिवार दे विच राजी खुशी हसते वसते होवोगे सो आओ जी रल के सरबत दे भले दी अरदास करदे होए शुरू करिए अज दा लहरां प्रोग्राम ते सांझे करिए अपने विचार जज्बात ख्याल यादां गीत संगीत कुछ खबरां कुछ मुद्दे कुछ सवाल बिलकुल जी हुण तो कोई 2 घंटे दा साथ रहेगा तुहाडे नाल मेरा हरमन रेडियो ते सो प्रोग्राम दे विच तुसी सांझ पा सकदे हो ईमेल दे जरिए request@harmanradio.com या फिर टेलीग्राम दे राही भी तुसी जेड़ा प्रोग्राम दे विच अपने कोई भी विचार ख्याल फोटो मैसेजेस मैसेजेस वॉइस मैसेजेस जेड़े भेज सकदे हो @harmanradio राही सो समा जेड़ा जी इस वेले जे मैं समय दी गल करां ते एडिलेड दे विच इस वेले 7:32 हो चुके ने ते सिडनी मेलबर्न ब्रिस्बेन जेड़ा वद्दा घंटा अगे है जी एडिलेड तो ते उत्थे जेड़ा समा इस वेले 8:02 हो चुका है ते पर्थ ते होंगकोंग दियां घड़ियां ते इस वेले 6:02 जेड़े होए ने ते अपने पंजाब दे विच जी वड्डा तड़का चल रहा है इस वेले 3:32 उत्ते होए ने यूरोप दे देशां दे विच अद्धी रात चल रही है ते पछमी देशां दे विच अजे तक दोपहर या शाम जेड़ी आ ढल रही होनी है सो किसी भी समय नूं तुसी इस वेले मान रहे हो जी जिथे तक भी मेरी आवाज जा रही है तुहाडा सब दा प्रोग्राम दे विच स्वागत है सो तुहाडे जेड़े मैसेजेस आ तुहाडे विचार है उहनां दी उम्मीद जेड़ा इंतजार मेनू हमेशा प्रोग्राम दे विच रहिंदा है सो उम्मीद करदी आ जी सारे तुसी प्रोग्राम नूं सिर्फ चुपचाप सुनना ही नहीं है नाल अपने विचार भी जेड़े तुसी भेजणे आ क्योंकि इह विचार जज्बात जेड़े आ इह रल मिल के ही जेड़ा प्रोग्राम आ उह बणदा है सो जी अप्रैल दा महीना जेड़ा ओह चढ़ चुका है ते अप्रैल दे महीने दी जे मैं गल करां जे मैं अप्रैल दे महीने ते अपनियां जेड़ियां यादां दी गड्डी च सवार होवां ना ते महीना फिर मैनूं लै जांदा आ ओहे पुराने अपने पिंड दे विच जिथे सानूं इस महीने चा हुंदा सी जी नवीं क्लास दे विच नवीं क्लास च आए हुंदे सीगे नवें बस्ते कापियां पेन किताबां हुंदियां सी सो जी इस महीने तां ओही चा चढ़िया रहिंदा हुंदा सी ਤੇ ਮਈ ਦੇ ਵਿੱਚ ਫਿਰ ਸਕੂਲਾਂ ਚ ਛੁੱਟੀਆਂ ਵੀ ਪੈਂਦੀਆਂ ਹੁੰਦੀਆਂ ਸੀ ਤੇ ਉਸ ਮਹੀਨੇ ਦਾ ਵੀ ਇੰਤਜ਼ਾਰ ਜਿਹੜਾ ਅਪ੍ਰੈਲ ਤੋਂ ਸ਼ੁਰੂ ਹੋ ਜਾਂਦਾ ਹੁੰਦਾ ਸੀ ਤੇ ਉਹਦੀ ਪਲੈਨਿੰਗ ਸ਼ੁਰੂ ਹੋ ਜਾਂਦੀ ਸੀ ਵੀ ਹਾਂ ਅਗਲੇ ਮਹੀਨੇ ਕੀ ਕਰਨਾ ਨਾ ਅਸੀਂ ਤੇ ਨਾਲ ਹੀ ਜਲਿਆਂ ਵਾਲੇ ਬਾਗ ਦੀ ਜਿਹੜਾ ਸਾਕਾ ਹੁੰਦਾ ਸੀ ਜਿੱਦਣ ਉਹ ਦਿਹਾੜਾ ਆਉਂਦਾ ਸੀ ਅਪ੍ਰੈਲ ਦੇ ਵਿੱਚ ਤੇ ਉਹ ਵੀ ਉਹ ਕਾਲਪਨਿਕ ਜਿਹੀਆਂ ਤਸਵੀਰਾਂ ਜੋ ਉਸ ਸਾਕੇ ਨੂੰ ਜਿਹਨੂੰ ਅਸੀਂ ਕਦੀ ਦੇਖਿਆ ਨਹੀਂ ਸੀ ਪਰ ਹਾਂ ਆਪਣੇ ਬਜ਼ੁਰਗਾਂ ਤੋਂ ਉਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਇੱਕ ਕਾਲਪਨਿਕ ਜਿਹੀਆਂ ਤਸਵੀਰਾਂ ਅੱਖਾਂ ਅੱਗੇ ਬਣਾ ਲਈਦੀਆਂ ਸੀ ਕਿ ਏਦਾਂ ਫਾਇਰਿੰਗ ਹੋਈ ਹੋਣੀ ਆ, ਏਦਾਂ ਉਹ ਖੂਹ ਚ ਡਿੱਗੇ ਹੋਣੇ ਆ। ਸੋ ਜੀ ਨਾਲ ਹੀ ਆ ਜਾਂਦਾ ਫਿਰ ਯਾਦ ਉਹ ਖੇਤ, ਮੈਨੂੰ ਆਪਣੇ ਖੇਤ ਜਿੱਥੇ ਜਿਹੜੀ ਫਸਲ ਹੈ ਕਣਕ ਦੀ ਉਹ ਪੱਕ ਚੁੱਕੀ ਹੁੰਦੀ ਸੀ ਅਪ੍ਰੈਲ ਮਹੀਨੇ ਤੇ ਵਾਢੀਆਂ ਜਿਹੜੀਆਂ ਉਹ ਸ਼ੁਰੂ ਹੋ ਜਾਂਦੀਆਂ ਸੀਗੀਆਂ ਤੇ ਉਹ ਛੁੱਬੇ ਵੱਟਣੇ, ਭਰੀਆਂ ਬੰਨਣੀਆਂ ਤੇ ਫਿਰ ਦਾਣੇ ਕੁਤਰਨ ਵਾਲੀ ਜਿਹੜੀ ਕੱਢਣ ਵਾਲੀ ਮਸ਼ੀਨ ਆ ਉਹ ਲੱਗਦੀ ਹੁੰਦੀ ਸੀ, ਫਿਰ ਤੂੜੀ ਦੇ ਕੁੱਪ ਵੱਜਣੇ ਤੇ ਦਾਣਿਆਂ ਦੀ ਸਾਫ਼ ਸੰਭਾਲ ਹੋਣੀ। ਸੋ ਜੀ ਅਪ੍ਰੈਲ ਦੇ ਮਹੀਨੇ ਦੇ ਵਿੱਚ ਮੈਨੂੰ ਉਹ ਸਾਰਾ ਕੁਝ ਯਾਦ ਆ ਜਾਂਦਾ ਜੋ ਅਪ੍ਰੈਲ ਦੇ ਮਹੀਨੇ ਚ ਬਚਪਨ ਚ ਕਦੀ ਮਾਣਿਆ ਸੀ। ਸੋ ਹੁਣ ਉਹ ਚੀਜ਼ਾਂ ਤਾਂ ਨਹੀਂ ਹੈਗੀਆਂ ਪਰ ਉਹ ਯਾਦਾਂ ਜਿਹੜੀਆਂ ਅਜੇ ਵੀ ਸਾਡੇ ਨਾਲ ਨੇ। ਸੋ ਤੁਸੀਂ ਵੀ ਦੱਸਣਾ ਹੈ ਜੀ ਕਿ ਅਪ੍ਰੈਲ ਦੇ ਮਹੀਨੇ ਚ ਤੁਹਾਨੂੰ ਕੀ ਯਾਦ ਆਉਂਦਾ ਹੈ ਜੋ ਤੁਸੀਂ ਬਚਪਨ ਚ ਦੇਖਿਆ, ਜ਼ਰੂਰੀ ਸਾਂਝਾ ਕਰਿਓ। ਬੜੀ ਦੇਰ ਬਾਅਦ ਮੈਂ ਯਾਦਾਂ ਦੀ ਗੱਲ ਤੋਰੀ ਹੈ ਤੇ ਅੱਜ ਅਸੀਂ ਯਾਦਾਂ ਦੀ ਇਸ ਗੱਡੀ ਦੇ ਵਿੱਚ ਸਵਾਰ ਹੋਣਾ ਹੈ ਤੇ ਨਾਲ ਹੀ ਮੇਰੇ ਨਾਲ ਬਰਾੜ ਸਾਹਿਬ ਨੇ ਵੀ ਪ੍ਰੋਗਰਾਮ ਦੇ ਵਿੱਚ ਅੱਗੇ ਸ਼ਾਮਿਲ ਹੋਣਾ ਹੈ ਤੇ ਅਸੀਂ ਖਬਰਾਂ ਦੀ ਵੀ ਗੱਲਬਾਤ ਕਰਨੀ ਹੈ। ਸੋ ਮੈਨੂੰ ਲੱਗਦਾ ਹੁਣ ਮੈਂ ਇੱਕ ਗੀਤ ਵੱਲ ਹੋਵਾਂ ਕਿਉਂਕਿ ਮੇਰੀ ਜਿਹੜੀ ਯਾਦਾਂ ਦੀ ਗੱਡੀ ਹੈ ਨਾ ਉਹ ਐਕਸਪ੍ਰੈਸ ਹੈ, ਉਹ ਜਦੋਂ ਚੱਲਦੀ ਹੈ ਤੇ ਫਿਰ ਬ੍ਰੇਕ ਨਹੀਂ ਲੱਗਦੀ ਮੇਰੇ ਤੋਂ। ਸੋ ਸੁਣਦੇ ਆ ਜੀ ਇੱਕ ਪਿਆਰਾ ਜਿਹਾ ਗੀਤ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ।
ਸ਼ਹਿਰ ਆ ਕੇ ਸ਼ਹਿਰੀ ਹੋ ਗਿਆ, ਉਹ ਯਾਦ ਰੱਖਦਾ ਵਿਸਾਖੀ ਉਹਨੇ ਵੇਖਿਆ ਹੁੰਦਾ ਦੇ, ਯਾਦ ਰੱਖਦਾ ਵਿਸਾਖੀ ਉਹਨੇ ਵੇਖਿਆ ਹੁੰਦਾ ਦੇ। ਪਾਣੀ ਪੰਜਾਂ ਦਰਿਆਵਾਂ ਵਾਲਾ ਨਹਿਰੀ ਹੋ ਗਿਆ ਜੀ, ਮੁੰਡਾ ਪਿੰਡ ਦਾ ਸੀ ਸ਼ਹਿਰ ਆ ਕੇ ਸ਼ਹਿਰੀ ਹੋ ਗਿਆ। ਹੋ ਤੇਰਾ ਖੂਨ ਠੰਡਾ ਹੋ ਗਿਆ ਏ, ਖੋਲਦਾ ਨਹੀਂ ਏ ਮਸਲਾ ਮਖੌਲਦਾ ਨਹੀਂ ਏ, ਉਹ ਤੇਰਾ ਖੂਨ ਠੰਡਾ ਹੋ ਗਿਆ ਏ, ਖੌਲਦਾ ਨਹੀਂ ਏ, ਇਹੋ ਬਿਰਸੇ ਦਾ ਮਸਲਾ ਮਖੌਲਦਾ ਨਹੀਂ ਏ। ਸ਼ਹਿਰ ਆ ਕੇ ਸ਼ਹਿਰੀ ਹੋ ਗਿਆ। ਇਹਨਾਂ ਕਾਰਨਾਂ ਤੋਂ ਘਰ ਚ ਕਲੇਸ਼ ਜਿਹਾ ਰਹਿੰਦਾ, खलोवे बापू टक च खलोवे सुखी वसदा है घर तक चरी हो गया हो पानी पंजा दरियावां वाला नहरी हो गया जी मुंडा पिंड दा सी शहर आके शहरी हो गया शहर आके शहरी हो गया देखो के हो जहे रंग चढ़े नौजवाना उत्ते जी मान घोड़ा दी नीरवा गुरु दिया शाना शहर आके शहरी हो गया हो जी बुढ़े रुखां कोलों जदों जदों लंगियां हवावां होयो ना दसियां इन्हां नू बस इक दो पता करो का तो पता पता टाणिया दा वैरी हो गया हो पानी पंजा दरियावां वाला नहरी हो गया जी मुंडा पिंड दा सी शहर आके शहरी हो गया ओ याद रखदा विसाखी ਸਾਖੀ ਉਹਨੇ ਵੇਖਿਆ ਹੁੰਦਾ ਜੇ ਰੰਗ ਕਣਕਾਂ ਦਾ
ਵਿਰਸੇ ਦਾ ਮਸਲਾ ਮਖੌਲ ਦਾ ਨਹੀਂ ਹੈ, ਤੈਨੂੰ ਅਜੇ ਨੀ ਖਿਆਲ ਪਤਾ ਉਦੋਂ ਹੀ ਲੱਗੂਗਾ ਜਦੋਂ ਹੱਥੀ ਛੋਇਆ ਸ਼ਾਇਦ ਜ਼ਹਿਰੀ ਹੋ ਗਿਆ। ਸੋ ਜੀ ਬਹੁਤ ਹੀ ਪਿਆਰੀ ਅਲਫਾਜ਼ ਨੇ ਇਸ ਗੀਤ ਦੇ, ਬਹੁਤ ਹੀ ਦਿਲ ਟੁੰਬਵੇਂ, ਬੜੇ ਡੂੰਘੇ ਅਸਰ ਕਰਦੇ ਨੇ। ਸੋ ਬਿਲਕੁਲ ਜੀ, ਜਿੱਥੇ ਵਿਰਸੇ ਦੀ ਗੱਲ ਹੋ ਜਾਵੇ ਉੱਥੇ ਮਖੌਲ ਚ ਨਹੀਂ ਲੈਣਾ ਚਾਹੀਦਾ। ਕਈ ਵਾਰੀ ਗੱਲਾਂ ਕਿਤਾਬੀ ਲੱਗਦੀਆਂ ਨੇ ਕਿ ਸਭਿਆਚਾਰ ਹੋ ਗਿਆ, ਵਿਰਸੇ ਨੂੰ ਸੰਭਾਲਣ ਦੀਆਂ ਗੱਲਾਂ ਹੋ ਗਈਆਂ, ਪਰ ਟਾਈਮ ਰਹਿੰਦਿਆਂ ਹੀ ਮੈਨੂੰ ਲੱਗਦਾ ਕਿ ਸੰਭਲ ਜਾਣਾ ਚਾਹੀਦਾ, ਨਹੀਂ ਤਾਂ ਫਿਰ ਜਿਵੇਂ ਕਿਹਾ ਕਿ ਖੁਦ ਹੱਥੀ ਚੋਇਆ ਸ਼ਾਇਦ ਜਦੋਂ ਜ਼ਹਿਰੀ ਹੋ ਗਿਆ। ਸੋ ਉਹ ਜਿਹੜਾ ਵੇਲਾ ਰੱਬ ਨਾ ਹੀ ਦਿਖਾਵੇ। ਸੋ ਅੱਜ ਹੀ ਰਲ ਮਿਲ ਕੇ ਅਸੀਂ ਉਪਰਾਲੇ ਕਰੀਏ, ਉਸ ਆਪਣੇ ਪੰਜਾਬ ਨੂੰ, ਪੰਜਾਬੀਅਤ ਨੂੰ ਸੰਭਾਲ ਕੇ ਰੱਖ ਲਈਏ ਇਨ੍ਹਾਂ ਵਿਦੇਸ਼ਾਂ ਦੇ ਵਿੱਚ ਵੀ। ਸੋ ਇਹੀ ਉਪਰਾਲੇ ਕਰ ਰਿਹਾ ਹੈ ਜੀ ਹਰਮਨ ਰੇਡੀਓ, ਚਾਹੇ ਪੰਜਾਬੀ ਅਖਬਾਰ ਹੋਵੇ ਜਾਂ ਸਿੱਖ ਗੇਮਾਂ ਹੋਣ। ਸੋ ਇਸੇ ਜਜ਼ਬੇ ਤੇ ਜਜ਼ਬਾਤ ਨਾਲ ਹਰ ਵੇਲੇ ਹਾਜ਼ਰ ਰਹਿੰਦੇ ਹਾਂ ਅਸੀਂ। ਸੋ ਸਾਡੇ ਨਾਲ ਹੁਣ ਸਾਂਝ ਪਾ ਲਈ ਹੈ ਜੀ ਬਰਾੜ ਸਾਹਿਬ ਹੁਣਾਂ ਨੇ, ਤੇ ਮੈਂ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਵੀ ਸਵਾਗਤ ਕਰਦੀ ਹਾਂ। ਸਤਿ ਸ੍ਰੀ ਅਕਾਲ ਬਰਾੜ ਸਾਹਿਬ।
ਸਤਿ ਸ੍ਰੀ ਅਕਾਲ ਸੁਖਪ੍ਰੀਤ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਛੇਤੀ ਛੇਤੀ ਖਬਰਾਂ ਪੁੱਛੋ ਜੀ, ਟਾਈਮ ਥੋੜਾ ਹੀ ਆ ਜਾ।
ਮੈਨੂੰ ਪਤਾ ਜੀ ਬਹੁਤ ਬਿਜ਼ੀ ਆ ਤੁਸੀਂ, ਬਿਲਕੁਲ ਬਿਲਕੁਲ, ਤੁਹਾਡਾ ਸਮਾਂ ਵੈਸੇ ਹੀ ਕੀਮਤੀ ਹੁੰਦਾ, ਪਰ ਅੱਜ ਕੱਲ ਜਿਹੜਾ ਸਮਾਂ ਬਹੁਤ ਕੀਮਤੀ ਹੋ ਗਿਆ। ਦੋ ਦਿਨ ਰਹਿ ਗਏ ਨੇ ਜੀ ਤੇ ਵਿਰਾਟ ਸਾਹਿਬ ਸਾਰੇ ਐਡੀਲੇਡ ਵਾਲੇ, ਅਸੀਂ ਪੱਬਾਂ ਭਾਰ ਹੋ ਕੇ ਜਿਹੜੇ ਦੇਖ ਰਹੇ ਆ ਰਾਹ, ਜਿਹੜੇ ਮਹਿਮਾਨਾਂ ਨੇ ਵੀ ਆਉਣਾ ਆ ਤੇ ਜਿਹੜੇ ਜਸ਼ਨ ਹੋਣੇ ਆ, ਜਿਹੜੀਆਂ ਖੇਡਾਂ ਹੋਣੀਆਂ ਉਹਦੇ ਲਈ ਸਾਰੇ ਹੀ ਅਸੀਂ ਉਤਸੁਕ ਆ ਜੀ। ਸੋ ਬਿਲਕੁਲ ਜੀ, ਸ਼ੁਰੂ ਕਰਦੇ ਹਾਂ ਅਸੀਂ, ਜਿੱਦਾਂ ਤੁਸੀਂ ਕਿਹਾ ਕਿ ਜਲਦੀ ਜਲਦੀ ਖਬਰਾਂ ਪੁੱਛੋ, ਤੇ ਜਿਹੜੀਆਂ ਖਬਰਾਂ ਦੇ ਵਿੱਚ ਮੈਨੂੰ ਸੁਰਖੀਆਂ ਮੇਨ ਜਿਹੜੀਆਂ ਦਿਸ ਰਹੀਆਂ ਜੀ, ਉਹ ਪੰਜਾਬ ਯੂਨੀਵਰਸਿਟੀ ਚ ਫੀਸ ਦਾ ਜਿਹੜਾ ਵਾਧੇ ਦਾ ਐਲਾਨ ਹੋਇਆ ਉਹਨੂੰ ਲੈ ਕੇ ਕਾਫੀ ਟਕਰਾਅ ਬਣਿਆ ਹੋਇਆ, ਤਣਾਅ ਦੀ ਸਥਿਤੀ ਜਿਹੜੀ ਬਣੀ ਹੋਈ ਹੈ।
ਬਿਲਕੁਲ ਜੀ ਬਿਲਕੁਲ, ਸਾਰੇ ਸਰੋਤਿਆਂ ਨੂੰ ਪਹਿਲਾਂ ਤਾਂ ਹੱਥ ਜੋੜ ਕੇ ਬੇਨਤੀ ਹੈ ਜੀ। ਕਾਲ ਦਾ ਮੇਰਾ ਕਹਿਣ ਦਾ ਮਤਲਬ ਇਹ ਸੀ ਵੀ ਕੰਮਾਂ ਦਾ ਜਿਹੜਾ ਪ੍ਰੈਸ਼ਰ ਬਹੁਤ ਜ਼ਿਆਦਾ ਆ ਤੇ ਰਾਤੀ ਬੜੀ ਲੇਟ ਤਾਈ ਕੰਮ ਚੱਲਦੇ ਰਹੇ, ਹੁਣ ਫੇਰ ਸੁਬਹਾ ਮੈਨੂੰ ਜਿਹੜੀ ਸਾਰੀ ਟੀਮ ਆ ਉਹ ਤਾਨੇ ਮਿਹਣੇ ਮਾਰ ਰਹੀ ਆ ਵੀ ਤੇਰਾ ਰੇਡੀਓ ਰੂਡੀਓ ਚ ਨੀ ਨਿਬੜਦਾ ਤੇ ਬਾਕੀ ਸਾਰੇ ਤਾਂ ਗਰਾਊਂਡ ਚ ਪਹੁੰਚ ਚੁੱਕੇ ਆ ਤੇ ਤੂੰ ਲੇਟ ਆ। ਸੋ ਇਸ ਕਰਕੇ ਮੈਂ ਕਾਲ ਕਰ ਰਿਹਾ ਤੇ ਬਾਕੀ ਸਾਰੇ ਸਰੋਤਿਆਂ ਨੂੰ ਬੇਨਤੀ ਆ ਵੀ ਤੁਸੀਂ ਵੀ ਭਰਾਵੋ ਹੁਣ ਥੋੜਾ ਜਿਹਾ ਹੋਰ ਐਕਸ਼ਨ ਚ ਆਓ। ਪਿਛਲਾ ਸਾਲ ਡੇਢ ਸਾਲ ਤਾਂ ਚਲੋ ਜਿੰਨੀ ਕੁ ਟੀਮ ਮੀਟਿੰਗਾਂ ਹੁੰਦੀਆਂ ਰਹੀਆਂ ਕੰਮ ਹੁੰਦੇ ਰਹੇ, ਪਰ ਹੁਣ ਸਾਰਿਆਂ ਨੂੰ ਕਰਨੇ ਪੈਣੇ ਆ ਕੰਮ। ਸੋ ਜਿੰਨੇ ਵੀ ਵਲੰਟੀਅਰ ਸੱਜਣਾਂ ਨੇ ਰਜਿਸਟ੍ਰੇਸ਼ਨਾਂ ਕਰਵਾਤੀਆਂ ਹੋਰ, ਉਹ ਸਾਰੇ ਐਕਸ਼ਨ ਚ ਆ ਜਾਓ। ਸੋ ਖਬਰਾਂ ਤੇ ਜਾਣ ਤੋਂ ਪਹਿਲਾਂ ਨਾ ਆਪਾਂ ਖਬਰਾਂ, ਇਹ ਹੁਣ ਸਿੱਖ ਗੇਮਾਂ ਦੀ ਗੱਲ ਛਿੜ ਗਈ ਆ ਤਾਂ ਥੋੜੀਆਂ ਜਿਹੀਆਂ ਮੈਂ ਬੇਨਤੀਆਂ ਕਰ ਲਾਂ। ਚਲ ਮੈਨੂੰ ਲੱਗਦਾ ਸੁਖਪ੍ਰੀਤ ਮੈਂ ਜਿਹੜੀਆਂ ਥੋੜੀਆਂ ਬੇਨਤੀਆਂ ਕਰਨੀਆਂ, ਮੈਂ ਬੇਨਤੀ ਨਹੀਂ ਕਰਦਾ ਗਾ ਕਿਉਂਕਿ ਮੈਂ ਤਾਂ ਬਹੁਤ ਕਰ ਚੁੱਕਿਆ। ਮੈਂ ਨਾ ਇੱਕ ਸਟੇਟਸ ਹੀ ਪੜ੍ਹ ਕੇ ਸੁਣਾਉਣਾ, ਸਾਡੇ ਮਿੱਤਰ ਸੁਖਵੰਤ ਸਿੰਘ ਜਿਹੜੇ ਕਿ ਹਾਕੀ ਦੇ ਕੋਆਰਡੀਨੇਟਰ ਵੀ ਆ ਤੇ ਹਾਕੀ ਨੂੰ ਦੇਖ ਰਹੇ ਆ, ਤੇ ਉਹਨਾਂ ਦਾ ਹੁਣੇ ਹੁਣ ਮੈਂ ਇੱਕ ਸਟੇਟਸ ਦੇਖਿਆ ਤੇ ਮੈਂ ਉਹ ਸ਼ੇਅਰ ਵੀ ਕਰਤਾ ਤੇ ਮੈਂ ਉਵੇਂ ਹੀ ਪੜ੍ਹ ਕੇ ਸੁਣਾ ਦੇਣਾ ਇੱਕ ਮਿੰਟ ਦੇ ਵਿੱਚ, ਤੇ ਮੈਨੂੰ ਲੱਗਦਾ ਜਿਹੜੀਆਂ ਗੱਲਾਂ ਮੈਂ ਕਹਿਣੀਆਂ ਚਾਹੁੰਦਾ ਉਹ ਸਾਰੀਆਂ ਉਹਦੇ ਵਿੱਚ ਹੈਗੀਆਂ। ਕਹਿੰਦੇ ਬਈ ਐਡੀਲੇਡ ਵਾਲੇ ਬੜੇ ਤੱਤੇ ਹੋਏ ਫਿਰਦੇ ਨੇ ਤੀਵੀਆਂ ਸਿੱਖ ਖੇਡਾਂ ਨੂੰ ਲੈ ਕੇ, ਸੁਣਨ ਚ ਆਇਆ ਕਿ 2.5 ਲੱਖ ਦੇ ਕਰੀਬ ਡਾਲਰ ਲਾ ਕੇ ਹਟਣਗੇ। ਹੁਣ ਜੇ ਇੰਨੀ ਬੱਲੇ ਬੱਲੇ ਹੋ ਰਹੀ ਆ ਤਾਂ ਕੁਝ ਅਲੱਗ ਵੀ ਹੋਊ ਕਿ ਨਹੀਂ? ਸਿੱਖ ਖੇਡਾਂ ਦੇ ਇਤਿਹਾਸ ਚ ਪਹਿਲੀ ਵਾਰ ਸੂਬੇ ਦੀ ਸਾਰੀ ਬਾਜ਼ਾਰਤ ਸ਼ਿਰਕਤ ਕਰ ਰਹੀ ਹੈ ਤੇ ਮੰਤਰੀ ਕਹਿ ਰਹੇ ਹਨ ਕਿ ਵੀ ਲੁਕਿੰਗ ਫਾਰਵਰਡ ਫਾਰ ਮਿੰਨੀ ਓਲੰਪਿਕ। ਬਾਕੀ AFL ਵਾਲੇ ਵੀ ਆਪਣੇ ਟੇਢੀ ਫੁੱਟਬਾਲ ਨਾਲ ਪਹਿਲੀ ਵਾਰ ਕਬੱਡੀ ਦੇ ਮੈਦਾਨ ਚ ਦੱਸਣਗੇ। ਹਾਕੀ SA ਵਾਲੇ ਵੀ ਪੱਬਾਂ ਭਾਰ ਹੋਏ ਫਿਰਦੇ ਨੇ ਕਿ ਸਿੱਖਾਂ ਦੀਆਂ 12 ਟੀਮਾਂ ਸੂਬੇ ਦੇ ਨੈਸ਼ਨਲ ਮੈਦਾਨ ਚ ਭਾਗ ਲਾਉਣਗੀਆਂ। ਰਹੀ ਗੱਲ ਜੀ ਕਿ ਖੇਡਾਂ ਦਾ ਨਜ਼ਾਰਾ ਵੱਖਰਾ ਹੋਊ ਇਸ ਵਾਰ, ਬੇਨਤੀਆਂ ਹੁਣ ਇਹ ਨੇ ਕਿ ਸਭ ਤੋਂ ਪਹਿਲਾਂ ਖੇਡਾਂ ਦੇ ਉਦਘਾਟਨੀ ਰਸਮ ਤੇ ਜ਼ਰੂਰ ਪਹੁੰਚਣਾ ਜੀ। ਇਹ ਗੱਲ ਨਾ ਹੋਵੇ ਕਿ ਪ੍ਰਾਹੁਣਾ ਮਿਲਣੀ ਵੇਲੇ ਨਾ ਹੋਵੇ ਤੇ ਲਾਵਾਂ ਤੋਂ ਬਾਅਦ ਕੰਬਲ ਲੈਣਾ ਆਪਣੇ। ਸਫਾਈ ਲਈ ਸੇਵਾਦਾਰ ਸਾਰੇ ਹੱਥ ਖੜਾ ਰਹੇ ਨੇ, ਪਰ ਆਪਣੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਖੁਦ ਸਫਾਈ ਰੱਖੀ ਜਾਵੇ। ਲੰਗਰ ਬਹੁਤ ਪਵਿੱਤਰ ਹੈ ਜੀ, ਬਣਾਉਣ ਵਾਲਿਆਂ ਨੂੰ ਬਹੁਤ ਮਿਹਨਤ ਤੇ ਪਿਆਰ ਨਾਲ ਪਕਵਾਨ ਤਿਆਰ ਕੀਤੇ ਨੇ ਜੀ, ਕਿਰਪਾ ਕਰਕੇ ਝੂਠ ਨਾ ਛੱਡੀ ਜਾਵੇ। ਹਾਂ, ਦੁਬਾਰਾ ਲੈਣ ਚ ਕੋਈ ਰੋਕ ਨਹੀਂ। ਬਾਕੀ ਸੂਬਿਆਂ ਤੋਂ ਸੜਕਾਂ ਰਾਹੀਂ ਆਉਣ ਵਾਲੇ ਵੀਰਾਂ ਨੂੰ ਖਾਸ ਬੇਨਤੀ ਹੈ ਕਿ ਜਿਵੇਂ ਅਸੀਂ ਤੁਹਾਡੇ ਹੱਸਦੇ ਚਿਹਰੇ ਵੇਖਣ ਲਈ ਉਡੀਕ ਚ ਹਾਂ, ਉਵੇਂ ਹੀ ਤੁਸੀਂ ਸਾਰੇ ਹੱਸਦੇ ਖੁਸ਼ੀਆਂ ਨਾਲ ਆਪਣੇ ਘਰੇ ਪਰਤੋ। ਡਰਾਈਵਿੰਗ ਨਾਲ ਕੋਈ ਮਜ਼ਾਕ ਨਹੀਂ। ਖਿਡਾਰੀ ਵੀਰ ਖੇਡ ਭਾਵਨਾ ਨਾਲ ਮੈਦਾਨ ਚ ਗੱਜਣ, ਨਾ ਕਿ ਸਿਰਫ ਜਿੱਤ ਲਈ। ਸਿੱਖ ਖੇਡਾਂ ਤੁਹਾਡੇ ਲਈ ਤੇ ਤੁਹਾਡੇ ਕਰਕੇ ਹੀ ਖੜੀਆਂ ਨੇ ਤੇ ਅੱਗੇ ਵੀ ਤੁਸੀਂ ਲੈ ਕੇ ਜਾਣੀਆਂ ਨੇ। ਖੇਡਾਂ ਸਾਰੀਆਂ ਹੀ ਨਸ਼ੇ ਤੋਂ ਦੂਰ ਰਹਿਣ ਤਾਂ ਹੀ ਗੱਲ ਬਣਦੀ ਆ। ਕੋਈ ਵੀ ਨਸ਼ਾ ਮੈਦਾਨ ਦੇ ਨੇੜੇ ਨਾ ਲੈ ਕੇ ਆਇਓ ਜੀ, ਜਿੱਥੇ ਸਾਡੇ ਬੱਚੇ ਬੱਚੀਆਂ ਤੇ ਭੈਣਾਂ ਵੀ ਹੋਣਗੀਆਂ। ਅਖੀਰਲੀ ਬੇਨਤੀ, ਉਹਨਾਂ ਨੂੰ ਜਿਹੜੇ ਘਰ ਬੈਠ ਕੇ ਬਾਅਦ ਚ ਫੇਸਬੁੱਕ ਤੇ ਉਂਗਲਾਂ ਕਰਨਗੇ ਵੀ ਆਹ ਨੀ ਹੋਇਆ ਉਹ ਨੀ ਹੋਇਆ, ਖੇਡਾਂ ਦਾ ਹਿੱਸਾ ਬਣੋ ਤੇ ਦੇਖੋ ਕਿ ਮੇਲੇ ਚ ਅਮਰੂਦਾਂ ਦੀ ਕੀ ਕਦਰ ਹੁੰਦੀ ਹੈ। ਆਸ ਹੈ ਸਾਡੇ ਆਲੇ ਬੇਨਤੀਆਂ ਤੇ ਅਮਲ ਕਰ ਖੇਡਾਂ ਨੂੰ ਕਾਮਯਾਬ ਕਰਨਗੇ। ਧੰਨਵਾਦ ਸੁਖਵੰਤ ਸਿੰਘ ਐਡਲੇਡ। ਸੋ ਸੁਖਵੰਤ ਸਿੰਘ ਨੇ ਮੈਨੂੰ ਲੱਗਦਾ ਸਾਰੇ ਚੀਜ਼ਾਂ ਵਿੱਚ ਨਜਿੱਠੀਆਂ ਤੇ ਇਹੀ ਸਾਡੀ ਆਸ ਤੇ ਅਸੀਂ ਵੀ ਇਹੀ ਕੁਝ ਚਾਹੁੰਦੇ ਹਾਂ ਤੇ ਸੋ ਮੈਂ ਵੀ ਇਸ ਕਰਕੇ ਸਟੇਟਸ ਹੁਣੇ ਸਾਂਝਾ ਕੀਤਾ। ਤੇ ਇਹਦੇ ਚ ਨਾ ਇੱਕ ਨਸ਼ਿਆਂ ਦੀ ਗੱਲ ਆਈ ਹੈ ਸੁਖਪ੍ਰੀਤ, ਉਹ ਵੀ ਮੈਂ ਥੋੜਾ ਜਿਹਾ ਦੱਸ ਦਿਆਂ। ਕੱਲੇ ਨਸ਼ੇ ਜਿਹੜੇ ਆਪਾਂ ਕਹਿ ਰਹੇ ਹਾਂ ਵੀ ਸ਼ਰਾਬ ਪੀਣੀ ਜਾਂ ਇੱਧਰ ਉੱਧਰ ਪੀ ਕੇ ਘੁੰਮਣਾ ਜਾਂ ਕਿਤੇ ਬੂਟ ਖੋਲਣੇ, ਉਹ ਤਾਂ ਦੇਖੋ ਪੁਲਿਸ ਵੀ ਨਿਗਰਾਨੀ ਰੱਖੂਗੀ। ਸਾਡੀ ਵੀ ਜਿਹੜੀ ਵਲੰਟੀਅਰਸ ਦੀ ਟੀਮ ਨੂੰ ਇੱਕ ਇੰਡਕਸ਼ਨ ਦੇ ਵਿੱਚ ਸਪੈਸ਼ਲ ਹਦਾਇਤ ਦਿੱਤੀ ਆ ਵੀ ਜੇ ਕੋਈ ਵੀ ਪੀ ਖਾ ਕੇ ਕੁਛ ਵੀ ਕਰਦਾ ਦਿਖਾਈ ਦਿੰਦਾ ਤਾਂ ਤੁਸੀਂ ਉਹਨੂੰ ਇਮੀਡੀਏਟਲੀ ਉਹਦੀ ਕੰਪਲੇਂਟ ਕਰੋ। ਤੇ ਕੋਈ ਵੀ ਜ਼ੀਰੋ ਟੋਲਰੈਂਸ ਦੀ ਨੀਤੀ ਰੱਖੀ ਆ ਸ਼ਰਾਬ ਪੀਣ ਵਾਲੇ ਲੋਕਾਂ ਲਈ, ਨਸ਼ਾ ਕਰਕੇ ਉੱਥੇ ਕੁਛ ਵੀ ਕਰਨ ਲਈ 0% ਟੋਲਰੈਂਸ ਅਸੀਂ ਜਿਹੜੀ ਆਪਣੀਆਂ ਨੀਤੀਆਂ ਦੇ ਵਿੱਚ ਰੱਖੀ ਆ। ਦੂਜੀ ਜਿਹੜੀ ਡਰੱਗਸ ਦੇ ਮਾਮਲੇ ਦੇ ਵਿੱਚ ਪਿਛਲੀਆਂ 3 ਸਾਲਾਂ ਤੋਂ ਸਿੱਖ ਖੇਡਾਂ ਦੇ ਵਿੱਚ ਇੱਕ ਨਵਾਂ ਟ੍ਰੈਂਡ ਸ਼ੁਰੂ ਹੋਇਆ ਵੀ ਡਰੱਗਸ ਟੈਸਟ ਪਲੇਅਰਾਂ ਦਾ, ਤਾਂ ਕਿ ਜਿਹੜਾ ਬਹੁਤ ਸਾਰੀ ਕਿਰਕਰੀ ਹੋਈ ਸੀ ਜਦੋਂ ਇੰਡੀਆ ਦੇ ਵਿੱਚ ਵਰਲਡ ਕੱਪ ਹੋਇਆ ਸੀ ਤੇ ਕੁਝ ਇੱਕ ਆਸਟ੍ਰੇਲੀਅਨ ਪਲੇਅਰਾਂ ਤੇ ਉਂਗਲ ਉੱਠੀ ਸੀ ਤਾਂ ਉਸ ਤੋਂ ਬਾਅਦ ਇਹ ਅਮਲੀ ਜਾਮਾ ਪਵਾਇਆ ਗਿਆ ਤੇ ਹੁਣ ਡਰੱਗ ਟੈਸਟ ਹੋਣਗੇ। ਡਰੱਗ ਟੈਸਟ ਦੇ ਵਿੱਚ ਰੈਂਡਮਲੀ ਕਿਸੇ ਵੀ ਪਲੇਅਰ ਨੂੰ ਚੁਣਿਆ ਜਾਊਗਾ ਤੇ ਕਦੋਂ ਕਿੰਨੇ ਵਾਰੀ ਵੀ, ਇਹ ਨਹੀਂ ਹੈ ਵੀ ਕਿਸੇ ਪਲੇਅਰ ਨੇ ਇੱਕ ਵਾਰੀ ਟੈਸਟ ਕਰਾਇਆ ਤੇ ਦੂਬਾਦ ਆਪਦੀ ਡਰੱਗ ਲਈ ਤੇ ਫਿਰ ਗੇਮ ਲਾ ਲਈ, ਇਹ ਨਹੀਂ ਹੋਊਗਾ। ਹੁਣ ਚੱਲਦੇ ਮੈਚ ਚੋਂ ਵੀ ਜੇ ਕਿਸੇ ਤੇ ਸ਼ੱਕ ਪੈ ਗਿਆ ਤਾਂ ਉਹਦਾ ਡਰੱਗ ਟੈਸਟ ਲਿਆ ਜਾ ਸਕੂਗਾ ਤੇ ਬਹੁਤ ਵੱਡੇ ਪੱਧਰ ਦੇ ਉੱਤੇ ਇਹਨੂੰ ਆਰਗੇਨਾਈਜ਼ ਕੀਤਾ ਜਾ ਰਿਹਾ ਡਰੱਗਸ ਨੂੰ ਰੋਕਣ ਲਈ। ਸੋ ਮਨਜੀਤ ਸਿੰਘ ਬੋਪਰ ਇਸ ਦੇ ਲਈ ਸਾਰਾ ਕੋਆਰਡੀਨੇਟ ਕਰ ਰਹੇ ਆ ਤੇ ਇਹ ਵੀ ਇੱਕ ਮੈਂ ਇੱਥੇ ਦੱਸ ਦੇਣਾ ਚਾਹੁੰਦਾ ਸਾਰੇ ਪਲੇਅਰਾਂ ਨੂੰ ਸਾਰੇ ਸੱਜਣਾ ਮਿੱਤਰਾਂ ਨੂੰ ਵੀ ਜਿਹੜੀ ਨੀਤੀਆਂ ਉਹ ਜੇ 0 ਟੋਲਰੈਂਸ ਹੁੰਦੀ ਹੈ ਤਾਂ 0 ਹੀ ਹੈ, ਇਸਦਾ ਮਤਲਬ ਕਿਤੇ ਵੀ ਕੋਈ ਵੀ ਲਿਹਾਜ ਨਹੀਂ, ਕਿਸੇ ਲਈ ਵੀ ਲਿਹਾਜ ਨਹੀਂ। ਸੋ ਇਸ ਕਰਕੇ ਬੇਨਤੀ ਆ ਵੀ ਸਾਰੇ ਸੱਜਣ ਮਿੱਤਰ ਇਸ ਚੀਜ਼ ਨੂੰ ਫੋਲੋ ਕਰਨ। ਤੇ ਇੱਕ ਗੱਲ ਮੈਨੂੰ ਕੁਝ ਇੱਕ ਦਰਸ਼ਕਾਂ ਦੀ ਵੀ ਬੇਨਤੀ ਆਈ ਸੀ ਤੇ ਉਹਨਾਂ ਨੇ ਕਿਹਾ ਸੀ ਵੀ ਸਾਡਾ ਸੁਨੇਹਾ ਕਬੱਡੀ ਵਾਲਿਆਂ ਤੱਕ ਲਾ ਦਿਓ। ਦੇਖੋ ਜੀ, ਅਸੀਂ ਹੈਗੇ ਪ੍ਰਬੰਧਕ, ਅਸੀਂ ਚਾਹੁੰਦੇ ਹਾਂ ਵੀ ਇੱਕ ਬਹੁਤ ਵਧੀਆ ਪ੍ਰਬੰਧ ਹੋਵੇ, ਬਹੁਤ ਸੋਹਣੇ ਮੈਚ ਹੋਣ, ਬਹੁਤ ਜ਼ਿਆਦਾ ਇੰਟਰਟੇਨਮੈਂਟ ਹੋਵੇ ਤੇ ਕਿਸੇ ਨੂੰ ਕੋਈ ਤਕਲੀਫ ਨਾ ਆਵੇ। ਜਿਹੜੇ ਕਲੱਬ ਅਸੀਂ ਸੱਦੇ ਆ ਸਾਰੇ ਕਲੱਬਾਂ ਦਾ ਅਸੀਂ ਇੰਨਾ ਕੁ ਸਤਿਕਾਰ ਕਰਦੇ ਹਾਂ ਤੇ ਉਹਨਾਂ ਦੇ ਇੰਨੇ ਕੁ ਧੰਨਵਾਦੀ ਆ ਵੀ ਉਹ ਆ ਰਹੇ ਆ ਸਾਡੇ ਅੱਧੇ ਬੋਲ ਦੇ ਉੱਤੇ ਤੇ ਸਾਰੇ ਖੁਸ਼ ਆ ਪੂਰੇ। ਪਰ ਕਬੱਡੀ ਦੇ ਵਿੱਚ ਜਿੱਦਾਂ ਮੈਂ ਦੱਸਿਆ ਵੀ ਐਗਰੈਸ਼ਨ ਹੋਣ ਦੇ ਨਾਲ ਨਾਲ ਕਿਤੇ ਨਾ ਕਿਤੇ ਥੋੜੀ ਬਹੁਤ ਕਬੱਡੀ ਦਾ ਕਲੇਸ਼ ਵੀ ਚੱਲਦਾ ਰਹਿੰਦਾ, ਉਂਗਲਾਂ ਉੱਠਦੀਆਂ ਰਹਿੰਦੀਆਂ ਇੱਕ ਦੂਜੇ ਤੇ, ਇਹ ਪਲੇਅਰ ਉਹ ਪਲੇਅਰ ਨੇ ਇੱਕ ਵਾਰਨਿੰਗ ਜਿਹੜੀ ਮੈਨੂੰ ਦਿੱਤੀ ਸੀ, ਮੈਂ ਉਹਨਾਂ ਨੂੰ ਸਮਝਾਇਆ ਸੀ ਵੀ ਆਪਾਂ ਇੱਦਾਂ ਤਾਂ ਨਹੀਂ ਕਰ ਸਕਦੇ ਜਿੱਦਾਂ ਤੁਸੀਂ ਇੰਨੇ ਅਗਰੈਸਿਵ ਹੋ ਰਹੇ ਹੋ, ਇੰਨਾ ਤਾਂ ਨਹੀਂ ਹੋਇਆ ਜਾ ਸਕਦਾ। ਹਾਂ, ਪਰ ਤੁਹਾਡੀਆਂ ਭਾਵਨਾਵਾਂ ਦੀ ਵੀ ਕਦਰ ਕੀਤੀ ਜਾਊਗੀ। ਉਹਨਾਂ ਦੀ ਗੱਲ ਮੈਨੂੰ ਜਾਇਜ਼ ਲੱਗੀ ਜਦੋਂ ਉਹਨਾਂ ਨੇ ਕਿਹਾ ਵੀ ਤੁਸੀਂ ਸਾਡੀਆਂ 10,000 ਬੰਦੇ ਦੀਆਂ ਭਾਵਨਾਵਾਂ ਨੂੰ ਤਾਂ ਭਾਵਨਾਵਾਂ ਨਹੀਂ ਸਮਝਦੇ ਤੇ 5-7 ਪਲੇਅਰਾਂ ਦੀਆਂ ਜਾਂ 5-7 ਪ੍ਰਬੰਧਕਾਂ ਦੀਆਂ ਭਾਵਨਾਵਾਂ ਨੂੰ ਭਾਵਨਾਵਾਂ ਸਮਝਦੇ ਹੋ। ਮੈਂ ਉਹਨੂੰ ਕਿਹਾ ਨਹੀਂ, ਦੇਖੋ ਪਲੇਅਰਾਂ ਦੇ ਵਿੱਚ ਕਦੇ ਵੀ ਕੋਈ ਰੌਲਾ ਨਹੀਂ ਹੋਇਆ, ਪਲੇਅਰਾਂ ਨੇ ਖੇਡਣਾ ਤੇ ਉਹ ਚਾਹੁੰਦੇ ਆ ਗੇਮ ਦੇ ਵਿੱਚ ਬੱਲੇ ਬੱਲੇ ਲੁੱਟਣੀ ਸਦਾ ਹੀ। ਉਹਨਾਂ ਨੂੰ ਲੱਗਦਾ ਵੀ ਜਦੋਂ ਅਸੀਂ ਖੇਡੀਏ ਸਾਡੀ ਕੱਲੀ ਕੱਲੀ ਰੇਡ ਤੇ ਕੱਲੇ ਕੱਲੇ ਜੱਫੇ ਤੇ ਤਾੜੀਆਂ ਪੈਣ, ਪਰ ਕਿਤੇ ਨਾ ਕਿਤੇ ਥੋੜੀ ਜਿਹੀ ਪ੍ਰਬੰਧਕਾਂ ਦੇ ਵਿੱਚ ਆ ਜਾਂਦੀ ਆ ਉਹਨਾਂ ਦੀ ਆਪਣੀ ਕੋਈ ਤਲਖੀ, ਕੋਈ ਅਗਲੇ ਪਿਛਲੀਆਂ ਗੱਲਾਂ, ਸੋ ਉਹ ਆ ਜਾਂਦੀਆਂ। ਉਹਦੇ ਲਈ ਵੀ ਅਸੀਂ ਬਹੁਤ ਜ਼ਿਆਦਾ ਰਿਕੁਐਸਟ ਬੇਨਤੀਆਂ ਕਰ ਰਹੇ ਹਾਂ ਪ੍ਰਬੰਧਕਾਂ ਨੂੰ, ਕੱਲੇ ਕੱਲੇ ਪ੍ਰਬੰਧਕ ਨੂੰ ਫੋਨ ਕਰਕੇ ਕਹਿ ਰਹੇ ਹਾਂ ਪਲੀਜ਼ ਵੀ ਇਹ ਕੁਛ ਨਾ ਕੋਈ ਵੀ ਇਹੋ ਜਿਹਾ ਕੁਛ ਹੋਵੇ ਜਿਹਦੇ ਨਾਲ ਕਿ ਦਰਸ਼ਕ ਆ ਜਿਹੜੇ 10,000 ਬੰਦਾ ਕਈ ਵਾਰੀ ਖੜਾ ਖੱਜਲ ਹੋਣ ਲੱਗ ਜਾਂਦਾ ਤੇ ਕਬੱਡੀ ਦਾ ਮੈਚ ਨਹੀਂ ਸਟਾਰਟ ਹੁੰਦਾ ਜਾਂ ਇੱਦਾਂ ਕੁਛ ਹੁੰਦਾ, ਤਾਂ ਉਹ ਦਰਸ਼ਕਾਂ ਨੇ ਮੈਨੂੰ ਜਿਹੜੀ ਵਾਰਨਿੰਗ ਇਹ ਦਿੱਤੀ ਸੀ ਵੀ ਐਤਕੀ ਅਸੀਂ ਇਹ ਕਰਨਾ ਵੀ ਜੇ ਕਬੱਡੀ ਦੀਆਂ ਟੀਮਾਂ ਨਹੀਂ ਆ ਰਹੀਆਂ ਨਹੀਂ ਹੋ ਰਿਹਾ ਤਾਂ ਅਸੀਂ ਉਹਨਾਂ ਨੂੰ ਘੇਰਨਾ, ਅਸੀਂ ਉਹਨਾਂ ਤੋਂ ਸਵਾਲ, ਅਸੀਂ ਜਵਾਬ ਮੰਗਾਂਗੇ ਤੁਸੀਂ ਨਾ ਮੰਗਿਓ, ਦਰਸ਼ਕ ਮੰਗਾਂਗੇ ਜਵਾਬ ਵੀ ਤੁਸੀਂ 10,000 ਬੰਦੇ ਦੀ ਭਾਵਨਾ ਨਾਲ ਕਿਉਂ ਖੇਡ ਰਹੇ ਹੋ। ਪਰ ਅਸੀਂ ਨਹੀਂ ਚਾਹੁੰਦੇ ਇਹੋ ਜਿਹਾ ਕੁਛ ਵੀ ਹੋਵੇ, ਕੋਈ ਵੀ ਗਲਤ ਸਟੈਪ ਕੋਈ ਚੱਕੇ, ਪ੍ਰਬੰਧਕਾਂ ਦਾ ਕੰਮ ਹੈ ਇਹ ਚੀਜ਼ਾਂ ਜ਼ਿੰਮੇਵਾਰੀਆਂ ਕਰਨੀਆਂ ਤੇ ਸੋ ਪ੍ਰਬੰਧਕ ਆਪਦੇ ਪੱਧਰ ਤੇ ਬਹੁਤ ਵੱਡੇ ਪੱਧਰ ਤੇ ਟੀਮਾਂ ਨੂੰ ਪ੍ਰੇਰ ਰਹੇ ਆ, ਪ੍ਰਬੰਧਕਾਂ ਨਾਲ ਗੱਲ ਕਰ ਰਹੇ ਆ, ਕਬੱਡੀ ਪ੍ਰਬੰਧਕਾਂ ਨਾਲ ਗੱਲ ਕਰ ਰਹੇ ਆ, ਸੋ ਸਭ ਕੁਛ ਵਧੀਆ ਹੀ ਹੋਊਗਾ। ਹਾਂ, ਪਰ ਤੁਹਾਡੇ ਵੀ ਰਾਈਟ ਆ, ਤੁਹਾਡੀਆਂ ਵੀ ਭਾਵਨਾਵਾਂ, ਅਸੀਂ ਉਹ ਭਾਵਨਾਵਾਂ ਵਾਰ ਵਾਰ ਉੱਥੇ ਮਾਈਕ ਦੇ ਜ਼ਰੀਏ ਸਾਰੀਆਂ ਟੀਮਾਂ ਨੂੰ ਜ਼ਰੂਰ ਚਿਤਰਾਵਾਂਗੇ ਵੀ 10,000 ਬੰਦਾ ਇੱਥੇ ਜੇ ਦੇਖਣ ਆਉਂਦਾ ਜਾਂ ਤੁਹਾਨੂੰ ਇੱਕ ਟਾਈਮ ਦੇਖ ਰਿਹਾ ਤਾਂ ਤੁਸੀਂ ਪਲੀਜ਼ ਉਹਨਾਂ ਦਾ ਵੀ ਰਿਗਾਰਡ ਕਰੋ, ਉਹਨਾਂ ਦੀ ਵੀ ਕਦਰ ਕਰੋ। ਜੇ ਉਹ ਤੁਹਾਡੀ ਕੱਲੀ ਕੱਲੀ ਰੇਡ ਦੇ ਉੱਤੇ ਤੁਹਾਡੀ ਟੀਮ ਦੇ ਉੱਤੇ ਤਾੜੀਆਂ ਪਾਉਂਦੇ ਆ, ਖੁਸ਼ੀ ਮਨਾਉਂਦੇ ਆ, ਨਾਰੇ ਜਕਾਰੇ ਲਾਉਂਦੇ ਆ, ਤਾਂ ਤੁਸੀਂ ਉਹਨਾਂ ਦੀਆਂ ਭਾਵਨਾਵਾਂ ਵੀ ਦੇਖੋ। ਉਹਨਾਂ ਨੂੰ ਇਹ ਨਾ ਕਰੋ ਵੀ ਕੱਢਾ ਘੰਟਾ ਇੱਕ ਗੇਮ ਚ ਕੋਈ ਨਹੀਂ ਆਇਆ ਜਾਂ ਇੱਕ ਪਲੇਅਰ ਪਿੱਛੇ, ਇੱਕ ਪ੍ਰਬੰਧਕ ਦੀ ਹੋਮਿਓ ਇੱਕ ਪਲੇਅਰ ਪਿੱਛੇ ਕਈ ਵਾਰੀ ਆੜੇ ਆ ਜਾਂਦੀ ਆ ਵੀ ਮੈਂ ਉਹਨੂੰ ਖੇਡਣ ਨੀ ਦੇਣਾ, ਮੈਂ ਉਹਨੂੰ ਖੇਡਣ ਦੇਣਾ, ਤਾਂ ਇਹ ਜਿਹੀਆਂ ਚੀਜ਼ਾਂ ਵੇਲੇ ਸਿਰਫ ਇਹ ਦੇਖਣਾ ਚਾਹੀਦਾ ਵੀ ਕੱਲਾ ਮੈਂ ਨੀ ਉੱਥੇ ਜਾਂ ਕੱਲਾ ਤੁਹਾਡਾ ਕਲੱਬ ਨੀ, ਹੋਰ ਵੀ ਇਹਦੇ ਚ ਬਹੁਤ ਸਾਰੀ ਦੁਨੀਆਂ ਇਨਵੋਲਵ ਆ। ਸੋ ਮੈਂ ਐਜ ਏ ਪ੍ਰਬੰਧਕ ਨੀ, ਐਜ ਏ ਮੈਂ ਇੱਕ ਮੀਡੀਆ ਕਰਮੀ ਹੋਣ ਕਰਕੇ, ਇੱਕ ਆਪਦਾ ਸੋਸ਼ਲਿਸਟ ਹੋਣ ਕਰਕੇ, ਜਾਂ ਸਾਰਾ ਦਿਨ ਲੋਕਾਂ ਨਾਲ ਇਹ ਗੱਲਾਂ ਕਰਨ ਕਰਕੇ ਇਹ ਸਾਰੀ ਗੱਲਬਾਤ ਕਰ ਰਿਹਾ ਵੀ ਹੋ ਸਕਦਾ ਵੀ ਕਿਤੇ ਮੇਰੇ ਆੜੇ ਵੀ ਇਹ ਜੀ ਗੱਲ ਆ ਜੇ ਕੱਲ ਨੂੰ ਲਿਖਣ ਪੜਨ ਵੇਲੇ ਵੀ ਮੈਂ ਪ੍ਰਬੰਧਕੀ ਦਾ ਆਪਦਾ ਛੱਜ ਲਾ ਕੇ ਪਾਸੇ ਰੱਖ ਕੇ ਤੇ ਮੈਂ ਜਦੋਂ ਲਿਖਣ ਬੈਠ ਗਿਆ ਤੇ ਉਦੋਂ ਫਿਰ ਮੈਨੂੰ ਨਹੀਂ ਲੱਗਦਾ ਵੀ ਮੈਂ ਕਿਸੇ ਨੂੰ ਬਖਸ਼ੂਗਾ। ਮੈਨੂੰ ਨਾ ਹੀ ਬਖਸ਼ਣਾ ਵੀ ਨਹੀਂ ਚਾਹੀਦਾ। ਮੇਰਾ ਜਿਹੜਾ ਆਪਦਾ ਵੀ ਇੱਕ ਜ਼ਮੀਰ ਵੀ ਆ ਤੇ ਮੇਰੀ ਇੱਕ ਡਿਊਟੀ ਤੇ ਫਰਜ਼ ਵੀ ਆ। ਸੋ ਮੈਂ ਇਹ ਵਾਰ ਵਾਰ ਚਿਤਰਾਉਣਾ ਵੀ ਜੇ ਕੋਈ ਵੀ ਕੋਈ ਅਜਿਹੀ ਗੱਲ ਹੋਊ ਤਾਂ ਇਹ ਗਲਤੀ ਕੋਈ ਕਰਦਾ ਜਾਂ ਹੋਰ ਕਰਦਾ, ਐਜ ਏ ਪ੍ਰਬੰਧਕ ਤਾਂ ਮੈਂ ਪੈਰੀਂ ਹੱਥ ਵੀ ਲਾਊਂਗਾ। ਮੈਂ ਪੈਰੀਂ ਹੱਥ ਲਾ ਕੇ ਵੀ ਕਹੂੰਗਾ ਵੀ ਮੇਰੇ ਜੇ ਮੇਰੇ ਪੈਰੀਂ ਹੱਥ ਲਾਏ ਨਾਲ ਤੁਸੀਂ ਸਾਡਾ ਪ੍ਰਬੰਧਨ ਵਧੀਆ ਕਰ ਸਕਦੇ ਹੋ, ਟੀਮਾਂ ਨੂੰ ਵਧੀਆ ਕਰ ਸਕਦੇ, ਮੈਨੂੰ ਕੋਈ ਫਰਕ ਨਹੀਂ ਪੈਂਦਾ ਜਿਹਦੇ ਮਰਜ਼ੀ ਪੈਰੀਂ ਹੱਥ ਲਵਾ ਲਓ ਮੇਰੇ ਤੋਂ, ਤੇ ਉਹ ਮੈਂ ਕੋਈ ਛੋਟਾ ਨਹੀਂ ਹੁੰਦਾ ਤੇ ਕੋਈ ਮੇਰੇ ਪੈਰੀਂ ਹੱਥ ਲਾਏ ਨਾਲੋਂ ਵੱਡਾ ਨਹੀਂ ਹੁੰਦਾ। ਪਰ ਐਜ ਏ ਇੱਕ ਮੀਡੀਆ ਕਰਮੀ, ਐਜ ਇੱਕ ਸੋਸ਼ਲਿਸਟ, ਐਜ ਇੱਕ ਦਰਸ਼ਕ, ਐਜ ਏ ਜਿਹੜਾ ਮੈਂ ਖੂਨ ਪਸੀਨਾ ਆਪਦਾ ਇੱਕ ਪਿਛਲੇ 10 ਸਾਲਾਂ ਚੋਂ ਇਹਨਾਂ ਖੇਡਾਂ ਲਈ ਲਾਇਆ ਜਾਂ ਤੁਰਿਆ, ਉਹਦਾ ਹੱਕ ਜ ਮੰਗਣ ਲਈ ਮੈਂ ਕਿਤੋਂ ਤੱਕ ਵੀ ਜਾਊਂਗਾ, ਉਹ ਨਹੀਂ ਮੈਂ ਪਿੱਛੇ ਅੜਦਾ। ਉਹ ਮੈਂ ਅੱਜ ਵੀ ਰੇਡੀਓ ਦੇ ਜ਼ਰੀਏ ਕਹਿ ਰਿਹਾ ਤੇ ਫਿਰ ਕੱਲ ਨੂੰ ਨਾ ਕਹੋ ਵੀ ਭਾਈ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਸੀ, ਤੂੰ ਇੱਕ ਪ੍ਰਬੰਧਕ ਸੀ। ਉਹ ਪ੍ਰਬੰਧਕ ਤੇ ਇੱਕ ਹਮੇਸ਼ਾ ਹੀ ਬੰਦੇ ਦੇ ਕਈ ਰੋਲ ਹੁੰਦੇ ਆ ਘਰ 'ਚ, ਪਤੀ ਦਾ ਵੀ ਹੁੰਦਾ, ਪੁੱਤਰ ਦਾ ਵੀ ਹੁੰਦਾ ਤੇ ਭਰਾ ਦਾ ਵੀ ਹੁੰਦਾ। ਸੋ ਸਾਰੇ ਰੋਲ ਆਪਾਂ ਤਾਂ ਦੇਖੋ ਆਪਦੇ ਪਰਫੈਕਟ ਨਿਭਾਉਣ ਦੀ ਕੋਸ਼ਿਸ਼ ਕਰਾਂਗੇ। ਸੋ ਕਿਉਂ ਨਾ ਇਹ ਰੋਲ ਨਿਭਾਉਣ ਤੱਕ ਕਿਸੇ ਬਿਲੀਅਨ ਦਾ ਰੋਲ ਨਿਭਾਉਣ ਦੀ ਲੋੜ ਹੀ ਨਾ ਪਵੇ ਕਿਸੇ ਨੂੰ, ਤੇ ਸਾਰੇ ਜਾਣੇ ਅਸੀਂ ਗੇਮਾਂ ਜੇ ਕਰਾ ਰਹੇ ਹਾਂ ਜਾਂ ਇੰਤਜ਼ਾਮ ਕਰ ਰਹੇ ਹਾਂ ਤਾਂ ਸਾਰੇ ਜਾਣੇ ਇੱਕ ਚੰਗਾ ਖੁਸ਼ੀ ਖੁਸ਼ੀ ਲਿਆਉਣ ਲਈ ਕਰ ਰਹੇ, ਇੱਕ ਦੂਜੇ ਨੂੰ ਖੁਸ਼ੀ ਦੇਣ ਲਈ ਕਰ ਰਹੇ ਹਾਂ, ਨਾ ਕਿ ਅਸੀਂ ਇੱਥੇ ਲੜਾਈ ਝਗੜੇ ਇੱਕ ਦੂਜੇ ਨੂੰ ਇਹ ਕਰਨ ਲਈ ਕਰ ਰਹੇ ਹਾਂ। ਸੋ ਬੇਨਤੀ ਆ ਸਾਰੇ ਸੁਣਨ ਵਾਲਿਆਂ ਨੂੰ ਵੀ ਜਿੱਥੇ ਵੀ ਤੁਸੀਂ ਸਹਿਯੋਗ ਦੇ ਸਕੋ, ਜਿੱਥੇ ਵੀ ਤੁਹਾਨੂੰ ਐਂ ਲੱਗੇ ਕੋਈ ਤਲਖੀ ਆਉਂਦੀ ਆ, ਉੱਥੇ ਇੱਕ ਵਾਰੀ ਜ਼ਰੂਰ ਸੋਚੋ ਵੀ ਯਾਰ ਇਹਦੇ ਤੇ 1.5-2 ਸਾਲ ਲੱਗਿਆ ਸਾਰੇ ਕੰਮ ਕਰਦੇ, ਮੇਰੀ ਇੱਕ ਤਲਖੀ ਕੀ ਇਹ ਦੂਜੇ ਬੰਦਿਆਂ ਨੂੰ ਖਰਾਬ ਤਾਂ ਨਹੀਂ ਕਰ ਰਹੀ। ਬਸ ਇੰਨੀ ਸੋਚ ਲਓ ਤਾਂ ਤੁਸੀਂ ਕਦੇ ਵੀ ਨਹੀਂ ਕੋਈ ਗਲਤ ਹੋਵੋਗੇ।
ਬਿਲਕੁਲ ਵਿਰਾਟ ਸਾਹਿਬ, ਬਿਲਕੁਲ ਜੀ,
ਹੁਣ ਖਬਰਾਂ ਬੰਨੀਆਂ ਆਈਏ
ਆਈਏ ਬਿਲਕੁਲ ਵਿਰਾਟ ਸਾਹਿਬ, ਗੱਲ ਹੋਈ ਕਿ ਮੈਨੂੰ ਲੱਗਦਾ ਕਿ ਰਾਈ ਦਾ ਪਹਾੜ ਜਿਹੜਾ ਉਹ ਕਿਤੇ ਵੀ ਨਹੀਂ ਬਣਾਉਣਾ ਚਾਹੀਦਾ। ਸੋ ਰਾਈ ਨੂੰ ਰਾਈ ਰਹਿਣ ਦਿਓ ਤੇ ਉਹਦਾ ਪਹਾੜ ਨਾ ਬਣੇ, ਤੇ ਬਾਕੀ ਆਪਣੇ ਸਾਰੇ ਭਾਈਚਾਰੇ ਦੀਆਂ ਖੇਡਾਂ, ਇਹ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਜੀ ਕਿ 30 ਸਾਲ ਹੋ ਗਏ ਇਹ ਖੇਡਾਂ ਹੁੰਦੀਆਂ ਨੂੰ ਔਰ ਅਸੀਂ ਇਕੱਠੇ ਮਿਲ ਜੁਲ ਕੇ ਜਿਹੜੇ ਉਸ ਰਾਹਾਂ ਵੱਲ ਵੱਧ ਰਹੇ ਹਾਂ। ਸੋ ਜ਼ਰੂਰ ਜੀ, ਉਮੀਦ ਕਰਦੇ ਹਾਂ ਤੇ ਅਰਦਾਸ ਕਰਦੇ ਹਾਂ ਕਿ ਬੜੀ ਸ਼ਾਂਤਮਈ ਢੰਗ ਦੇ ਨਾਲ ਇਹ ਖੇਡਾਂ ਜਿਹੜੀਆਂ ਨੇਪਰੇ ਚੜ੍ਹਨਗੀਆਂ। ਸੋ ਬਰਾੜ ਸਾਹਿਬ, ਖਬਰਾਂ ਵੱਲ ਉਹੀ ਜਿਹੜੀ ਗੱਲ ਮੈਂ ਪਹਿਲਾਂ ਤੋਰੀ ਸੀ ਕਿ ਪੀਯੂ ਚ ਵਾਧੇ ਦੇ ਕਾਰਨ ਜਿਹੜੇ ਟਕਰਾਅ ਉਹ ਵਧਿਆ ਹੋਇਆ, ਉੱਥੇ ਤਲਖੀ ਦਾ ਮਾਹੌਲ ਬਣਿਆ ਹੋਇਆ ਤੇ ਉਹਦੇ ਬਾਰੇ ਗੱਲ ਕਰਦੇ ਹਾਂ।
ਜੀ ਜੀ ਬਿਲਕੁਲ ਜੀ, ਮੈਂ ਪੜ੍ਹ ਰਿਹਾ ਸੀ ਖਬਰ ਅੱਜ ਤੇ ਉਹਦੇ ਚ ਦੇਖਿਆ ਵੀ ਪੀਯੂ ਜਾਣੀ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਜਿਹੜੀ ਕਿ ਕਾਫੀ ਇੱਕ ਸਭਿਅਕ ਤੇ ਇੱਕ, ਕਿਉਂਕਿ ਜਦੋਂ ਅਸੀਂ ਯੂਨੀਵਰਸਿਟੀਆਂ ਚ ਪੜ੍ਹਦੇ ਸਾਂ ਤਾਂ ਉਦੋਂ ਪੰਜਾਬ ਯੂਨੀਵਰਸਿਟੀ ਨੂੰ ਥੋੜੀਆਂ ਜਿਹੀਆਂ ਵੱਖਰੇ ਢੰਗ ਨਾਲ ਦੇਖਿਆ ਜਾਂਦਾ ਸੀ। ਉਹ ਸਭਿਅਕ ਲੋਕਾਂ ਦੇ ਸਭਿਅਕ ਸ਼ਹਿਰ ਦੇ ਸਭਿਅਕ ਸਟੂਡੈਂਟ ਪੰਜਾਬ ਯੂਨੀਵਰਸਿਟੀ ਦੇ ਵਿੱਚ ਮੰਨੇ ਜਾਂਦੇ ਸਨ। ਕੋਈ ਵੇਲਾ ਸੀ ਜਦੋਂ ਪਟਿਆਲਾ ਯੂਨੀਵਰਸਿਟੀ ਤੇ ਅੰਮ੍ਰਿਤਸਰ ਯੂਨੀਵਰਸਿਟੀ ਤੋਂ ਉਹਨਾਂ ਨੂੰ ਇੱਕ ਵੱਖਰੇ ਤੌਰ ਤੇ ਇੱਕ ਵੱਖਰੇ ਲਹਿਜੇ ਨਾਲ ਦੇਖਿਆ ਜਾਂਦਾ ਸੀ। ਤੇ ਉਹ ਕਈ ਵਾਰੀ ਜਦੋਂ ਇੰਟਰ ਯੂਨੀਵਰਸਿਟੀ ਕੰਪੀਟੀਸ਼ਨ ਹੁੰਦੇ ਤਾਂ ਉੱਥੇ ਵੀ ਉਹਨਾਂ ਦੇ ਸਟੂਡੈਂਟ ਆਪਣੇ ਆਪ ਨੂੰ ਸਪੈਸ਼ਲ ਸਮਝ ਦਿੰਦੇ ਸੀ ਵੀ ਅਸੀਂ ਥੋੜੇ ਜੇ ਪੜ੍ਹੇ ਲਿਖੇ ਲੋਕ ਤੇ ਉੱਥੋਂ ਦੇ ਲੋਕ ਹਾਂ, ਇਹ ਥੋੜੇ ਜੇ ਫਿਰ ਵੀ ਪਿਛੇ ਨਾ ਕਿਤੇ ਪੇਂਡੂ ਕਲਚਰ ਦੇ ਬੱਚੇ ਆਏ ਹੋਏ ਆ, ਸਾਡੇ ਸਾਨੂੰ ਵੱਖਰਾ ਸਮਝਦੇ ਸੀ। ਪਰ ਹੁਣ ਜਿਹੜਾ ਮਾਹੌਲ ਬਹੁਤ ਜ਼ਿਆਦਾ ਬਦਲ ਚੁੱਕਿਆ ਤੇ ਪੀਯੂ ਦੇ ਵਿੱਚ ਵੀ ਸਾਡਾ ਕਲਚਰ ਜਿਹੜਾ ਅਸੀਂ ਪੇਂਡੂ ਕਲਚਰ ਕਹਿੰਦੇ ਸੀ ਉਹ ਆ ਚੁੱਕਿਆ। ਤੇ ਤੁਸੀਂ ਕੱਲ ਪੀਯੂ ਵਿੱਚ ਦੇਖਿਆ ਵੀ ਇੱਟਾਂ ਡਲੇ ਚੱਲੇ ਆ ਜੀ, ਉੱਥੇ ਪਾਣੀ ਦੀਆਂ ਵਿਛਾੜਾਂ ਹੋਈਆਂ, ਗੈਸ ਦੇ ਗੋਲੇ ਛੱਡੇ ਗਏ ਆ ਤੇ 50 ਦੇ ਕਰੀਬ ਜ਼ਖਮੀ ਹੋਏ ਆ। ਸੋ ਇਹ ਸਾਰੇ ਦਾ ਕਾਰਨ ਇਹ ਆ ਜੀ ਵੀ ਅਚਾਨਕ ਫੀਸਾਂ ਦੇ ਵਿੱਚ ਵਾਧਾ ਹੋਇਆ ਤੇ ਉਹ ਫੀਸਾਂ ਦੇ ਵਾਧੇ ਨੂੰ ਲੈ ਕੇ ਜਦੋਂ ਗੱਲ ਸਟੂਡੈਂਟਸ ਨੇ ਚੱਕੀ ਤਾਂ ਉਹਨਾਂ ਨੂੰ ਇੱਕ ਵਫਦ ਨੂੰ ਉਹਨਾਂ ਨੇ ਮੇਨ ਪ੍ਰਬੰਧਕਾਂ ਨਾਲ ਬੀਸੀ ਨਾਲ ਮਿਲਣ ਲਈ ਇਜਾਜ਼ਤ ਵੀ ਦਿੱਤੀ ਪਰ ਬਾਅਦ ਚੋਂ ਮਿਲ ਨਾ ਦਿੱਤਾ। ਇਸ ਦੌਰਾਨ ਪੁਲਿਸ ਬੁਲਾ ਲਈ ਗਈ ਤੇ ਇੱਕ ਨੌਜਵਾਨ ਜਿਹੜਾ ਜ਼ਖਮੀ ਹੋ ਗਿਆ ਤਾਂ ਇਸ ਨੂੰ ਗੰਭੀਰ ਇਸ ਮਾਮਲੇ ਨੂੰ ਗੰਭੀਰ ਇਸ ਤੱਕ ਲੈਂਦੇ ਹੋਏ ਇੱਕ ਜ਼ਖਮੀ ਨੌਜਵਾਨ ਨੂੰ ਨੌਜਵਾਨਾਂ ਨੇ ਅਟੈਕ ਕਰ ਦਿੱਤਾ ਤਾਂ ਫਿਰ ਉਸ ਅਟੈਕ ਦੇ ਵਿੱਚ ਉਹਨਾਂ ਨੂੰ ਕਾਫੀ ਖਮਿਆਜ਼ਾ ਭੁਗਤਣਾ ਪਿਆ ਕਿਉਂਕਿ ਇੱਕ ਪਾਸੇ ਪੁਲਿਸ ਹਥਿਆਰਾਂ ਨਾਲ ਲੈਸ ਤੇ ਸਾਧਨਾਂ ਲੈਸ, ਇੱਕ ਪਾਸੇ ਨਿਹੱਥੇ ਨੌਜਵਾਨ ਸਨ ਤਾਂ 50 ਦੇ ਕਰੀਬ ਨੌਜਵਾਨ ਜਿਹੜੇ ਜ਼ਖਮੀ ਹੋਏ ਆ। ਦੇਖੋ ਜਵਾਨੀ ਆ, ਜਵਾਨੀ ਵੇਲੇ ਕਈ ਵਾਰੀ ਜੋਸ਼ ਹੁੰਦਾ, ਕੁਝ ਕੁ ਲੋਕਾਂ ਨੂੰ ਹੋਸ਼ ਵਾਲੇ ਵੀ ਹੁੰਦਾ, ਹੋਸ਼ ਵਾਲੀ ਗੱਲ ਕਰਦੇ ਆ ਪਰ ਉਹਦੇ ਨਾਲ ਜਦੋਂ ਜੋਸ਼ ਭਾਰੂ ਪੈ ਜਾਂਦਾ ਤਾਂ ਉਹ ਸੋਚ ਖਤਮ ਹੋ ਜਾਂਦੀ ਆ ਤੇ ਸੋਚ ਖਤਮ ਹੋ ਕੇ ਇੱਟਾਂ ਰੋੜਿਆਂ ਤੱਕ ਉਤਰਿਆ ਆਉਂਦੀ ਆ। ਹੁਣ ਗੱਲ ਇਹ ਆ ਵੀ ਅਸਲ ਇਹਦਾ ਹੱਲ ਜਿੱਦੇ ਵੀ ਨਿਕਲੂ ਆ ਉਹ ਨਿਕਲੂ ਆ ਟੇਬਲ ਤੇ ਬੈਠ ਕੇ, ਤੇ ਹੁਣ ਜਿਹੜਿਆਂ ਦੇ ਇੱਟਾਂ ਰੋੜੇ ਵੱਜੇ ਆ ਉਹ ਤਾਂ ਚਲੋ ਸ਼ੁਕਰ ਆ ਵੀ ਕੋਈ ਕਿਸੇ ਜਾਨ ਤੇ ਨਹੀਂ ਬਣੀ, ਜੇ ਕਿਸੇ ਦੀ ਜਾਨ ਚਲੀ ਜਾਂਦੀ ਤਾਂ ਉਹ ਉਹਨਾਂ ਦਾ ਤਾਂ ਘਰ ਪਰਿਵਾਰ ਬਰਬਾਦ ਹੋ ਗਿਆ ਸੀ। ਪਰ ਜਿਹੜਾ ਸਾਡੇ ਇਸ ਦੌਰਾਨ ਨਿਕਲ ਕੇ ਕੁਛ ਨਹੀਂ ਬਾਹਰ ਆਇਆ, ਸੋਰਸਿਸ ਬਹੁਤ ਖਰਾਬ ਹੋਏ, ਜਿਹੜਾ ਯੂਨੀਵਰਸਿਟੀ ਦੀ ਤੋੜ ਭੰਨ ਬਹੁਤ ਹੋਈ, ਪੁਲਿਸ ਨੂੰ ਵੀ ਬਹੁਤ ਸਾਰੇ ਸੋਰਸ ਲਾਉਣੇ ਪਏ, ਇੱਕ ਫੀਸਾਂ ਦੇ ਵਾਧੇ ਦੀ ਇਹ ਗੱਲ ਆ ਜਿਹੜੀ ਉਹਨੂੰ ਸੱਭਿਅਕ ਤਰੀਕੇ ਨਾਲ ਇੱਕ ਮੁਹਿੰਮ ਚਲਾ ਕੇ ਇੱਕ ਕਾਲਜ ਦੇ ਖਿਲਾਫ, ਜਿਵੇਂ ਹੁਣ ਅਸੀਂ ਪਟੀਸ਼ਨਾਂ ਅਮਰੀਕਾ ਚ ਤਾਂ ਜਾ ਪਾਉਣੇ ਆ, ਵਾਈਟ ਹਾਊਸ ਚ ਫਲਾਨੀ ਚੀਜ਼ ਤੇ ਪਾ ਦਿੱਤੇ, ਤੇ ਉਹ ਕਾਲਜ ਦੇ ਖਿਲਾਫ ਸਟੂਡੈਂਟ ਵੀ ਤਾਂ ਪਾਈ ਸਕਦੇ ਸੀ ਨਾ। ਜੇ ਫੇਸਬੁੱਕ ਵਰਗੇ ਅਦਾਰੇ ਦਾ ਜਨਮ ਇੱਕ ਕਾਲਜ ਦੇ ਵਿੱਚ ਇੱਕ ਨਿੱਕੀ ਜਿਹੀ ਗੱਲ ਤੋਂ ਹੋਇਆ, ਇੱਕ ਨਿੱਕੀ ਜਿਹੀ ਗੱਲ ਨੂੰ ਆਪਦੀ ਚਿਤਰਾਉਣ ਲਈ ਮਾਰਕ ਵਰਗਿਆਂ ਨੇ ਜੇ ਕੰਮ ਸ਼ੁਰੂ ਕਰਤਾ ਤੇ ਅੱਜ ਫੇਸਬੁੱਕ ਦੁਨੀਆ ਤੇ ਛਾ ਗਈ ਆ, ਤਾਂ ਤੁਸੀਂ ਵੀ ਕਾਲਜ ਦੇ ਜਿਹੜੇ ਸਟੂਡੈਂਟ ਆ, ਜੇ ਸਾਰੇ ਜਣੇ ਫੀਸਾਂ ਤੋਂ ਪ੍ਰਭਾਵਿਤ ਹੁੰਦੇ ਤਾਂ ਸਾਰੇ ਦੇ ਸਾਰੇ ਇੱਕ ਪਟੀਸ਼ਨ ਪਾ ਕੇ ਪ੍ਰੋਪਰ ਵੇ ਨਾਲ ਸਰਕਾਰ ਮੁੱਖ ਮੰਤਰੀ ਤੱਕ ਵੀ ਸੁਣੀ ਜਾਂਦੀ ਗੱਲ ਉਹ। ਪਰ ਜਿਹੜੀ ਕੁੱਟਾ ਮਾਰੇ ਡਲੇ ਡੱਪੇ ਇਹ ਨਾ ਬਚਪਣਾ, ਇਹਦੇ ਨਾਲ ਨਾ ਅੱਜ ਫੀਸ ਵਾਪਸ ਹੋਵੇ ਨਾ ਸਵੇਰੇ ਹੋਵੇ। ਹਾਂ, ਜੇ ਕਿਸੇ ਦੀ ਜਾਨ ਚਲੀ ਗਈ ਉਹ ਜ਼ਰੂਰ ਨਹੀਂ ਕਿਸੇ ਨੇ ਫਿਰ ਮੁੜ ਕੇ ਪੁੱਛਣਾ ਵਿਚਾਰੇ ਨੂੰ, ਉਹਨਾਂ ਦੇ ਚਾਰ ਦਿਨ ਭੋਗਾਂ ਤੇ ਲੈਕਚਰ ਹੋ ਜਾਣਗੇ, ਇਸ ਤੋਂ ਵੱਧ ਕੇ ਕੁਛ ਨਹੀਂ ਹੁੰਦਾ। ਸੋ ਕੁੱਲ ਮਿਲਾ ਕੇ ਇਹ ਜਿਹੜਾ ਘਟਨਾਕ੍ਰਮ ਆ ਉਹ ਗਲਤ ਆ ਜੀ। ਨੌਜਵਾਨ ਵਰਗ ਆ ਜਿਹੜਾ ਉਹ ਕਈ ਵਾਰੀ ਫਿਰ ਕੁਰਾਹੇ ਪੈ ਜਾਂਦਾ ਇਹੋ ਜਿਹੇ ਕੰਮਾਂ ਤੋਂ। ਸੋ ਕੋਸ਼ਿਸ਼ ਹੋਣੀ ਚਾਹੀਦੀ ਹੈ ਜੀ, ਸੁਲਝਿਆ ਜਾਵੇ, ਸੰਭਲਿਆ ਜਾਵੇ, ਮਾਂ ਬਾਪ ਨੂੰ ਦਖਲ ਅੰਦਾਜ਼ੀ ਦੇਣੀ ਚਾਹੀਦੀ ਆ
ਜੀ। ਬਿਲਕੁਲ ਬਰਾੜ ਸਾਹਿਬ, ਸੋ ਪੰਜਾਬ ਯੂਨੀਵਰਸਿਟੀ ਕੋਈ ਵੀ ਯੂਨੀਵਰਸਿਟੀ ਜਾਂ ਕਾਲਜ ਹੋਣ, ਜਿਹੜਾ ਕਈ ਵਾਰੀ ਉਹੀ ਗੱਲ ਜਿਵੇਂ ਕਿਹਾ ਕਿ ਰਾਈ ਦਾ ਪਹਾੜ ਬਣ ਜਾਂਦਾ ਉੱਥੇ। ਸੋ ਜਿਹੜਾ ਸਪੈਸ਼ਲੀ ਯੂਥ ਹੁੰਦੇ ਆ, ਮੈਂ ਵੀ ਪੰਜਾਬ ਯੂਨੀਵਰਸਿਟੀ ਦੀ ਸਟੂਡੈਂਟ ਰਹੀ ਹਾਂ ਤੇ ਦੇਖਿਆ ਹੋਇਆ ਉੱਥੇ ਕੈਂਪਸ 'ਚ ਬਰਾੜ ਸਾਹਿਬ ਕਿ ਕਦੀ ਤੇ ਤੁਸੀਂ ਫਲਾਵਰ ਡੇ ਸੈਲੀਬਰੇਟ ਕਰਦੇ ਆ, ਚੋਕਲੇਟ ਡੇ ਸੈਲੀਬਰੇਟ ਕਰਦੇ ਆ, ਔਰ ਪਤਾ ਹੀ ਨਹੀਂ ਲੱਗਦਾ ਫਿਰ ਕਦੋਂ ਤਲਵਾਰਾਂ ਨਿਕਲ ਆਉਂਦੀਆਂ ਤੇ ਕਦੋਂ ਇਹ ਸਭ ਕੁਝ ਹੋਣ ਲੱਗ ਜਾਂਦਾ। ਸੋ ਮੈਨੂੰ ਲੱਗਦਾ ਜਿਹੜਾ ਖਾਸ ਕਰ ਸਾਡਾ ਯੂਥ ਹੁੰਦਾ ਉਹਨੂੰ ਬਹੁਤ ਹੀ ਸਮਝਦਾਰੀ ਦੇ ਨਾਲ ਚੱਲਣਾ ਚਾਹੀਦਾ ਤੇ ਇੱਕਦਮ ਵੇਗ ਦੇ ਵਿੱਚ ਆ ਕੇ ਜਿਹੜਾ ਕੋਈ ਵੀ ਕਦਮ ਨਹੀਂ ਚੁੱਕਣਾ ਚਾਹੀਦਾ। ਤੇ ਇਹੋ ਜਿਹੀ ਇੱਕ ਬਰਾੜ ਸਾਹਿਬ ਯੂਥ ਕੁੜੀ ਹੈ ਜੀ, ਗੁਰਮੇਹਰ, ਉਹ ਜਿਸਨੇ ਟਵੀਟ ਕੀਤਾ ਹੈ ਜੀ ਕਿ ਮੈਂ ਤੁਹਾਡੇ ਸ਼ਹੀਦ ਦੀ ਨਹੀਂ ਆਪਣੇ ਪਾਪਾ ਦੀ ਧੀ ਹਾਂ। ਸੋ ਬੜਾ ਹੀ ਜਜ਼ਬਾਤੀ ਜਿਹਾ ਇਹ ਉਹਨੇ ਮੈਸੇਜ ਕੀਤਾ ਹੈ, ਪਰ ਜਿਹਦੇ ਵਿੱਚ ਮੈਨੂੰ ਲੱਗਦਾ ਕਿਤੇ ਨਾ ਕਿਤੇ ਥੋੜਾ ਗੁੱਸਾ ਵੀ ਜਿਹੜਾ ਉਹ ਜ਼ਾਹਿਰ ਹੋ ਰਿਹਾ ਹੈ।
ਬਿਲਕੁਲ ਜੀ, ਦੇਖੋ ਮੈਂ ਵੀ ਟਵੀਟ ਪੜ੍ਹ ਰਿਹਾ ਸੀਗਾ ਤੇ ਉਹ ਟਵੀਟ ਪੜ੍ਹ ਕੇ ਤੇ ਮੈਨੂੰ ਵੀ ਐ ਲੱਗਿਆ ਕਿ ਪਰਪੱਕ ਲੇਖਕ ਜੋ ਗੱਲਾਂ ਲਿਖ ਸਕਦਾ, ਕਿ ਪਰਪੱਕ ਬੰਦਾ ਜੋ ਗੱਲਾਂ ਲਿਖ ਸਕਦਾ, ਉਹਦੇ ਤੋਂ ਵੀ ਕਿਤੇ ਅੱਗੇ ਦੀਆਂ ਗੱਲਾਂ ਉਸ ਕੁੜੀ ਨੇ ਲਿਖੀਆਂ। ਹੁਣ ਸਮਝ ਨਹੀਂ ਆਉਂਦੀ, ਜਾਂ ਤਾਂ ਇਹ ਹੁਣ ਦੇਖੋ ਪਰਸਨਲ ਪੱਧਰ ਤੇ ਨਾ ਅਸੀਂ ਮਿਲੇ ਆ, ਨਾ ਕੋਈ ਜ਼ਿਆਦਾ ਵਿਚਰੇ ਆ, ਨਾ ਅੱਗੇ ਪਿੱਛੇ ਜਾਣਦੇ ਆ, ਆਹੀ ਜਦੋਂ ਤੋਂ ਗੁਰਮੇਹਰ ਦੇ ਜਿਹੜੀ ਗੱਲਬਾਤ ਚੱਲ ਰਹੀ ਆ ਉਦੋਂ ਤੋਂ ਅਸੀਂ ਜਾਣਦੇ ਆ। ਪਰ ਜਦੋਂ ਐਜ਼ ਇੱਕ ਰਾਈਟਰ ਹੋਣ ਦੇ ਨਾਤੇ, ਇੱਕ ਸਮਾਜ ਦਾ ਹਿੱਸਾ ਹੋਣ ਦੇ ਨਾਤੇ ਜਦੋਂ ਮੈਂ ਪੜ੍ਹਦਾ ਜਾਂ ਉਹ ਸਾਰਾ ਟਵੀਟ ਪੜ੍ਹਿਆ, ਤਾਂ ਉਹ ਇੱਕ ਬਹੁਤ ਹੀ ਪਰਪੱਕ ਸ਼ਬਦਾਵਲੀ, ਪਰਪੱਕ ਗੱਲ ਤੇ ਇੰਨੇ ਕੁ ਦਾਇਰੇ ਚ ਲੈ ਕੇ ਰਹਿ ਕੇ ਲਿਖਿਆ ਹੋਇਆ ਟਵੀਟ ਆ ਵੀ ਮੈਨੂੰ ਲੱਗਦਾ ਵੀ ਹੁਣ ਤੱਕ ਦਾ ਮੈਂ ਮੇਰੇ ਪੜ੍ਹੇ ਕਿਸੇ ਵੀ ਟਵੀਟ ਤੋਂ ਜਾਂ ਕਿਸੇ ਵੀ ਮੈਂ ਹੁਣ ਤੱਕ ਦੇ ਬਲੌਗ, ਜੇ ਕੋਈ ਪੜ੍ਹਿਆ ਕੋਈ ਬਲਾਗ ਤਾਂ ਉਹਦੇ ਚੋਂ ਮੈਨੂੰ ਹੁਣ ਤੱਕ ਦਾ ਟੌਪ ਦਾ ਬਲਾਗ ਲੱਗਿਆ। ਤੇ ਮੈਂ ਇੱਕ ਵਾਰੀ ਪੜ੍ਹਿਆ, ਮੈਂ ਦੂਜੀ ਵਾਰ ਪੜ੍ਹਿਆ, ਮੈਨੂੰ ਬੜਾ ਚੰਗਾ ਲੱਗਿਆ ਵੀ ਉਸ ਬੱਚੀ ਨੇ ਚਾਹੇ ਉਹਦੀ ਜਿੰਨੀ ਮਰਜ਼ੀ ਵਿਰੋਧਤਾ ਹੋਈ ਤੇ ਉਹਨੇ ਕਿਵੇਂ ਆਪੇ ਨੂੰ ਕੰਟਰੋਲ ਕਰਕੇ ਤੇ ਇਹੋ ਜਿਹੀ ਸ਼ਬਦਾਵਲੀ ਦਿੱਤੀ। ਕਿਤੇ ਕਿਤੇ ਤਾਂ ਮੈਨੂੰ ਐਂ ਲੱਗਦਾ ਵੀ ਇਹ ਕਿਸੇ ਵੱਡੇ ਸੰਤ ਸਿੰਘ ਸੇਖੋਂ ਵਰਗੇ ਨੇ ਐਡਿਟ ਕਰਕੇ ਟਵੀਟ ਛਾਪਿਆ, ਲੱਗਦਾ ਕਿਸੇ ਵੱਡੇ ਰਾਈਟਰ ਨੇ ਇਹਦੇ ਕੱਲੀ ਕੱਲੀ ਲਾਈਨ ਕੱਲੀ ਕੱਲੀ ਸ਼ਬਦ ਨੂੰ ਜਿਹੜਾ ਐਡਿਟ ਕੀਤਾ ਹੋਇਆ ਲੱਗਦਾ, ਤੇ ਹਰ ਗੱਲ ਦਾ ਹਰ ਲਾਈਨ ਦਾ ਮਾਇਨੇ ਆ ਉਹਦੇ ਵਿੱਚ। ਪਰ ਇਹ ਐਡੀ ਛੋਟੀ ਬੱਚੀ ਜੇ ਐਡੀ ਸੋਝੀ ਰੱਖ ਕੇ ਆਪ ਖੁਦ ਉਹਨੇ ਇਹ ਟਵੀਟ ਕੀਤਾ, ਤਾਂ ਮੈਂ ਤਾਂ ਵੀ ਉਹ ਅੱਖਾਂ ਖੋਲਣ ਵਾਲਾ ਟਵੀਟ ਆ ਤੇ ਉਹ ਅਸਲੀ ਭਾਵਨਾਵਾਂ ਜਿਹੜੀਆਂ ਉਹਦੇ ਵਿੱਚ ਝੁਲਕ ਝਲਕਦੀਆਂ। ਮੈਨੂੰ ਲੱਗਦਾ ਮੈਂ ਜ਼ਿਆਦਾ ਆਪਦੇ ਬੰਨੇ ਦੱਸਣ ਨਾਲ ਨਾ ਮੈਂ ਸਾਰਾ ਇੱਕ ਮਿੰਟ ਦਾ ਮੈਂ ਪੜ੍ਹ ਕੇ ਸੁਣਾਉਣਾ ਤੇ ਉਹਨਾਂ ਨੇ ਜਿਹੜਾ ਟਵੀਟ ਲਿਖਿਆ ਸਾਰਿਆਂ ਨੂੰ ਪਸੰਦ ਆਊਗਾ, ਮੈਨੂੰ ਬਹੁਤ ਪਸੰਦ ਆਇਆ ਉਹਨਾਂ ਦਾ ਜਿਹੜਾ ਟਵੀਟ। ਉਹਨਾਂ ਨੇ ਲਿਖਿਆ ਜੀ, ਸ਼ਹੀਦ ਦੀ ਬੇਟੀ ਨਹੀਂ ਮੈਂ, ਆਪਣੇ ਪਾਪਾ ਦੀ ਗੁਲਗੁਲ ਹਾਂ। ਮੈਂ ਆਪਣੇ ਪਿਤਾ ਦੀ ਬੇਟੀ ਹਾਂ, ਮੈਂ ਆਪਣੇ ਪਾਪਾ ਦਾ ਗੁਲਗੁਲ ਹਾਂ, ਮੈਂ ਉਹਨਾਂ ਦੀ ਗੁੜੀਆ ਹਾਂ। ਮੈਂ 2 ਸਾਲ ਦੀ ਉਹ ਕਲਾਕਾਰ ਹਾਂ ਜੋ ਸ਼ਬਦ ਨਹੀਂ ਸਮਝਦੀ ਪਰ ਉਹਨਾਂ ਤੀਲੀਆਂ ਦੀਆਂ ਕਲਾਕ੍ਰਿਤੀਆਂ ਸਮਝਦੀ ਹਾਂ ਜੋ ਉਸਦੇ ਪਿਤਾ ਨੇ ਉਸਨੂੰ ਪੁਕਾਰਨ ਲਈ ਬਣਾਉਂਦੇ ਹੁੰਦੇ ਸਨ। ਮੈਂ ਆਪਣੀ ਨਾਂ ਦਾ ਸਿਰਦਰਦ ਹਾਂ। ਰਾਏ ਰੱਖਣ ਵਾਲੀ ਬੇਤਹਾਸ਼ਾ ਤੇ ਮੂਢੀ ਬੱਚੀ, ਜਿਨ੍ਹਾਂ ਵਿੱਚ ਮੇਰੀ ਮਾਂ ਦਾ ਪਰਛਾਵਾਂ ਹੈ। ਮੈਂ ਆਪਣੀ ਭੈਣ ਲਈ ਪੌਪ ਕਲਚਰ ਗਾਈਡ ਹਾਂ ਅਤੇ ਵੱਡੇ ਮੈਚਾਂ ਤੋਂ ਪਹਿਲਾਂ ਬਹਿਸ ਕਰਨ ਵਾਲੀ ਉਸ ਦੀ ਸਾਥੀ। ਮੈਂ ਜਮਾਤ ਦੇ ਪਹਿਲੇ ਬੈਂਚ ਤੇ ਬਹਿਣ ਵਾਲੀ ਉਹ ਕੁੜੀ ਹਾਂ ਜੋ ਆਪਣੇ ਅਧਿਆਪਕ ਨਾਲ ਕਿਸੇ ਵੀ ਗੱਲ ਤੇ ਬਹਿਸ ਕਰਨ ਲੱਗਦੀ ਹੈ, ਕਿਉਂਕਿ ਇਸੇ ਵਿੱਚ ਤਾਂ ਸਾਹਿਤ ਦਾ ਮਜ਼ਾ ਹੈ। ਮੈਨੂੰ ਉਮੀਦ ਹੈ ਕਿ ਮੇਰੇ ਦੋਸਤ ਮੈਨੂੰ ਪਸੰਦ ਕਰਦੇ ਹਨ। ਉਹ ਕਹਿੰਦੇ ਹਨ ਕਿ ਮੇਰਾ ਸੈਂਸ ਆਫ ਹਿਊਮਰ ਡਰਾਈ ਹੈ, ਪਰ ਕੁਝ ਚੋਣਵੇਂ ਦਿਨਾਂ 'ਚ ਇਹ ਕਾਰਗਰ ਵੀ ਹੈ। ਕਿਤਾਬਾਂ ਤੇ ਕਵਿਤਾਵਾਂ ਮੈਨੂੰ ਸਕੂਨ ਦਿੰਦੀਆਂ ਹਨ। ਮੈਨੂੰ ਕਿਤਾਬਾਂ ਦਾ ਸ਼ੌਂਕ ਹੈ। ਮੇਰੇ ਘਰ ਦੀ ਲਾਇਬ੍ਰੇਰੀ ਕਿਤਾਬਾਂ ਨਾਲ ਭਰੀ ਹੋਈ ਹੈ। ਪਿਛਲੇ ਕੁਝ ਮਹੀਨਿਆਂ ਤੋਂ ਮੈਂ ਇਸ ਚਿੰਤਾ ਵਿੱਚ ਹਾਂ, ਮਾਂ ਨੂੰ ਉਹਨਾਂ ਦੇ ਲੈਬ ਤੇ ਤਸਵੀਰਾਂ ਦੂਜੀ ਥਾਂ ਰੱਖਣ ਲਈ ਮਨਾ ਲਵਾਂ ਤਾਂ ਜੋ ਮੇਰੀਆਂ ਕਿਤਾਬਾਂ ਲਈ ਸੈਲਫ 'ਚ ਥਾਂ ਬਣ ਸਕੇ। ਮੈਂ ਆਦਰਸ਼ਵਾਦੀ ਹਾਂ, ਅਥਲੀਟ ਹਾਂ, ਸ਼ਾਂਤੀ ਦੀ ਸਮਰਥਕ ਹਾਂ। ਮੈਂ ਆਪਣੀ ਉਮੀਦ ਮੁਤਾਬਕ ਅੱਤ ਅਤੇ ਜੰਗ ਦਾ ਵਿਰੋਧ ਕਰਨ ਵਾਲੀ ਵਿਚਾਰੀ ਨਹੀਂ ਹਾਂ। ਮੈਂ ਜੰਗ ਇਸ ਲਈ ਨਹੀਂ ਚਾਹੁੰਦੀ ਕਿਉਂਕਿ ਮੈਨੂੰ ਇਸ ਦੀ ਕੀਮਤ ਦਾ ਅੰਦਾਜ਼ ਹੈ। ਇਹ ਕੀਮਤ ਬਹੁਤ ਵੱਡੀ ਹੈ। ਮੇਰਾ ਯਕੀਨ ਕਰਿਓ, ਮੈਂ ਬਿਹਤਰ ਜਾਣਦੀ ਹਾਂ ਕਿਉਂਕਿ ਮੈਂ ਰੋਜ਼ਾਨਾ ਇਸ ਦੀ ਕੀਮਤ ਅਦਾ ਕੀਤੀ ਹੈ, ਅੱਜ ਵੀ ਚੁਕਾ ਰਹੀ ਹਾਂ। ਇਸ ਵੀ ਦਾ ਕੋਈ ਕੀਮਤ ਨਹੀਂ ਹੈ। ਜੇ ਹੁੰਦੀ ਤਾਂ ਅੱਜ ਕੁਝ ਲੋਕ ਮੈਨੂੰ ਇੰਨੀ ਨਫ਼ਰਤ ਨਾ ਕਰਦੇ ਹੁੰਦੇ। ਗੁਰਮੇਰ ਨੇ ਅੱਗੇ ਲਿਖਿਆ ਹੈ ਕਿ ਨਿਊਜ਼ ਚੈਨਲ ਚੀਕਦੇ ਹੋਏ ਪੋਲ ਕਰਵਾ ਰਹੇ ਸਨ ਗੁਰਮੇਰ ਦਾ ਦਰਦ ਸਹੀ ਜਾਂ ਗਲਤ, ਸਾਡੀਆਂ ਤਕਲੀਫਾਂ ਦਾ ਕੀ ਮੁੱਲ ਹੈ। ਜੇ 51% ਲੋਕ ਸੋਚਦੇ ਹਨ ਕਿ ਮੈਂ ਗਲਤ ਹਾਂ ਤਾਂ ਮੈਂ ਜ਼ਰੂਰ ਗਲਤ ਹੋਵਾਂਗੀ। ਇਸ ਸਥਿਤੀ 'ਚ ਰੱਬ ਹੀ ਜਾਣਦਾ ਹੈ ਕਿ ਕੌਣ ਮੇਰੇ ਦਿਮਾਗ ਨੂੰ ਦੂਸ਼ਿਤ ਕਰ ਰਿਹਾ ਹੈ। ਮੇਰੇ ਪਾਪਾ ਮੇਰੇ ਨਾਲ ਨਹੀਂ ਹਨ, ਉਹ ਪਿਛਲੇ 18 ਸਾਲ ਤੋਂ ਮੇਰੇ ਨਾਲ ਨਹੀਂ ਹਨ। 6 ਅਗਸਤ 1999 ਤੋਂ ਬਾਅਦ ਮੇਰੇ ਛੋਟੇ ਜਿਹੇ ਸ਼ਬਦਕੋਸ਼ 'ਚ ਕੁਝ ਨਵੇਂ ਸ਼ਬਦ ਮੌਤ, ਪਾਕਿਸਤਾਨ ਤੇ ਜੰਗ ਜੁੜ ਗਏ ਸਨ। ਜ਼ਾਹਰ ਹੈ ਕੁਝ ਸਾਲਾਂ ਤੱਕ ਮੈਂ ਇਹਨਾਂ ਦਾ ਲੁਕਿਆ ਹੋਇਆ ਮਤਲਬ ਵੀ ਨਹੀਂ ਸਮਝ ਸਕੀ ਸੀ। ਲੁਕੀਆਂ ਹੋਈਆਂ ਇਸ ਲਈ ਕਹਿ ਰਹੀ ਹਾਂ ਕਿਉਂਕਿ ਕਿਸੇ ਨੂੰ ਵੀ ਇਸ ਦਾ ਮਤਲਬ ਪਤਾ ਹੈ। ਹੁਣ ਮੈਂ ਵੀ ਇਹਨਾਂ ਦਾ ਮਤਲਬ ਲੱਭਣ ਦੀ ਕੋਸ਼ਿਸ਼ ਕਰ ਰਹੀ ਹਾਂ। ਮੇਰੇ ਪਿਤਾ ਇੱਕ ਸ਼ਹੀਦ ਹਨ, ਪਰ ਮੈਂ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਜਾਣਦੀ। ਮੈਂ ਉਹਨਾਂ ਉਸ ਸ਼ਖਸ ਦੇ ਤੌਰ ਤੇ ਜਾਣਦੀ ਸੀ ਜੋ ਕਾਰਗੋ ਦੀ ਵੱਡੀ ਜੈਕਟ ਪਹਿਨਦਾ ਸੀ, ਉਸ ਦੀਆਂ ਜੇਬਾਂ ਮਠਿਆਈਆਂ ਨਾਲ ਭਰੀਆਂ ਹੁੰਦੀਆਂ ਸਨ। ਮੈਂ ਉਸ ਸ਼ਖਸ ਨੂੰ ਜਾਣਦੀ ਹਾਂ ਜੋ ਮੇਰੀ ਨੱਕ ਨੂੰ ਹੌਲੀ ਜਿਹੀ ਮਰੋੜਦਾ ਸੀ ਜਦੋਂ ਮੈਂ ਉਹਨਾਂ ਦਾ ਮੱਥਾ ਚੁੰਮਦੀ ਸੀ। ਮੈਂ ਉਸ ਪਿਤਾ ਨੂੰ ਜਾਣਦੀ ਹਾਂ ਜਿਸ ਨੇ ਮੈਨੂੰ ਸਟਰਾ ਨਾਲ ਪੀਣਾ ਸਿਖਾਇਆ, ਜਿਸ ਨੇ ਮੈਨੂੰ ਚਿਉਂਗਮ ਦਵਾਈ। ਮੈਂ ਉਸ ਸ਼ਖਸ ਨੂੰ ਜਾਣਦੀ ਹਾਂ ਜਿਸ ਦਾ ਮੋਢਾ ਮੈਂ ਜ਼ੋਰ ਨਾਲ ਫੜ ਲੈਂਦੀ ਸਾਂ ਤਾਂ ਕਿ ਉਹ ਮੈਨੂੰ ਛੱਡ ਕੇ ਚਲੇ ਨਾ ਜਾਣ। ਉਹ ਚਲੇ ਗਏ ਤੇ ਫਿਰ ਕਦੇ ਵਾਪਸ ਨਹੀਂ ਆਏ। ਮੇਰੇ ਪਿਤਾ ਸ਼ਹੀਦ ਹਨ, ਮੈਂ ਉਹਨਾਂ ਦੀ ਬੇਟੀ ਹਾਂ, ਪਰ ਮੈਂ ਤੁਹਾਡੇ ਸ਼ਹੀਦ ਦੀ ਧੀ ਨਹੀਂ। ਸੋ ਬਾ ਕਮਾਲ ਸ਼ਬਦਾਵਲੀ ਲਿਖੀ ਹੈ ਜੀ, ਬਾ ਕਮਾਲ,
ਬਹੁਤ ਵਧੀਆ।
ਪਤਾ ਨਹੀਂ ਮੈਨੂੰ ਪਤਾ ਨਹੀਂ ਤੁਹਾਨੂੰ ਪਸੰਦ ਆਈ ਨਾ ਆਈ, ਪਰ ਮੈਨੂੰ ਤੜਕੇ ਦੀ ਚੀਰ ਕੇ ਲੈ ਗਈ ਇਹ ਸਾਰੀ ਸ਼ਬਦਾਵਲੀ। ਮੈਨੂੰ ਲੱਗਦਾ ਹੁਣ ਕਈ ਦਿਨ ਇਸ ਸੋਚ 'ਚ ਹੀ ਗੁਜ਼ਾਰੂੰਗਾ ਵੀ ਇਹ ਲੜਕੀ ਵਾਕਈ ਇੰਨੀ ਕੁ ਸੁਲਝੀ ਹੋਈ ਜਾਂ ਕੋਈ ਇਹਦੇ ਪਿੱਛੇ ਵਾਕਈ ਜਿਵੇਂ ਉਹਨੂੰ ਕਿਹਾ ਗਿਆ ਉਹਦੇ ਦਿਮਾਗ ਨੂੰ ਦੂਸ਼ਿਤ ਕਰਨ ਦੀਆਂ ਗੱਲਾਂ ਕਹੀਆਂ ਗਈਆਂ ਲੋਕਾਂ ਮੰਨਿਓ, ਕਿ ਉਹ ਗੱਲਾਂ ਜਾਂ ਉਹ ਖੁਦ ਇੰਨੀ ਕੁ ਸੁਲਝੀ ਹੋਈ ਹੈ ਵੀ ਏਡੀਆਂ ਵਧੀਆ ਗੱਲਾਂ ਉਹ ਕਰ ਸਕਦੀ ਹੈ ਜਾਂ ਇਹੋ ਜਿਹੇ ਢੰਗ ਨਾਲ ਵੀ ਸਮਾਜ ਨੂੰ ਸ਼ੀਸ਼ਾ ਦਿਖਾ ਸਕਦੀ ਹੈ ਜਿਹੜਾ ਉਹਨੇ ਦਿਖਾਇਆ।
ਬਿਲਕੁਲ ਬਿਲਕੁਲ, ਔਰ ਮੇਰੇ ਦਿਮਾਗ ਚੋਂ ਵਾਲਾ ਗੀਤ ਆ ਰਿਹਾ ਸੀ ਬਰਾੜ ਸਾਹਿਬ, ਜਿਹੜਾ ਬਾਰਡਰ ਫਿਲਮ ਦਾ ਹੁੰਦਾ ਸੀ, ਮੇਰੇ ਦੁਸ਼ਮਣ ਮੇਰੇ ਭਾਈ ਮੇਰੇ ਹਮਸਾਏ, ਬੜਾ ਹੀ ਪਿਆਰਾ ਗੀਤ, ਉਹਦੇ ਚ ਵੀ ਇਹੀ ਸੰਦੇਸ਼ ਜਿਹੜਾ ਦਿੱਤਾ ਹੋਇਆ ਸੀ। ਸੋ ਬੜੇ ਹੀ ਪਿਆਰੇ ਜਜ਼ਬਾਤ ਕੁੜੀ ਦੇ, ਔਰ ਕਿੰਨੇ ਕਮਾਲ ਦੇ ਨਾਲ ਉਹਨੇ ਇੱਕ ਮੈਸੇਜ ਦਿੱਤਾ ਸਮਾਜ ਨੂੰ, ਪਰ ਗੱਲ ਸਮਝਣ ਦੀ ਹੈ ਬਰਾੜ ਸਾਹਿਬ ਉਹੀ ਗੱਲ। ਪਰ ਨਾਲ ਦੀ ਨਾਲ ਇੱਕ ਇਹਦੇ ਮਿਲਦੀ ਜੁਲਦੀ ਖਬਰ ਜਿਹੜੀ ਆ ਰਹੀ ਹੈ ਕਿ ਪਾਕਿਸਤਾਨੀ ਫੌਜੀ ਅਦਾਲਤ ਵੱਲੋਂ ਭਾਰਤੀ ਨਾਗਰਿਕ ਕੁਲਭੂਸ਼ਣ ਯਾਦਵ ਨੂੰ ਮੌਤ ਦੀ ਜਿਹੜੀ ਸਜ਼ਾ ਦਿੱਤੀ ਹੈ ਤੇ ਉਹਦੇ ਤੇ ਫੇਰ ਇੱਕ ਗੁੱਸੇ ਦੀ ਲਹਿਰ ਜਿਹੜੀ ਆ ਉਹ ਦੌੜ ਗਈ ਹੈ ਭਾਰਤ ਦੇ ਵਿੱਚ, ਤੇ ਉਹਨਾਂ ਨੇ ਪਾਕਿਸਤਾਨ ਨੂੰ ਅੰਜਾਮ ਭੁਗਤਣ ਲਈ ਤਿਆਰ ਰਹਿਣ ਲਈ ਕਿਹਾ ਆ। ਸੋ ਜਿੱਥੇ ਅਸੀਂ ਗੱਲ ਕਰ ਰਹੇ ਹਾਂ ਨਾਲ ਦੀ ਨਾਲ ਦੇਖੋ ਫੇਰ ਉਹੀ ਗੱਲਾਂ ਤੁਰ ਪੈਂਦੀਆਂ
ਜੀ। ਮੈਨੂੰ ਲੱਗਦਾ ਜਿਹੜਾ ਸੰਜੋਗ ਨਹੀਂ ਬਣਿਆ, ਗੁਰਮੇਰ ਨੇ ਵੀ ਜਿਹੜੀ ਮਹੀਨੇ ਡੇਢ ਮਹੀਨੇ ਬਾਅਦ ਚੁੱਪੀ ਤੋੜੀ ਆ, ਉਹ ਕੱਲ ਦੀ ਜਿਹੜੀ ਤਲਖੀ ਤੋਂ ਬਾਅਦ, ਕੱਲ ਪਰਸੋਂ ਦੀ ਜਿਹੜੀ ਤਲਖੀ ਸ਼ੁਰੂ ਹੋਈ ਆ ਉਸ ਤੋਂ ਬਾਅਦ ਹੀ ਚੁੱਪੀ ਤੋੜੀ ਆ ਉਹਨੇ ਆਪਦੀ ਜੰਗ ਦੇ ਮਾਮਲੇ ਦੇ ਵਿੱਚ, ਤੇ ਜਿਹੜੀ ਖਬਰ ਦੇ ਮਾਮਲੇ ਚ ਉਹੀ ਹੈ ਜੀ ਵੀ ਜਿਹੜੇ ਯਾਦਵ ਨੂੰ ਮੌਤ ਦੀ ਸਜ਼ਾ ਸੁਣਾਈ ਆ ਤਾਂ ਉਹਦੇ ਲਈ ਪਾਕਿਸਤਾਨ ਨੇ ਵੀ ਕੱਲ ਆਪਦੀ ਇੱਕ ਜੰਗੀ ਮਸ਼ਕ ਦੇ ਉੱਤੇ ਖਾਸ ਤੌਰ ਤੇ ਪ੍ਰਧਾਨ ਮੰਤਰੀ ਗਏ ਆ ਤੇ ਉਹਨਾਂ ਨੇ ਕਿਹਾ ਵੀ ਪਾਕ ਫੌਜ ਆ ਜਿਹੜੀ ਹਰ ਤਰ੍ਹਾਂ ਨਾਲ ਸਮਰੱਥ ਆ ਜਿਹੜੀ ਕਿ ਮੁਕਾਬਲਾ ਕਰਨ ਲਈ ਪਹਿਲਾਂ ਕਹਿੰਦੇ ਅਸੀਂ ਕੁਛ ਕਰਦੇ ਨੀ ਤੇ ਉਦੋਂ ਬਾਅਦ ਕਹਿੰਦੇ ਅਸੀਂ ਬਖਸ਼ਦੇ ਨੀ, ਕਹਿੰਦੇ ਅਸੀਂ ਚੰਗੇ ਦਾ ਬਦਲਾ ਚੰਗਿਆਈ ਨਾਲ ਦੇਣ ਵਿੱਚ ਵਿਸ਼ਵਾਸ ਰੱਖਦੇ ਹਾਂ, ਪਰ ਜੇ ਕੋਈ ਸਾਡੇ ਮੁਲਕ ਵੱਲ ਅੱਖ ਚੁੱਕ ਕੇ ਵੇਖੇਗਾ ਤਾਂ ਜਵਾਬ ਦੇਣ ਤੋਂ ਪਿੱਛੇ ਨਹੀਂ ਹਟਾਂਗੇ। ਸਾਨੂੰ ਕਹਿੰਦੇ ਆਪਣੀ ਮੌਜ ਦੀ ਸਮਰੱਥਾ ਦਾ ਵੀ ਪਤਾ ਤੇ ਉਹਨਾਂ ਨੂੰ ਆਪਣੇ ਦੇਸ਼ ਦੇ ਵਿੱਚ ਪੂਰਾ ਵਿਸ਼ਵਾਸ ਆ। ਇਹ ਕੱਲ ਨਵਾਜ਼ ਸ਼ਰੀਫ ਹੋਰਾਂ ਨੇ ਬਿਆਨ ਦਿੱਤਾ, ਪਰ ਦੂਜੇ ਪਾਸੇ ਸੁਸ਼ਮਾ ਸਵਰਾਜ ਹੋਰਾਂ ਨੇ ਵੀ ਕਿਹਾ ਵੀ ਦੇਖੋ ਜਾਧਵ ਨੂੰ ਬਚਾਉਣ ਦੀ ਸਾਰੀ ਕੋਸ਼ਿਸ਼ ਕਰਾਂਗੇ, ਜਿੰਨਾ ਕੁਛ ਹੋ ਸਕਿਆ ਅਸੀਂ ਕਰਾਂਗੇ। ਰਾਜਨਾਥ ਸਿੰਘ ਹੋਰਾਂ ਨੇ ਵੀ ਕਿਹਾ ਵੀ ਕਾਨੂੰਨ ਨੂੰ ਲਾਂਭੇ ਰੱਖ ਕੇ ਜਿਹੜੀ ਸਜ਼ਾ ਸੁਣਾਈ ਗਈ ਆ, ਇਸ ਲਈ ਸਾਡੇ ਚ ਬੇਚੈਨੀ ਆ ਤੇ ਇਸ ਬੇਚੈਨੀ ਨੂੰ ਅਸੀਂ ਕਿਵੇਂ ਨਾ ਕਿਵੇਂ ਦੂਰ ਤੱਕ ਕਰਾਂਗੇ ਹੀ। ਸੋ ਅਸਿੱਧੇ ਰੂਪ ਚ ਜਿਹੜੀਆਂ ਧਮਕੀਆਂ ਚਾਹੇ ਉਹਨੂੰ ਗੇਦੜ ਭਾਵਕੀਆਂ ਕਹਿ ਦਈਏ ਇੱਕ ਦੂਜੇ ਨੂੰ ਦੇਣੀਆਂ ਸ਼ੁਰੂ ਹੋ ਗਈਆਂ, ਪਰ ਅਖੀਰ ਗੱਲ ਤਾਂ ਇਹ ਆ ਜਾਂਦੀ ਹੈ ਜੀ ਇਹ ਹੋਮਿਓ ਇੱਕ ਇੱਕ ਦੋ ਦੋ ਬੰਦਿਆਂ ਦੇ ਸ਼ਾਂਤ ਹੋਣਗੇ ਤੇ ਪਤਾ ਨੀ ਸ਼ਹੀਦ ਦੀਆਂ ਬੇਟੀਆਂ, ਸ਼ਹੀਦ ਦੇ ਬੇਟੇ ਤੇ ਸ਼ਹੀਦ ਦੀਆਂ ਪਤਨੀਆਂ ਕਿੰਨੀਆਂ ਹੋਰ ਪੈਦਾ ਹੋ ਜਾਣਗੀਆਂ ਇਸ ਜੰਗ ਤੋਂ ਬਾਅਦ ਜੇ ਜੰਗ ਹੁੰਦੀ ਆ, ਕਿਉਂਕਿ ਸ਼ਹੀਦ ਇਕੱਲੇ ਬਾਰਡਰ ਤੇ ਲੜਨ ਵਾਲੇ ਵੀ ਹੋਣਗੇ ਤੇ ਨਾਲ ਨਾਲ ਸ਼ਹੀਦ ਨਿਹੱਤੇ ਲੋਕ ਵੀ ਹੋਣਗੇ ਜਿਨ੍ਹਾਂ ਦਾ ਕੋਈ ਕਸੂਰ ਹੀ ਨਹੀਂ, ਘਰਾਂ ਚ ਬੈਠਿਆਂ ਦੇ ਉੱਤੇ ਵੀ ਬੰਬ ਡਿੱਗਣਗੇ। ਸੋ ਇਹ ਭਾਵੇਂ ਪਿਛਲੇ ਬਹੁਤ ਸਾਲਾਂ ਤੋਂ ਤਲਖੀ ਚੱਲਦੀ ਆ ਰਹੀ ਆ ਤੇ ਹੁਣ ਤਾਂ ਅਸੀਂ ਥੋੜੇ ਜਿਹੇ ਘੱਟ ਡਰਨ ਲੱਗ ਗਏ ਵੀ ਇਹ ਤਾਂ ਐਵੇਂ ਸਮੇਂ ਦੀ ਗੱਲ ਆ, ਮਹੀਨਾ ਦੋ ਮਹੀਨੇ ਬਿਆਨਬਾਜ਼ੀ, ਉਹ ਤੋਂ ਬਾਅਦ ਕੁਛ ਨਹੀਂ ਹੁੰਦਾ। ਪਰ ਫੇਰ ਵੀ ਅਸੀਂ ਉਹ ਸ਼ੇਰ ਆ ਗਿਆ, ਸ਼ੇਰ ਆ ਗਿਆ ਵਾਲੀ ਕਹਾਣੀ ਵੀ ਸਾਨੂੰ ਯਾਦ ਰੱਖਣੀ ਪੈਣੀ ਆ ਵੀ ਕਿਸੇ ਦਿਨ ਸੱਚੀ ਵੀ ਸ਼ੇਰ ਆ ਸਕਦਾ, ਇਹ ਚ ਕੋਈ ਦੋ ਰਹਿਮਾ ਨਹੀਂ।
ਜੀ ਬਿਲਕੁਲ ਬਰਾੜ ਸਾਹਿਬ, ਤੇ ਮੈਨੂੰ ਲੱਗਦਾ ਕਿ ਮੈਂ ਮੈਸੇਜਸ ਲੈ ਲਵਾਂ ਪਹਿਲਾਂ, ਕਿਉਂਕਿ ਮੈਂ ਮਾਫੀ ਚਾਹੁੰਦੀ ਹਾਂ, ਮੈਂ ਬੜੀ ਦੇਰ ਹੋ ਗਈ, ਮੈਂ ਸਾਡੇ ਨਾਲ ਸਰੋਤੇ ਜੁੜੇ ਹੋਏ ਨੇ ਜਸਕਰਨ ਸਿੰਘ ਜੰਮੂ ਤੋਂ, ਬਿੱਟੂ ਬੋਪਾ ਰਾਏ, ਰਾਜ ਮਹਿੰਦਰ ਸਿੰਘ, ਦਲਜੀਤ ਸਿੰਘ, ਮਹਿਤਾ ਚੌਂਕ, ਰਵਿੰਦਰ ਰਵੀ ਤੇ ਜਗਦੀਪ ਸਿੰਘ ਤੇ ਜਤਿੰਦਰ ਸਿੰਘ ਹੁਣਾਂ ਨੇ ਸਾਂਝ ਪਾਈ ਹੈ, ਤੇ ਨਾਲ ਹੀ ਗੁਰਸੇਵਕ ਮਾਂਗਟ ਸਿਡਨੀ ਤੋਂ ਜਿਹੜੇ ਆ ਸਾਡੇ ਨਾਲ ਪ੍ਰੋਗਰਾਮ ਵਿਚ ਸ਼ਾਮਿਲ ਹੋਏ ਨੇ। ਸੋ ਜਸਕਰਨ ਸਿੰਘ ਹੁਣਾਂ ਨੇ ਜੀ ਸਤਿ ਸ੍ਰੀ ਅਕਾਲ ਬਣਾਈ ਆ, ਹਰਮਨ ਰੇਡੀਓ ਦੇ ਸਾਰੇ ਪਰਿਵਾਰ ਨੂੰ, ਸਾਰੇ ਪੰਜਾਬੀਆਂ ਨੂੰ ਜੀ ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜਸਕਰਨ ਸਿੰਘ ਜੀ। ਤੇ ਬਿੱਟੂ ਬੋਪਾ ਰਾਏ ਹੁਣਾਂ ਨੇ ਤਾਪਮਾਨ ਦੱਸਿਆ ਜੀ, 24 ਡਿਗਰੀ ਤਾਪਮਾਨ ਹੈ ਅੱਜ ਮਲਡੂਰੇ ਦੇ ਵਿਚ ਤੇ ਦਿਨ ਬੜਾ ਵਧੀਆ ਚੜਿਆ ਹੋਇਆ ਉੱਥੇ। ਸੋ ਮਾਣੋ ਜੀ ਤੁਸੀਂ ਉਸ ਮੌਸਮ ਨੂੰ। ਤੇ ਰਾਜ ਮਹਿੰਦਰ ਸਿੰਘ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ, ਤੇ ਨਾਲ ਹੀ ਜੀ ਇੱਕ ਫੋਟੋ ਮੈਸੇਜ ਕੀਤਾ ਬਰਾੜ ਸਾਹਿਬ, ਇੱਕ ਪਿਓ ਜਿਹੜਾ ਹੈ ਉਹ ਖੇਤਾਂ ਦੇ ਵਿੱਚ ਲੱਗਾ ਹੋਇਆ ਹੈ ਆਪਣੇ ਪੁੱਤ ਦੇ ਨਾਲ, ਤੇ ਲਿਖਿਆ ਜਦੋਂ ਪੁੱਤ ਪਿਓ ਨੂੰ ਕਹਿ ਦਵੇ ਬਾਪੂ ਫਿਕਰ ਨਾ ਕਰੀ ਹੁਣ ਤੇਰਾ ਪੁੱਤ ਵੀ ਤੇਰੇ ਨਾਲ ਹੱਥ ਵੰਡਾਓ, ਤਾਂ ਬਾਪ ਦਾ ਸੀਨਾ ਕਹਿੰਦੇ ਮਾਣ ਨਾਲ ਚੌੜਾ ਹੋ ਜਾਂਦਾ ਹੈ। ਸੋ ਇਹਦੇ ਵਿਚ ਕੋਈ ਅਤਕਥਨੀ ਨਹੀਂ ਹੈ ਜੀ। ਸੋ ਬਰਾੜ ਸਾਹਿਬ ਅੱਜ ਅਸੀਂ ਅੱਗੇ ਪ੍ਰੋਗਰਾਮ ਦੇ ਵਿਚ ਗੱਲਬਾਤ ਵੀ ਜਿਹੜੀ ਉਹ ਰਿਸ਼ਤਿਆਂ ਬਾਰੇ ਹੀ ਕਰਨੀ ਹੈ। ਸੋ ਇਸ ਮੈਸੇਜ ਦੇ ਲਈ ਰਾਜ ਮਹਿੰਦਰ ਜੀ ਬਹੁਤ ਬਹੁਤ ਸ਼ੁਕਰੀਆ। ਦਲਜੀਤ ਸਿੰਘ ਮਹਿਤਾ ਚੌਂਕ ਤੋਂ ਜੁੜੇ ਨੇ ਬਰਾੜ ਸਾਹਿਬ, ਤੇ ਉਹਨਾਂ ਨੇ ਇੱਕ ਮੈਸੇਜ ਜਿਹੜਾ ਵਿਚਾਰ ਸਾਂਝਾ ਕੀਤਾ, ਕਹਿੰਦੇ ਭੋਜਨ ਤੇ ਪ੍ਰਸ਼ਾਦ ਵਿਚ ਬਸ ਇੰਨਾ ਹੀ ਫਰਕ ਹੈ, ਭੋਜਨ ਥਾਲੀ ਭਰ ਕੇ ਲੈ ਲੈਂਦੇ ਹਾਂ ਤੇ ਬਾਅਦ ਵਿਚ ਛੱਡ ਦਿੰਦੇ ਹਾਂ, ਪ੍ਰਸ਼ਾਦ ਜ਼ਮੀਨ ਤੇ ਵੀ ਡਿੱਗ ਜਾਵੇ ਤਾਂ ਚੁੱਕ ਕੇ ਖਾ ਲੈਂਦੇ ਹਾਂ, ਤੇ ਭੋਜਨ ਨੂੰ ਪ੍ਰਸ਼ਾਦ ਮੰਨ ਕੇ ਖਾਇਆ ਜਾਵੇ ਤਾਂ ਕਦੇ ਵੀ ਅੰਨ ਜਿਹੜਾ ਬਰਬਾਦ ਨਾ ਹੋਵੇ। ਸੋ ਇੰਨਾ ਹੀ ਥਾਲੀ ਚ ਲਵੋ ਕਿ ਬਾਅਦ ਵਿਚ ਸੁੱਟਣਾ ਨਾ ਪਵੇ। ਸੋ ਇਹਨਾਂ ਨੇ ਕਿਹਾ ਹੈ ਕਿ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਕਿਹਾ ਹੈ ਕਿ ਜਿਹੜੀਆਂ ਸਿੱਖ ਗੇਮਸ ਐਡੀਲੇਡ ਵਿਚ ਹੋ ਰਹੀਆਂ ਉਹਦੇ ਵਿਚ ਫੂਡ ਵੇਸਟੇਜ ਰੋਕਣ ਬਾਰੇ ਵੀ ਕੁਝ ਜ਼ਰੂਰ ਕਰਿਓ ਬਰਾੜ ਸਾਹਿਬ।
ਬਿਲਕੁਲ ਜੀ, ਅਸੀਂ ਕੋਸ਼ਿਸ਼ ਤਾਂ ਹੈਗੀ ਵੀ ਅਸੀਂ ਬਾਰ ਬਾਰ ਉੱਥੇ ਬੋਲਾਂਗੇ ਵੀ, ਉੱਥੇ ਲਿਖ ਕੇ ਵੀ ਲਾਵਾਂਗੇ ਤੇ ਉੱਥੇ ਸਾਰਿਆਂ ਨੂੰ ਅਵੇਅਰ ਵੀ ਕਰਾਂਗੇ, ਕਿਉਂਕਿ ਫੂਡ ਕੋਰਟ ਇੱਕ ਖਾਸ ਏਰੀਆ ਹੋਊਗਾ ਤੇ ਉੱਥੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਅਲੱਗ ਤੋਂ ਇੱਕ ਸਾਊਂਡ ਸਿਸਟਮ ਰੱਖਣ ਦੀ ਵੀ, ਤਾਂ ਕਿ ਉੱਥੋਂ ਦੀ ਅਨਾਊਂਸਮੈਂਟ ਉੱਥੇ ਹੁੰਦੀ ਰਹੇ, ਰਸ਼ ਦੇ ਵਿੱਚ ਦੂਰ ਦੀ ਅਨਾਊਂਸਮੈਂਟ ਕਈ ਵਾਰੀ ਨਹੀਂ ਸੁਣੀ ਜਾਂਦੀ। ਸੋ ਸਾਡੇ ਵੱਲੋਂ ਤਾਂ ਪੂਰੀ ਕੋਸ਼ਿਸ਼ ਹੋਊ ਜੀ, ਪਰ ਇਹ ਤਾਂ ਜਿੰਨਾ ਚਿਕ ਅੰਦਰੋਂ ਜ਼ਮੀਰ ਦੀ ਆਵਾਜ਼ ਨਾ ਆਵੇ ਨਾ ਉਹਨਾਂ ਚਿਕ ਇਹਦਾ ਕੰਟਰੋਲ ਨਹੀਂ ਹੁੰਦਾ
ਜੀ। ਤੇ ਰਵਿੰਦਰ ਰਵੀ ਜੁੜੇ ਨੇ ਜੀ, ਗੁੱਡ ਮਾਰਨਿੰਗ ਬੁਲਾ ਰਹੇ ਨੇ, ਕਹਿ ਰਹੇ ਕਿ ਸਾਰੇ ਹੀ ਹਰਮਨ ਰੇਡੀਓ ਸੁਣਨ ਵਾਲਿਆਂ ਨੂੰ ਤੇ ਵੀਰ ਭੈਣਾਂ ਨੂੰ ਕਹਿੰਦੇ ਸਤਿ ਸ੍ਰੀ ਅਕਾਲ, ਕਹਿੰਦੇ ਮੈਂ ਰਵਿੰਦਰ ਸਿੰਘ ਵਰਕਿੰਗ ਮਲੇਸ਼ੀਆ ਤੇ ਇੰਡੀਆ ਤੋਂ ਆ ਜੀ ਇਹ ਲੁਧਿਆਣੇ ਤੋਂ। ਸੋ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਕਿ ਮਿੰਟੂ ਵੀਰ ਜੀ ਯੂ ਆਰ ਗ੍ਰੇਟ,
ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ
ਜੀ, ਮਲੇਸ਼ੀਆ ਤੋਂ ਸਾਡੇ ਨਾਲ ਪ੍ਰੋਗਰਾਮ ਚ ਸਾਂਝ ਪਾਈ ਹੈ ਇਹਨਾਂ ਨੇ। ਸੋ ਬਹੁਤ ਬਹੁਤ ਸ਼ੁਕਰੀਆ ਜੀ। ਤੇ ਜਤਿੰਦਰ ਸਿੰਘ ਹੁਣਾਂ ਨੇ ਕਿਹਾ ਹੈ ਕਿ ਬਾਈ ਜੀ ਆਰ ਯੂ ਆਰਗੇਨਾਈਜ਼ਿੰਗ ਬਲੱਡ ਡੋਨੇਸ਼ਨ ਕੈਂਪ ਐਸ ਵੈਲ ਔਰ ਨਾਟ।
ਜੇ ਤੁਸੀਂ ਗੇਮਸ ਦੇ ਉੱਤੇ ਮੈਨੂੰ ਲੱਗਦਾ ਪੁੱਛ ਰਹੇ ਹੋਣੇ, ਗੇਮਸ ਦੇ ਉੱਤੇ ਉਹਨਾਂ ਹਾਂਜੀ ਗੇਮਸ ਦੇ ਉੱਤੇ ਇਹ ਨਹੀਂ ਹੋ ਸਕਣਾ, ਕਿਉਂਕਿ ਇਹ ਕੁਝ ਇੱਕ ਉਹਨਾਂ ਨੇ ਸਿਸਟਮ ਬਣੇ ਹੋਏ ਆ, ਕੱਲੀ ਉਹਨਾਂ ਦੀ ਜਿਹੜੀ ਮੋਬਾਈਲ ਬੈਨ ਆ ਉਹਦੇ ਚ ਉਹ ਲੈ ਸਕਦੇ ਹੁੰਦੇ ਆ। ਪਰ ਜਦੋਂ ਅਸੀਂ 6 ਮਹੀਨੇ ਪਹਿਲਾਂ ਉਹਨਾਂ ਨਾਲ ਸੰਪਰਕ ਕੀਤਾ ਸੀ ਤਾਂ ਮੋਬਾਈਲ ਬੈਨ ਬੁੱਕ ਹੋ ਚੁੱਕੀਆਂ ਸਨ ਟੋਟਲੀ ਤੌਰ ਦੇ ਉੱਤੇ, ਤੇ ਇਸ ਕਰਕੇ ਅਸੀਂ ਨਹੀਂ ਅਰੇਂਜ ਕਰ ਸਕੇ। ਪਰ ਰੈੱਡ ਕਰਾਸ ਵੱਲੋਂ ਇੱਕ ਜਾਗਰੂਕ ਮੁਹਿੰਮ ਜ਼ਰੂਰ ਸ਼ੁਰੂ ਕੀਤੀ ਜਾ ਰਹੀ ਆ, ਤੇ ਉਹ ਜਰੂਰ ਹੋਊਗੀ ਉੱਥੇ, ਤੇ ਤੁਸੀਂ ਉਹਦੇ ਚ ਆ ਕੇ ਆਪਣੀ ਰਜਿਸਟ੍ਰੇਸ਼ਨ, ਆਪਣਾ ਬਲੱਡ ਗਰੁੱਪ, ਹੋਰ ਚੀਜ਼ਾਂ ਲਿਖਾ ਸਕਦੇ ਹੋ ਤਾਂ ਕਿ ਲੋੜ ਪੈਣ ਦੇ ਉੱਤੇ ਤੁਹਾਨੂੰ ਸੱਦ ਲਿਆ ਜਾਏਗਾ। ਸੋ ਇਹ ਵੀ ਇੱਕ ਤਰੀਕਾ ਹੈ
ਜੀ। ਤੇ ਜਗਦੀਪ ਸਿੰਘ ਦਾ, ਜਗਦੀਪ ਹੁਣਾਂ ਨੇ ਵੀ ਸਾਂਝ ਪਾਈ ਹੈ ਜੀ ਸਾਡੇ ਨਾਲ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਵੀ। ਤੇ ਗੁਰਸੇਵਕ ਮਾਂਗਟ ਸਿਡਨੀ ਤੋਂ ਜੁੜੇ ਨੇ ਤੇ ਉਹਨਾਂ ਨੇ ਕਿਹਾ ਕਿ ਭਾਜੀ ਨਾਰਥ ਕੋਰੀਆ ਨੇ ਅਮਰੀਕਾ ਤੇ ਨਿਊਕਲੀਅਰ ਅਟੈਕ ਕਰਨ ਦੀ ਧਮਕੀ ਦਿੱਤੀ ਹੈ, ਇਹਦੇ ਬਾਰੇ ਕੀ ਕਹੋਗੇ?
ਦੇਖੋ ਉਹ ਨਾਰਥ ਕੋਰੀਆ ਅੱਜ ਨਹੀਂ ਇਹ ਧਮਕੀ ਪਹਿਲੀ ਵਾਰ ਨਹੀਂ ਦਿੱਤੀ ਹੈ ਜੀ, ਉਹ ਬਹੁਤ ਵਾਰੀ ਧਮਕੀ ਦੇ ਚੁੱਕੇ ਆ ਤੇ ਦਿੱਤੀ ਆ, ਪਰ ਇਹਦਾ ਕੋਈ ਹੱਲ ਨਹੀਂ ਨਿਕਲਦਾ। ਇਹਦਾ ਤਾਂ ਇਹੀ ਹੈ ਵੀ ਉਹਨਾਂ ਨੇ ਜਿਹੜਾ ਇੱਕ ਡਿਕਟੇਟਰਸ਼ਿਪ ਦੇ ਤੌਰ ਦੇ ਉੱਤੇ ਬੰਦਾ ਚੁਣਿਆ ਹੋਇਆ, ਜਦੋਂ ਡਿਕਟੇਟਰ ਚੁਣਿਆ ਹੋਇਆ ਇੱਕ ਕਿਸਮ ਦਾ, ਕਹਿੰਦੇ ਚੁਣਿਆ ਤਾਂ ਨਹੀਂ ਜਾਂਦਾ ਹੁੰਦਾ, ਜਿਹੜਾ ਡਿਕਟੇਟਰੀ ਹੈ ਮੁਲਕ ਦੇ ਉੱਤੇ ਰਾਜ ਕਰ ਰਿਹਾ, ਤਾਂ ਉਹ ਕਈ ਵਾਰੀ ਇਹੋ ਜਿਹੀਆਂ ਗੱਲਾਂ ਨਾਲ ਹੀ ਆਪਦਾ ਜਿਹੜਾ ਰਾਜਕਾਜ ਦਾ ਸਮਾਂ ਵਧਾ ਸਕਦਾ ਹੁੰਦਾ, ਜਾਂ ਗਿੱਦੜ ਭਵਕੀਆਂ ਉਹਦੇ ਲਈ ਜ਼ਰੂਰੀ ਹੋ ਜਾਂਦੀਆਂ, ਅੱਖਾਂ ਕੱਢਣੀਆਂ ਉਹਦੇ ਲਈ ਜ਼ਰੂਰੀ ਹੋ ਜਾਂਦੀਆਂ। ਪਾਸਟ 'ਚ ਅਸੀਂ ਸਦਾਮ ਹੁਸੈਨ ਤੋਂ ਲਾ ਕੇ ਕਈ ਹੋਰ ਨਤੀਜੇ ਰਿਜ਼ਲਟ ਦੇਖ ਚੁੱਕੇ ਹਾਂ ਵੀ ਇਹੋ ਜਿਹਾ ਕੁਛ ਹੁੰਦਾ ਆ, ਪਰ ਦੇਖੋ ਜੇ ਕੋਰੀਆ ਕੋਈ ਵੀ ਇਹੋ ਜਿਹਾ ਕਦਮ ਚੱਕਦਾ ਤਾਂ ਉਹਦੇ ਨਾਲ ਨੁਕਸਾਨ ਤਾਂ ਬਹੁਤ ਭਾਰੀ ਹੋਣਾ, ਪਰ ਫਿਰ ਨੁਕਸਾਨ ਨਾਲ ਕੋਰੀਆ ਦਾ ਵੀ ਕੁਝ ਨਹੀਂ ਬਚਣਾ। ਹੁਣ ਇੱਕ ਬੰਦੇ ਦੀ ਹੋਮਿਓ ਨਾਲ ਦੇਖ ਲਿਓ ਫਿਰ ਕੀ ਕੁਛ ਹੁੰਦਾ।
ਬਿਲਕੁਲ ਜੀ। ਤੇ ਵਰਿੰਦਰ ਚੀਮਾ ਹੁਣਾਂ ਨੇ ਵੀ ਗੁੱਡ ਮਾਰਨਿੰਗ ਬੁਲਾਈ ਹੈ ਜੀ, ਤੇ ਕਹਿੰਦੇ ਹਾਜ਼ਰੀ ਲਾ ਲਓ ਸਾਡੀ। ਬਿਲਕੁਲ ਜੀ ਚੀਮਾ ਸਾਹਿਬ, ਹਾਜ਼ਰੀ ਤੁਹਾਡੀ ਲਗਾ ਲਈ ਪ੍ਰੋਗਰਾਮ ਦੇ ਵਿੱਚ। ਤੇ ਲਓ ਜੀ ਰਵਿੰਦਰ ਰਵੀ ਹੁਣਾਂ ਨੇ ਕਿਹਾ ਕਿ ਹਾਂਜੀ ਬਹੁਤ ਬਹੁਤ ਥੈਂਕਸ ਜੀ ਭੈਣੇ ਪ੍ਰੋਗਰਾਮ ਵਿੱਚ ਮੇਰਾ ਮੈਸੇਜ ਸ਼ਾਮਿਲ ਕਰਨ ਦੇ ਲਈ। ਲਓ ਜੀ ਫਰਜ਼ ਬਣਦਾ ਸਾਡਾ, ਅਸੀਂ ਤੇ ਵੈਸੇ ਹੀ ਇੰਤਜ਼ਾਰ ਕਰਦੇ ਰਹਿੰਦੇ ਤੁਹਾਡੇ ਸਾਰਿਆਂ ਦੇ ਸੁੱਖ ਸੁਨੇਹਾਂ ਦਾ, ਤੇ ਧੰਨਵਾਦ ਤੁਹਾਡਾ ਜੀ। ਤੇ ਬਰਾੜ ਸਾਹਿਬ ਅੱਗੇ ਗੱਲ ਕਰੀਏ ਖਬਰਾਂ ਦੀ, ਤੇ ਖਬਰਾਂ ਦੇ ਵਿੱਚ ਜਿਵੇਂ ਮੈਂ ਪਹਿਲੇ ਪ੍ਰੋਗਰਾਮ ਵਿੱਚ ਕਿਹਾ ਕਿ ਅਪ੍ਰੈਲ ਦਾ ਮਹੀਨਾ ਚੱਲ ਰਿਹਾ, ਤੇ ਅਪ੍ਰੈਲ ਦਾ ਮਹੀਨਾ ਯਾਦ ਕਰਦੇ ਹੀ ਨਾ ਜਿਹੜੀ ਵਿਸਾਖੀ ਹੈ ਉਹਦੇ ਮੇਲੇ, ਉਹ ਅੱਖਾਂ ਅੱਗੇ ਆ ਜਾਂਦੇ ਆ, ਉਹ ਯਾਦਾਂ ਆ ਜਾਂਦੀਆਂ। ਤੇ ਜਿਹੜੀ ਵਿਸਾਖੀ ਦੇ ਮੇਲੇ ਹੁੰਦੇ ਆ ਉੱਥੇ ਜਿੱਥੇ ਇੱਕ ਪਾਸੇ ਖਾਣ ਪੀਣ ਦੇ ਸਟਾਲ ਹੁੰਦੇ ਆ ਜਾਂ ਕਹਿ ਲਓ ਧਾਰਮਿਕ ਵਿਚਾਰਾਂ ਹੁੰਦੀਆਂ, ਤੇ ਉੱਥੇ ਨਾਲ ਦੀ ਨਾਲ ਜਿਹੜੇ ਰਾਜਨੀਤਿਕ ਮੰਚ ਆ ਉਹ ਵੀ ਚੰਗੇ ਭਖਦੇ ਨੇ। ਸੋ ਇਸ ਵਾਰੀ ਦੀ ਜਿਹੜੀ ਵਿਸਾਖੀ ਕਾਨਫਰੰਸ ਆ ਉਹਦੇ ਤੇ ਵੀ ਮੈਨੂੰ ਲੱਗਦਾ ਇੱਕ ਦੂਜੇ ਨੂੰ ਘੇਰਨ ਦੀ ਤਿਆਰੀ ਦੇ ਵਿੱਚ ਨੇ ਤਿੰਨੇ ਧੜੇ ਜਿਹੜੇ ਪੰਜਾਬ ਦੇ ਵਿੱਚ ਨੇ, ਅਕਾਲੀ ਕਾਂਗਰਸ ਤੇ ਆਪ।
ਬਿਲਕੁਲ ਜੀ, ਦੇਖੋ ਇਹ ਵੀ ਇੱਕ ਉਹਨਾਂ ਦੀ ਡਿਊਟੀ ਆ ਤੇ ਉਹ ਕਰਦੇ ਆ, ਪਰ ਅਸੀਂ ਪਿਛਲੇ ਦਿਨਾਂ ਤੋਂ ਕਾਫੀ ਰੌਲਾ ਪਾ ਚੁੱਕੇ ਹਾਂ ਇਸ ਗੱਲ ਦੇ ਉੱਤੇ ਵੀ ਧਾਰਮਿਕ ਸਮਾਗਮਾਂ ਦੇ ਮੌਕੇ ਦੇ ਉੱਤੇ ਰਾਜਨੀਤਿਕ ਸਮਾਗਮ ਨਹੀਂ ਹੋਣੇ ਚਾਹੀਦੇ। ਪਿੱਛੇ ਜੇ ਅਕਾਲ ਤਖ਼ਤ ਸਾਹਿਬ ਤੋਂ ਵੀ ਇਸ ਗੱਲ ਦੀ ਚਰਚਾ ਛਿੜੀ ਆ, ਪਰ ਸਟ੍ਰਿਕਟਲੀ ਇਹਦੇ ਤੇ ਬੈਨ ਨਹੀਂ ਹੋਇਆ। ਮੈਂ ਚਾਹੁੰਦਾ ਵੀ ਸਟ੍ਰਿਕਟਲੀ ਬੈਨ ਹੋਣਾ ਚਾਹੀਦਾ, ਜਿਹੜੀਆਂ ਧਾਰਮਿਕ ਜਿਹੜੀਆਂ ਸਭਾਵਾਂ ਹੁੰਦੀਆਂ ਉਹਨਾਂ ਦੇ ਉੱਤੇ ਜਾਣ ਤੋਂ ਜਦੋਂ ਜਾਂਦਾ ਬੰਦਾ ਉਹ ਧਰਮ ਦੀ ਭਾਵਨਾ ਨਾਲ ਜਾਂਦਾ, ਪਰ ਉੱਥੇ ਉਹਨੂੰ ਸਿਆਸੀ ਰੰਗ ਤਾਂ ਇੰਨੀ ਕੁ ਦੇ ਦਿੱਤੀ ਹੈ ਵੀ ਪਿਛਲੀ ਸਰਕਾਰ ਵੱਲੋਂ ਜੋ ਸੁਖਬੀਰ ਬਾਦਲ ਨੇ ਬਿਆਨ ਹੀ ਦਿੱਤਾ ਸੀ ਵੀ ਮੱਥਾ ਬਾਅਦ ਚ ਟੇਕ ਲਿਓ, ਪਹਿਲਾਂ ਅਕਾਲੀਆਂ ਦੀ ਕਾਨਫਰੰਸ ਚ ਆਇਓ। ਸੋ ਕਾਨਫਰੰਸਾਂ ਵੱਡੀਆਂ ਸਾਬਤ ਕਰ ਦਿੱਤੀਆਂ ਸਨ ਪਹਿਲਾਂ ਵੀ ਸੁਖਬੀਰ ਹੋਰਾਂ ਨੇ, ਤੋ ਹੁਣ ਵੀ ਇਸ ਚੀਜ਼ ਨੂੰ ਫੇਰ ਉਹੀ ਦੁਹਰਾਅ ਹੋਊਗਾ, ਹੋਰ ਇਸ ਤੋਂ ਵੱਧ ਕੇ ਕੁਛ ਨਹੀਂ ਹੁੰਦਾ। ਸੋ ਕੋਸ਼ਿਸ਼ ਹੋਣੀ ਚਾਹੀਦੀ ਹੈ, ਸੱਜਣਾ ਮਿੱਤਰਾਂ ਨੂੰ ਅਸੀਂ ਬੇਨਤੀ ਵੀ ਕਰਦੇ ਹਾਂ ਵੀ ਆਪਣੇ ਆਪਣੇ ਏਰੀਏ 'ਚ ਆਪਣੇ ਆਪਣੇ ਪਰਿਵਾਰਾਂ ਨੂੰ ਜਾਗਰੂਕ ਕਰੋ ਵੀ ਜੇ ਤੁਸੀਂ ਮੇਲੇ ਮਸੱਬੇ ਤੇ ਜਾਂਦੇ ਹੋ ਤਾਂ ਤੁਸੀਂ ਢੂਈ ਮਾਰੋ ਉਹਨਾਂ ਦੀ ਜਿਹੜੀ ਜਿਹੜੇ ਕਹਿ ਸਕਦੇ ਹਾਂ ਆਪਾਂ ਕਾਂਗਰਸ ਵਾਲਿਆਂ ਅਕਾਲੀਆਂ ਦੀਆਂ ਰੈਲੀਆਂ ਦੀ, ਤੁਸੀਂ ਆਪਦੇ ਕੰਮ ਤੇ ਜਾਓ, ਸਿੱਧੇ ਗੁਰੂ ਦੇ ਘਰ ਜਾਂਦੇ ਹੋ, ਗੁਰੂ ਦੇ ਘਰ ਜਾਓ, ਮੇਲੇ ਦਾ ਆਨੰਦ ਮਾਣੋ, ਜਵਾਕਾਂ ਨੂੰ ਚੰਡੋਲਾਂ ਚੜਾਓ, ਉਹਨਾਂ ਨੂੰ ਜਿਹੜੇ ਬੱਚਿਆਂ ਦੇ ਚਾਅ ਹੁੰਦੇ ਆ ਨਿੱਕੇ ਨਿੱਕੇ ਉਹ ਪੂਰੇ ਕਰੋ, ਨਾ ਕਿ ਆਪਣਾ ਵਕਤ ਆ ਜਿਹੜੀ ਉੱਥੇ ਕਾਨਫਰੰਸ 'ਚ ਬੈਠ ਕੇ ਧੱਕੇ ਵੀ ਪੈਂਦੇ ਆ, ਉੱਥੇ ਬੈਠ ਕੇ ਡਿੱਕੀ ਜਾਓ ਵੀ ਆਊਗਾ ਕੋਈ ਉਹ ਮੀਲ ਦੂਰੋਂ, ਕਈ ਵਾਰੀ ਸਟੇਜ ਤੇ ਦੀਂਦਾ ਵੀ ਨਹੀਂ ਹੁੰਦਾ ਬੰਦਾ, ਤੇ ਪਰ ਉਹ ਕਹਿ ਰਿਹਾ ਵੀ ਨਹੀਂ ਅਸੀਂ ਤਾਂ ਇੱਥੇ ਬੈਠ ਕੇ ਦੇਖਦੇ ਆ। ਸੋ ਉਹ ਚੀਜ਼ਾਂ ਤੋਂ ਬਾਹਰ ਨਿਕਲਣਾ ਚ ਪੈਣਾ
ਜੀ। ਬਿਲਕੁਲ ਬਰਾੜ ਸਾਹਿਬ, ਤੇ ਵਿਸਾਖੀ ਮਨਾਉਣ ਦੇ ਲਈ ਸ਼੍ਰੋਮਣੀ ਕਮੇਟੀ ਵੱਲੋਂ ਜਿੱਥੇ ਪਾਕਿਸਤਾਨ ਦੇ ਨਾਲ ਇਹ ਮਤਭੇਦ ਹੋ ਰਹੇ ਉੱਥੇ ਹੀ ਜਿਹੜਾ ਵਿਸਾਖੀ ਮਨਾਉਣ ਦੇ ਲਈ ਸ਼ਰਧਾਲੂਆਂ ਦਾ ਜੱਥਾ ਜਿਹੜਾ ਉਹ ਵੀ ਪਾਕਿਸਤਾਨ ਜਾ ਰਿਹਾ, ਕਰੀਬ 500 ਦੇ ਕਰੀਬ ਸ਼ਰਧਾਲੂ ਜਿਹੜੇ ਉਹ ਪਾਕਿਸਤਾਨ ਨੂੰ ਜਾ ਰਹੇ ਨੇ।
ਬਿਲਕੁਲ ਜੀ, ਪਾਕਿਸਤਾਨ ਨਨਕਾਣਾ ਸਾਹਿਬ ਟਾਈਮ ਟੂ ਟਾਈਮ ਜ਼ਰੂਰ ਜਾਂਦੇ ਰਹਿੰਦੇ ਆ, ਤੇ ਹੁਣ ਵੀ ਜਿਹੜਾ ਇੱਕ ਜਥੇ ਜਾ ਰਹੇ ਆ, ਪਰ ਨਾਲ ਨਾਲ ਜੋ ਤਲਖੀ ਦਾ ਮਾਹੌਲ ਹੋ ਜਾਂਦਾ ਉਦੋਂ ਥੋੜੀ ਚਿੰਤਾ ਜ਼ਰੂਰ ਬਣ ਜਾਂਦੀ ਆ
ਜੀ ਜੀ। ਤੇ ਬਰਾੜ ਸਾਹਿਬ, ਇੱਥੇ ਕੁਛ ਕੰਪਨੀਆਂ ਜਿਹੜੀਆਂ ਜਿਵੇਂ ਅੰਬਾਨੀ ਮਹਿੰਦਰਾ ਤੇ ਹੋਰ ਕੰਪਨੀਆਂ ਜਿਹੜੀਆਂ ਉਹ ਪੰਜਾਬ ਚ ਪ੍ਰੋਜੈਕਟ ਲਗਾਉਣਗੀਆਂ, ਇਹਦੇ ਮੁਤਲਕ ਵੀ ਇੱਕ ਜਿਹੜੀ ਖਬਰ ਮੈਨੂੰ ਦਿਸ ਰਹੀ ਹੈ, ਤੇ ਅੰਬਾਨੀ ਵੱਲੋਂ 1.75 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦੀ ਪੇਸ਼ਕਸ਼ ਹੈ।
ਬਿਲਕੁਲ ਜੀ, ਦੇਖੋ ਵੱਡੀਆਂ ਕੰਪਨੀਆਂ ਜਦੋਂ ਪ੍ਰਾਈਵੇਟ ਕਰਨ ਕਰਿਆ ਤਾਂ ਉਹਨਾਂ ਨੂੰ ਆਉਣਾ ਪੈਣਾ ਮੈਦਾਨ ਚ, ਤੇ ਉਹ ਮੈਦਾਨ ਚ ਆ ਕੇ ਇੱਕ ਦੂਜੇ ਦਾ ਕੰਪੀਟੀਸ਼ਨ ਹੋਊਗਾ ਤੇ ਸਸਤੀ ਬਿਜਲੀ ਦੀ ਗੱਲ ਹੋਊਗੀ ਤਾਂ ਹੀ ਜਾ ਕੇ ਇਹ ਚੱਲਣਾ। ਸੋ ਇਹਦੇ ਪਿੱਛੇ ਕੰਮ ਪਹਿਲਾਂ ਤੋਂ ਸ਼ੁਰੂ ਹੋ ਚੁੱਕਿਆ, ਕੰਮ ਪਹਿਲਾਂ ਵੀ ਬਾਦਲ ਸਰਕਾਰ ਵੱਲੋਂ ਵੀ ਸੋਲਰ ਪ੍ਰੋਜੈਕਟ ਦਿੱਤੇ ਜਾ ਰਹੇ ਸੀ ਪ੍ਰਾਈਵੇਟ ਕੰਪਨੀਆਂ ਨੂੰ, ਪਰ ਕਿਸੇ ਨਾ ਕਿਸੇ ਕਾਰਨ ਕਰਕੇ ਉਹ ਰੁਕ ਗਿਆ ਕੰਮ, ਕਿਉਂਕਿ ਉਹਦੇ ਚ ਮੈਨੂੰ ਲੱਗਦਾ ਉਹਨਾਂ ਨੂੰ ਪਰਸਨਲ ਉਹ ਨਹੀਂ ਮਿਲ ਰਿਹਾ ਸੀਗਾ ਕੋਈ ਕਹਿੰਦੇ ਕਮਿਸ਼ਨ, ਤਾਂ ਕਰਕੇ ਪਿਛਲੀਆਂ ਸਰਕਾਰਾਂ ਚ ਪਾਸ ਨਹੀਂ ਹੋ ਸਕੇ। ਪਰ ਹੁਣ ਮੈਨੂੰ ਲੱਗਦਾ ਉਮੀਦ ਆ ਵੀ ਉਹ ਜ਼ਰੂਰ ਪਾਸ ਹੋਣਗੇ ਇਹੋ ਜਿਹੇ ਮਤੇ, ਤੇ ਉਹਨਾਂ ਦੇ ਵਿੱਚ ਇਹ ਜਿਹੀਆਂ ਗੱਲਾਂ ਆਉਣਗੀਆਂ ਵੀ ਜਿਹਦੇ ਨਾਲ ਕਿ ਆਮ ਲੋਕਾਂ ਨੂੰ ਸਸਤੀ ਬਿਜਲੀ ਮਿਲੂਗੀ, ਨਾਲ ਦੂਜੇ ਪਾਸੇ ਆਮ ਲੋਕਾਂ ਨੂੰ ਜਿਹੜੀ ਪ੍ਰਦੂਸ਼ਣ ਜਾਂ ਪੋਲਿਊਸ਼ਨ ਤੋਂ ਵੀ ਛੁਟਕਾਰਾ ਮਿਲੂਗਾ, ਕਿਉਂਕਿ ਗ੍ਰੀਨ ਐਨਰਜੀ ਵਾਲੇ ਪਾਸੇ ਵੱਡੀਆਂ ਕੰਪਨੀਆਂ ਜਾ ਰਹੀਆਂ।
ਜੀ ਬਿਲਕੁਲ ਬਰਾੜ ਸਾਹਿਬ, ਸੋ ਖਬਰਾਂ ਦੇ ਵਿੱਚ ਅੱਜ ਕੋਈ ਮੈਨੂੰ ਹੋਰ ਜ਼ਿਆਦਾ ਇਹੋ ਜਿਹੀਆਂ ਖਬਰਾਂ ਨਹੀਂ ਦਿਖ ਰਹੀਆਂ ਜਿਨ੍ਹਾਂ ਤੇ ਮੈਂ ਗੌਰ ਫਰਮਾ ਸਕਾਂ। ਤੁਹਾਡੇ ਦਿਲ ਚ ਕੋਈ ਇਹੋ ਜਿਹੀ ਖਬਰ ਹੋਵੇ ਜੋ ਤੁਸੀਂ ਸਰੋਤਿਆਂ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤੇ?
ਬਿਲਕੁਲ ਜੀ, ਖਬਰਾਂ ਤਾਂ ਹੁਣ ਨਿਬੜ ਗਈਆਂ ਤੇ ਹੁਣ ਤਾਂ ਜਦੋਂ ਵਿਆਹ ਘਰੇ ਰੱਖਿਆ ਹੋਵੇ ਤਾਂ ਵਿਆਹ ਦੀਆਂ ਗੱਲਾਂ ਮੁੜ ਮੁੜ ਆਈ ਜਾਂਦੀਆਂ, ਤੇ ਉਹ ਉਸੇ ਤਹਿਤ ਹੁਣ ਤੁਸੀਂ ਫੋਟੋ ਦੇਖੀ ਹੋਣੀ ਆ, ਹੁਣੇ ਹੁਣ ਬੌਬੀ ਬਾਈ ਨੇ ਫੋਟੋ ਪਾਈ ਆ ਸਾਡੀ ਫੇਸਬੁੱਕ ਪੇਜ ਦੇ ਉੱਤੇ, ਜਿਹਦੇ ਚ ਟੈਂਟ ਦਾ ਸਮਾਨ ਆ ਗਿਆ ਜੀ, ਟਰਾਲੀਆਂ ਲੈਣ ਲੱਗ ਗਈਆਂ ਟੈਂਟ ਦੀਆਂ, ਤੇ ਬੜੀ ਤੇਜ਼ੀ ਨਾਲ ਜਿਹੜਾ ਟੈਂਟ ਲੱਗਣਾ ਸ਼ੁਰੂ ਹੋ ਗਿਆ, ਤੇ ਅੱਜ ਤੇ ਕੱਲ ਦੋ ਦਿਨ ਅਸੀਂ ਉੱਥੇ ਆ ਜੀ। ਕਿਸੇ ਵੀ ਬਟੀਅਰ ਵੀਰ ਕੋਲੇ ਟਾਈਮ ਹੋਵੇ ਉਹ ਵੇਚ ਚ ਉੱਥੇ ਆ ਜੇ। ਕੱਲ ਇੱਕ ਚੀਜ਼ ਬੜੀ ਮਿਸ ਕਰ ਰਹੇ ਸੀ ਅਸੀਂ ਉੱਥੇ, ਕੱਲ ਤਕਰੀਬਨ ਸੀ ਤਾਂ ਅਸੀਂ 7-8-10 ਕੁ ਬੰਦੇ ਹੀ ਉੱਥੇ ਗਰਾਊਂਡ ਦੇ ਵਿੱਚ ਜਾਂ ਆਲੇ ਦੁਆਲੇ, ਪਰ ਕੱਲ ਜਿਹੜੀ ਅਸੀਂ ਇਹ ਚੀਜ਼ ਮਿਸ ਕੀਤੀ ਵੀ ਅੱਜ ਤਾਂ ਅਸੀਂ ਚਲੋ ਕੋਸ਼ਿਸ਼ ਵੱਧ ਬੰਦੇ ਹੋ ਜਾਵਾਂਗੇ ਅਸੀਂ ਉੱਥੇ ਕੁਝ ਅਰੇਂਜ ਕਰਦੇ ਹਾਂ ਕਾਸੇ ਖਾਣ ਪੀਣ ਦਾ। ਕੱਲ ਅਸੀਂ ਇਹ ਜੀ ਲੱਗੇ ਵੀ ਠੰਡ ਠੰਡੀ ਠੰਡੀ ਹਵਾ ਵਗਦੀ ਹੈ ਵੀ ਕੋਈ ਡੋਲੂ ਚਾਹ ਦਾ ਲੈ ਕੇ ਆ ਜੇ ਤੇ ਚਾਹ ਪਿਆ ਜੇ ਇੱਥੇ, ਕਿਉਂਕਿ ਜਿਹੜੀਆਂ ਕੌਫੀ ਜਾਂ ਚਾਹਾਂ ਉੱਥੋਂ ਨੇੜੇ ਮਿਲਦੀਆਂ ਸਿਟੀ ਚੋਂ ਉਹ ਚੀਜ਼ਾਂ ਨਹੀਂ ਵਧੀਆ ਸੀ। ਇੰਜ ਲੱਗਦਾ ਸੀ ਵੀ ਹੁਣ ਕੰਮ ਜੇ ਦੇ ਵਿੱਚ ਦੀ ਲਾਈਨਾਂ ਲੂਣਾ ਗਰਾਊਂਡਾਂ ਦੇ ਲੱਗ ਰਹੀਆਂ ਸਨ, ਤੇ ਵੀ 10 ਮਿੰਟ ਬੈਠ ਕੇ ਵਧੀਆ ਜੀ ਚਾਹ ਪੀਤੀ ਜਾਵੇ। ਤਾਂ ਉਹ ਚਾਹ ਪੀਣ ਬਾਰੇ ਅਸੀਂ ਬਹੁਤ ਕੱਲ ਤਲਖੀ ਲੱਗੀ ਹੋਈ ਸੀ, ਪਰ ਅੱਜ ਗਰਾਊਂਡ ਦੇ ਵਿੱਚ ਬਹੁਤ ਸਾਰਾ ਲੋਕਾਂ ਨੇ ਪਹੁੰਚਣਾ। ਸੋ ਤੁਸੀਂ ਵੀ ਜਿਹੜੇ ਵੀ ਰੇਡੀਓ ਦੇ ਜਰੀਏ ਤੁਸੀਂ ਜੁੜੇ ਹੋ, ਤੁਸੀਂ ਵੀ ਜ਼ਰੂਰ ਅੱਜ ਜਾਂ ਕੱਲ ਦੇ ਵਿੱਚ ਆ ਸਕਦੇ ਹੋ, ਆ ਕੇ ਖੇਡਾਂ ਦੇ ਵਿੱਚ ਜਿਹੜਾ ਹੱਥ ਵਟਾਉਣ ਦਾ ਕੰਮ ਆ ਉਹ ਵਲੰਟੀਅਰ ਦਾ ਵੀ ਅੱਜ ਸ਼ੁਰੂ ਹੋ ਚੁੱਕਿਆ। ਸੋ ਜ਼ਰੂਰ ਆਓ ਜੀ, ਨਿੱਕੇ ਨਿੱਕੇ ਕੰਮ ਬਹੁਤ ਪਏ ਆ ਤੁਹਾਨੂੰ, ਜ਼ਰੂਰ ਤੁਹਾਡੇ ਹਿੱਸੇ ਦੇ ਕੰਮ ਮਿਲਣਗੇ। ਇੱਕ ਮੈਂ ਵਲੰਟੀਅਰਸ ਲਈ ਹੋਰ
ਜਿਹੜਾ ਦੱਸੋ ਪਈ, ਸੌਰੀ ਇਹ ਤਾਂ ਦੱਸੋ ਪਈ ਚਾਹ ਲੈ ਕੇ ਆਈਏ ਕਿ ਵੈਸੇ ਹੀ ਆ ਜਾਈਏ, ਚਾਹ ਦਾ ਡੋਲ ਲੈ ਕੇ ਆਈਏ ਨਾਲ?
ਦੇਖੋ ਚਾਹ ਵੀ ਜੇ ਲਿਆਂਦੀ ਜਾਵੇ ਤਾਂ ਵੈਲ ਐਂਡ ਗੁੱਡ ਆ, ਪਰ ਫੇਰ ਵੀ ਗੱਲ ਇਹ ਆ ਵੀ ਅਸੀਂ ਚਾਹੁੰਦੇ ਆ ਵੀ ਜਿਹੜੇ ਵਲੰਟੀਅਰਸ ਆ ਉਹ ਆਪੋ ਆਪਣੀਆਂ ਡਿਊਟੀਆਂ ਪਹਿਲਾਂ ਹੀ ਸਮਝ ਲੈਣ ਤਾਂ ਜ਼ਿਆਦਾ ਬਿਹਤਰ ਆ, ਕਿਉਂਕਿ ਅਸੀਂ ਇਸ ਵਾਰ ਥੋੜਾ ਜਿਹਾ ਇੱਕ ਹੋਰ ਰਾਤੀ ਇੱਕ ਨਵਾਂ ਅਸੀਂ ਕੋਸ਼ਿਸ਼ ਕੀਤੀ ਹੈ ਕਿ ਹੈਲਪ ਡੈਸਕ ਜਿਹੜਾ ਹੁੰਦਾ ਉਸ ਢੰਗ ਨਾਲ ਇੱਕ ਵਲੰਟੀਅਰਸ ਲਈ ਡੈਸਕ ਲਾਇਆ ਜਾਊਗਾ। ਸੋ ਇਹ ਗੱਲ ਆ ਰਹੀ ਸੀ ਵੀ ਵਲੰਟੀਅਰਸ ਦੇ ਬਹੁਤ ਸਾਰੇ ਵਲੰਟੀਅਰ ਕੰਮ ਕਰਨ ਲਈ ਜੁੜਨਾ ਚਾਹੁੰਦੇ ਆ, ਤੇ ਬਹੁਤ ਸਾਰੇ ਵਲੰਟੀਅਰ ਇਹੋ ਜਿਹੇ ਨੇ ਵੀ ਸਾਨੂੰ ਅਪਰੋਚ ਕੀਤੀ ਆ ਜਿਹੜੇ ਸਿਰਫ ਇਹ ਕਰਨਾ ਚਾਹੁੰਦੇ ਵੀ ਅਸੀਂ ਸਾਡਾ ਬਸ ਹੀ ਵਲੰਟੀਅਰ ਆ, ਤੇ ਕੰਮ ਵੇਲੇ ਉਹਨਾਂ ਦਾ ਪਤਾ ਨਹੀਂ ਕਰਨ ਜਾਂ ਨਾ ਕਰਨ, ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਵੀ ਸਾਡੀ ਕਿੱਥੇ ਡਿਊਟੀ ਲਾਓ ਕਿੱਥੇ ਕਰੋ। ਉਸ ਦੇ ਲਈ ਅਸੀਂ ਇਹ ਰੱਖਿਆ ਵੀ ਵਲੰਟੀਅਰਸ ਲਈ ਇੱਕ ਡੈਸਕ ਕ੍ਰੀਏਟ ਕੀਤਾ ਗਿਆ, ਉਹ ਡੈਸਕ ਦੇ ਉੱਤੇ ਤੁਸੀਂ ਸੁਭਾਅ ਆ ਕੇ ਆਪਦੀ ਇੱਕ ਤਾਂ ਤੁਹਾਨੂੰ ਸਾਈਨ ਇਨ ਕਰਨਾ ਪੈਣਾ ਵੀ ਤੁਸੀਂ ਕਿੱਥੇ, ਫੇਰ ਉੱਥੇ ਲਿਖਾਉਣਾ ਪੈਣਾ ਵੀ ਕਿਹੜੇ ਏਰੀਏ 'ਚ ਤੁਸੀਂ ਡਿਊਟੀ ਦੇ ਰਹੇ ਹੋ, ਤੇ ਜਦੋਂ ਤੁਸੀਂ ਜਾਣਾ ਤਾਂ ਤੁਸੀਂ ਸਾਈਨ ਆਊਟ ਕਰਨਾ। ਜੇ ਤੁਸੀਂ ਉਸ ਦੌਰਾਨ ਦੇ ਵਿੱਚ ਅਸੀਂ ਸਪੈਸ਼ਲ ਇਹਦੇ ਲਈ ਵੀ ਅਸੀਂ ਆਪਦੀ ਟਾਸਕ ਫੋਰਸ ਦਾ ਗਠਨ ਕੀਤਾ ਵੀ ਅਸੀਂ ਉਹ ਲੋਕਾਂ ਨੂੰ ਇਸ ਦੇ ਵਿੱਚ ਨਹੀਂ ਵੜਨ ਦੇਣਾ ਜਿਹੜੇ ਸਿਰਫ ਤੇ ਸਿਰਫ ਇਕੱਲੇ ਸੈਲਫੀ ਖਿਚਾਉਣ ਲਈ ਜਾਂ ਫੋਟੋ ਫੇਸਬੁੱਕ ਤੇ ਪਾਉਣ ਲਈ ਵਲੰਟੀਅਰ ਦੀ ਟੀ ਸ਼ਰਟ ਪਾ ਕੇ ਤੇ ਉੱਥੇ, ਜਾਂ ਕਹਿ ਸਕਦੇ ਹਾਂ ਪੰਜਾਬੀ ਚ ਵੀ ਹਵਾ ਕਰਨ ਲਈ ਵਲੰਟੀਅਰ ਬਣਨਾ ਚਾਹੁੰਦੇ, ਅਸੀਂ ਉਹ ਨਹੀਂ ਚਾਹੀਦੇ। ਸਾਨੂੰ ਸੇਵਾਦਾਰ ਚਾਹੀਦੇ ਆ, ਸਾਨੂੰ ਉਹ ਲੋਕ ਚਾਹੀਦੇ ਆ ਜਿਹੜੇ ਸੱਚੀ ਦਿਲੋਂ ਜੁੜਨ ਤੇ ਦਿਲੋਂ ਕੰਮ ਕਰਨ। ਸੋ ਇਸ ਕਰਕੇ ਅਸੀਂ ਇੱਕ ਡੈਸਕ ਕ੍ਰੀਏਟ ਕੀਤਾ ਵੀ ਉਹਦੇ ਡੈਸਕ ਦੇ ਉੱਤੇ ਤੁਸੀਂ ਸਾਈਨ ਇਨ ਕਰੋਗੇ ਤੇ ਉੱਥੋਂ ਹੀ ਤੁਹਾਨੂੰ ਤੁਹਾਡੀ ਟੀ ਸ਼ਰਟ ਮਿਲੂਗੀ ਤੇ ਉੱਥੋਂ ਹੀ ਤੁਸੀਂ ਸਾਈਨ ਆਊਟ ਕਰਕੇ ਜਾਓਗੇ। ਸੋ ਇਹ ਇੱਕ ਤੇ ਜਿਹੜੀਆਂ ਟੀ ਸ਼ਰਟਸ ਵਗੈਰਾ ਦੇ ਹੋਰ ਆ ਉਹ ਸਾਰਾ ਕੁਝ ਲਿਮਿਟਡ ਆ ਸਾਡੇ ਕੋਲੇ, ਤੇ ਇਸ ਕਰਕੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਵੀ ਪਹਿਲਾਂ ਆਓ ਤੇ ਪਹਿਲਾਂ ਪਾਓ ਤੇ ਨਾਲ ਤੁਸੀਂ ਉਹ ਡਿਊਟੀ ਵੀ ਫਿਰ ਤੁਹਾਡੇ ਕੱਲੀ ਉਹ ਟੀ ਸ਼ਰਟ ਨਹੀਂ ਤੁਹਾਡੇ ਗੱਲ ਚ ਪਊਗੀ, ਟੈਗ ਨਹੀਂ ਪਊਗੀ, ਨਾਲ ਤੁਹਾਡੇ ਗੱਲ ਚ ਜ਼ਿੰਮੇਵਾਰੀਆਂ ਤੇ ਫਰਜ਼ ਵੀ ਪੈਣਗੇ। ਸੋ ਇਹ ਫਰਜ਼ ਨਿਭਾਉਣ ਲਈ ਜੇ ਤੁਸੀਂ ਤਿਆਰ ਹੋ ਨਿਭਾ ਸਕਦੇ ਹੋ ਤਾਂ ਜ਼ਰੂਰ ਆ ਕੇ ਉੱਥੇ ਵਲੰਟੀਅਰਸ ਲਈ ਜੁੜਿਓ, ਨਹੀਂ ਭਰਾ ਮਿਰਿਓ ਵੀ ਉਹ ਜੇ ਤੁਸੀਂ ਆਪਦੇ ਖੇਡਾਂ ਦਾ ਵੀ ਨਾ ਸਵਾਦ ਗਾਲਿਓ ਤੇ ਲੋਕਾਂ ਦਾ ਵੀ ਨਾ ਗਾਲਿਓ ਜੇ ਸਿਰਫ ਤੁਸੀਂ ਸੈਲਫੀ ਖਿਚਾਉਣ ਲਈ ਹੀ ਆਉਣਾ ਚਾਹੁੰਦੇ ਹੋ ਉੱਥੇ।
ਜੀ ਜੀ ਬਿਲਕੁਲ ਜੀ, ਤੁਸੀਂ ਉਸ ਜਜ਼ਬੇ ਤੇ ਜਜ਼ਬਾਤ ਨੂੰ ਨਾਲ ਲੈ ਕੇ ਖੇਡਾਂ ਚ ਪਹੁੰਚੋ, ਉਸ ਪੰਜਾਬੀ ਜਜ਼ਬੇ ਨੂੰ, ਫੇਰ ਹੀ ਫਾਇਦਾ ਹੈ ਜੀ। ਨਹੀਂ ਤਾਂ ਮੈਨੂੰ ਲੱਗਦਾ ਕਿ ਈਸਟਰ ਦੀਆਂ ਛੁੱਟੀਆਂ ਇਹ ਹੀ ਨਾ ਹੋਵੇ ਕਿ ਚਲੋ ਈਸਟਰ ਦੀਆਂ ਛੁੱਟੀਆਂ ਤੇ ਹੋਰ ਕਿਤੇ ਨਹੀਂ ਗਏ, ਉਧਰ ਗੇੜਾ ਮਾਰ ਆਈਏ। ਸੋ ਜਜ਼ਬਾ ਨਹੀਂ ਹੋਣਾ ਚਾਹੀਦਾ। ਬਿਲਕੁਲ ਵਿਰਾਟ ਸਾਹਿਬ ਜੀ, ਜਿਵੇਂ ਪਹਿਲਾਂ ਹੀ ਕਿਹਾ ਕਿ ਬਿਲਕੁਲ ਸਾਰੇ ਅਸੀਂ ਬੜੇ ਐਕਸਾਈਟਿਡ ਹਾਂ ਔਰ ਅਰਦਾਸ ਵੀ ਕਰਦੇ ਹਾਂ ਰੱਬ ਅੱਗੇ ਕਿ ਜਿਹੜੀ ਜ਼ਿੰਮੇਦਾਰੀ ਐਡੀਲੇਡ ਦੇ ਹਿੱਸੇ ਆਈ ਹੈ, ਪਰਮਾਤਮਾ ਸਾਨੂੰ ਸਭ ਨੂੰ ਐਡੀਲੇਡ ਵਾਸੀਆਂ ਨੂੰ ਇਹ ਬਲ ਬਖਸ਼ੇ ਕਿ ਅਸੀਂ ਉਹਨੂੰ ਪੂਰੀ ਤਰ੍ਹਾਂ ਨਿਭਾ ਸਕੀਏ।
ਜੀ ਜੀ, ਸੋ ਸੁਖਪ੍ਰੀਤ ਮੈਨੂੰ ਹੁਣ ਦਿਓ ਇਜਾਜ਼ਤ, ਬਹੁਤ ਚਾਰ ਚੁਫੇਰੇ ਸੱਜਣ ਮਿੱਤਰ ਉਡੀਕ ਰਹੇ ਆ, ਤੇ ਤੁਸੀਂ ਆਪਣਾ ਪ੍ਰੋਗਰਾਮ ਜਾਰੀ ਰੱਖੋ। ਮੈਨੂੰ ਲੱਗਦਾ ਅਮਨਦੀਪ ਵੀ ਉੱਠ ਖੜੇ ਆ ਜੀ, ਤੇ ਅਸੀਂ ਹੁਣ ਫੜਨਾ ਗੱਡੀ ਜਿਹੜੀ।
ਜੀ ਜੀ ਜੀ, ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ। ਬਿਲਕੁਲ ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ, ਪਤਾ ਹੈ ਤੁਹਾਡਾ ਸਮਾਂ ਇਸ ਵੇਲੇ ਕਿੰਨਾ ਕੀਮਤੀ ਹੈ, ਸੋ ਪ੍ਰੋਗਰਾਮ ਚ ਸ਼ਾਮਿਲ ਹੋਣ ਲਈ ਬਹੁਤ ਬਹੁਤ ਸ਼ੁਕਰੀਆ।
ਮਿਹਰਬਾਨੀ ਜੀ, ਮਿਹਰਬਾਨੀ
ਜੀ। ਬਿਲਕੁਲ, ਸਾਡੀਆਂ ਗੱਲਾਂ ਬਾਤਾਂ ਤੋਂ ਤਾਂ ਪਤਾ ਲੱਗਦਾ ਹੀ ਹੈ ਕਿ ਕਿੰਨੀ ਰੌਣਕ ਇਸ ਵੇਲੇ ਵਿੱਚ ਬਣੀ ਹੋਈ ਹੈ, ਔਰ ਜਿਵੇਂ ਮਹਿਮਾਨ ਵੀ ਜਿਹੜੇ ਉਹ ਆਉਣੇ ਸ਼ੁਰੂ ਹੋ ਗਏ ਆ, ਸੋ ਵਿਆਹ ਵਾਲਾ ਘਰ ਜਿਹੜਾ ਜੀ ਉਹ ਬਿਲਕੁਲ ਹੁਣ ਰੌਣਕਾਂ ਵੱਜਣੀਆਂ ਸ਼ੁਰੂ ਹੋ ਗਈਆਂ, ਸੋ ਸਾਨੂੰ ਬੜੇ ਚਾਅ ਚੜੇ ਹੋਏ ਨੇ। ਤੇ ਪਰ ਇੱਕ ਉਹੀ ਜਿਵੇਂ ਬਰਾੜ ਸਾਹਿਬ ਨੇ ਕਿਹਾ ਕਿ ਇੱਕ ਰਿਕੁਐਸਟ ਹੈ ਸਾਰਿਆਂ ਸਾਹਮਣੇ ਕਿ ਇਹ ਜਿਹੜੀ ਚਾਹ ਇਸੇ ਤਰ੍ਹਾਂ ਖੁਸ਼ੀ, ਜਿਸ ਖੁਸ਼ੀ ਦੇ ਵਿੱਚ ਅਸੀਂ ਇਹ ਪ੍ਰੋਗਰਾਮ ਸ਼ੁਰੂ ਕੀਤੇ ਨੇ, ਉਸੇ ਚਾਵਾਂ ਖੁਸ਼ੀਆਂ ਦੇ ਨਾਲ ਇਹ ਜਿਹੜੇ ਕਾਰ ਵਿਹਾਰ ਜੋ ਹੋ ਰਹੇ ਉਹ ਨੇਪਰੇ ਚੜਨ, ਸੋ ਰੰਗ ਚ ਭੰਗ ਕਿਤੇ ਨਾ ਪਵੇ, ਇਸ ਗੱਲ ਦਾ ਸਾਨੂੰ ਸਾਰਿਆਂ ਨੂੰ ਖਿਆਲ ਰੱਖਣਾ ਚਾਹੀਦਾ ਹੈ ਜੀ। ਸੋ ਪ੍ਰੋਗਰਾਮ ਦੇ ਵਿੱਚ ਅੱਗੇ ਰਿਸ਼ਤਿਆਂ ਤੇ ਗੱਲ ਕਰਨੀ ਹੈ ਮੈਂ, ਤੇ ਜਿਵੇਂ ਕਿਹਾ ਸੀ ਕਿ ਬਹੁਤ ਦੇਰ ਬਾਅਦ ਅਸੀਂ ਆਪਣੀ ਯਾਦਾਂ ਦੀ ਪੰਡ ਖੋਲੀ ਹੈ, ਸੋ ਤੁਸੀਂ ਵੀ ਆਪਣੀ ਕੋਈ ਯਾਦ ਜਿਹੜੀ ਤੁਹਾਡੇ ਕਿਸੇ ਵੀ ਖਾਸ ਰਿਸ਼ਤੇ ਨਾਲ ਜੁੜੀ ਹੋਈ ਹੈ ਉਹ ਸਾਂਝੀ ਕਰਨੀ ਹੈ ਪ੍ਰੋਗਰਾਮ ਦੇ ਵਿੱਚ, ਤੇ ਜਾਂ ਫਿਰ ਜਿਹੜਾ ਅਪ੍ਰੈਲ ਦੇ ਵਿੱਚ ਇਹ ਮਹੀਨਾ ਤੁਹਾਨੂੰ ਕੀ ਯਾਦ ਕਰਾਉਂਦਾ ਉਹ ਵੀ ਗੱਲ ਤੁਸੀਂ ਕਰ ਸਕਦੇ ਹੋ। ਸੋ ਵਕਤ ਹੋ ਗਿਆ ਜੀ ਬ੍ਰੇਕ ਦਾ, ਤੇ ਲੈਂਦੇ ਹਾਂ ਇੱਕ ਬ੍ਰੇਕ, ਤੇ ਉਸ ਤੋਂ ਬਾਅਦ ਫਿਰ ਅਸੀਂ ਯਾਦਾਂ ਦੀ ਝੜੀ ਲਾਉਂਦੇ ਹਾਂ ਪ੍ਰੋਗਰਾਮ ਦੇ ਵਿੱਚ।
ਹਰ ਪ੍ਰੋਗਰਾਮ ਦੀ ਜਾਣਕਾਰੀ, ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ, ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਹਾਂ ਰਿਸ਼ੀ ਗੁਲਾਟੀ। ਉਂਝ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ, ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ 'ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਤੇ ਇੱਕ ਸੀਕ੍ਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ। ਜੀ ਹਾਂ, ਮੇਰੇ ਸੀਕ੍ਰੇਟ ਡ੍ਰੌਪਸ ਹਨ 1-2-3 ਡਾਇਟ। ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫਤ ਪ੍ਰਾਪਤ ਕਰੋ। ਇਹ ਡ੍ਰੌਪਸ ਦੁਨੀਆ ਭਰ ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au। ਯਾਦ ਰੱਖੋ, ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕ੍ਰੇਟ ਡ੍ਰੌਪਸ ਦਾ ਨਾਮ 1-2-3-diet।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923038।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 04288955।
10-15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। लक्ष्य पीटीई कोचिंग इंस्टीट्यूट पूरे ऑस्ट्रेलिया विच अपनी सेवावां दे रहे ने। फेस टू फेस ICPTE प्रिपरेशन क्लासेस तो इलावा तुसी ऑनलाइन पीटीई क्लासेस भी लगा सकते हो। वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au। We provide the best strategies and tricks to assist you in achieving your desired score. Lakshya ISPTE Coaching Institute, 28 Chadder Road, Reservoir, Victoria.
ਰਿਸ਼ਵੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਹਾਂ ਬਾਈ, ਕਿੱਦਾਂ ਤੂੰ? ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਾਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਹਾਂ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001 98780-90-001। ਵੈਬਸਾਈਟ ਵਿਜ਼ਿਟ ਕਰੋ kularhospital.com।
CG Batches now trading as DMB Motor Repairs।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨੀਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CG Batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
CD Batteries ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟਰੀਟ, ਬਲੈਕਟਾਊਨ, ਸਿਡਨੀ।
CD Batteries।
ਅਰਦਾਸ ਦੀ ਕਾਮਯਾਬੀ ਤੋਂ ਬਾਅਦ ਹੰਬਲ ਮੋਸ਼ਨ ਪਿਕਚਰਸ ਐਂਡ ਵਾਈਟਲ ਪ੍ਰੋਡਕਸ਼ਨ ਲੈ ਕੇ ਆਏ ਨੇ ਰੋਮਕਾਮ ਐਂਟਰਟੇਨਿੰਗ ਮੂਵੀ ਮੰਜੇ ਬਿਸਤਰੇ।
ਮੱਥਾ ਟੇਕਦਾ
ਟੇਕੀ ਜਾ, ਘਰੇ ਤਾਂ ਕੋਈ ਹੈ ਨੀ।
ਸਟਾਰਿੰਗ ਗਿੱਪੀ ਗਰੇਵਾਲ, ਸੋਨਮ ਬਾਜਵਾ, ਗੁਰਪ੍ਰੀਤ ਕੁੱਗੀ, ਰਾਣਾ ਰਣਬੀਰ, ਕਰਮਜੀਤ ਅਨਮੋਲ। ਮੰਜੇ ਬਿਸਤਰੇ 14 April ਤੋਂ ਨਜ਼ਦੀਕੀ ਸਿਨੇਮਾ ਘਰਾਂ ਵਿੱਚ। ਫੋਰ ਮੋਰ ਇਨਫੋ ਵਿਜ਼ਿਟ vitalproduction.com।
ਜੇ ਮੈਂ ਬਹਿ ਗਿਆ ਤਾਂ ਵਿਆਹ 'ਚ ਮੰਜੇ ਬਿਸਤਰੇ ਕੌਣ ਇਕੱਠੇ ਕਰੂ?
ਉਹ ਮੰਜੇ ਬਿਸਤਰੇ ਇਕੱਠੇ ਕਰੂੰਗਾ ਮੈਂ।
ਖੇਡਾਂ ਦਾ ਮਹਾਕੁੰਭ। ਜੀ ਹਾਂ, ਠੀਕ ਸੁਣਿਆ ਤੁਸੀਂ, ਖੇਡਾਂ ਦਾ ਮਹਾਕੁੰਭ। ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਵਿਖੇ ਆਉਣ ਵਾਲੀ 14, 15 ਤੇ 16 April ਨੂੰ 30ਵੀਆਂ ਸਾਲਾਨਾ ਆਸਟ੍ਰੇਲੀਅਨ ਸਿੱਖ ਖੇਡਾਂ, ਜਿਨ੍ਹਾਂ ਵਿਚ ਹਿੱਸਾ ਲੈਣ ਲਈ ਪਹੁੰਚ ਰਹੇ ਨੇ ਆਸਟ੍ਰੇਲੀਆ, ਨਿਊਜ਼ੀਲੈਂਡ, ਮਲੇਸ਼ੀਆ ਤੇ ਸਿੰਗਾਪੁਰ ਤੋਂ 130 ਟੀਮਾਂ ਤੋਂ ਵੀ ਵੱਧ ਤੇ 1500 ਤੋਂ ਵੀ ਵੱਧ ਖਿਡਾਰੀ। ਤੁਸੀਂ ਵੀ ਪਹੁੰਚੋ ਪਰਿਵਾਰ ਸਮੇਤ।
ਪਿਛਲੇ 20 ਸਾਲਾਂ ਤੋਂ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਅਨ ਸਿੱਖ ਗੇਮਸ ਕਰਵਾਈਆਂ ਜਾ ਰਹੀਆਂ ਨੇ।
ਐਡਲੇਡ ਦੇ ਵਿੱਚ 14, 15 ਤੇ 16 April ਨੂੰ ਹੋਣ ਜਾ ਰਹੀਆਂ। ਇਨ੍ਹਾਂ ਜਸ਼ਨਾਂ ਦੇ ਵਿੱਚ ਤੁਸੀਂ ਵੀ ਸਾਰੇ ਸ਼ਾਮਲ ਹੋ।
ਖੁੱਲਾ ਸੱਦਾ ਹੈ ਸਾਰੇ ਪੰਜਾਬੀਆਂ ਨੂੰ, ਆਜੋ ਕੱਢ ਕੇ ਦਿਲਾਂ ਚੋਂ ਮੈਲ ਲੋਕੋ, ਇਨ੍ਹਾਂ ਖੇਡਾਂ ਤੇ ਮੈਂ ਵੀ ਪਹੁੰਚਣਾ ਹੈ ਤੇ ਮੱਖਣ ਬਰਾੜ ਦੀ ਲੱਗ ਗਈ ਫਾਇਲ ਲੋਕੋ।
14, 15 ਤੇ 16 April ਨੂੰ, ਸੋ ਤੁਸੀਂ ਵੀ ਪਹੁੰਚੋ ਪਰਿਵਾਰ ਸਮੇਤ ਤੇ ਮਾਣੋ ਖੇਡਾਂ ਦਾ ਆਨੰਦ ਤੇ ਵਧਾਓ ਮੇਲੇ ਦੀ ਰੌਣਕ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਬਿਲਕੁਲ ਜੀ, ਸੁਣ ਰਹੇ ਹੋ ਹਰਮਨ ਰੇਡੀਓ ਤੁਸੀਂ ਤੇ ਮੈਂ ਸੁਖਪ੍ਰੀਤ ਐਡੀਲੇਡ ਸਟੂਡੀਓ ਤੋਂ ਤੁਹਾਡੇ ਨਾਲ ਲਹਿਰਾਂ ਲਾ ਰਹੀ ਹਾਂ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਅੱਧਾ ਸਮਾਂ ਅੱਧ ਵਾਟੇ ਸਾਡੀ ਗੱਡੀ ਜਿਹੜੀ ਆ ਗੱਲਾਂ ਬਾਤਾਂ ਦੀ ਪਹੁੰਚ ਚੁੱਕੀ ਹੈ ਸੋ ਕੋਈ ਘੰਟਾ ਕੁ ਜਿਹੜਾ ਅਸੀਂ ਹੁਣ ਸਾਥ ਸਾਡਾ ਬਣਨਾ ਹੈ ਉਹਦੇ ਵਿੱਚ ਅਸੀਂ ਆਪਣੇ ਦਿਲ ਦੀਆਂ ਗੱਲਾਂ ਕਰਨੀਆਂ ਨੇ ਉਹ ਯਾਦਾਂ ਕਰਨੀਆਂ ਨੇ ਜੀ ਸਾਡੇ ਕੁਝ ਅਨਮੋਲ ਰਿਸ਼ਤਿਆਂ ਦੇ ਨਾਲ ਜੁੜੀਆਂ ਹੋਈਆਂ ਨੇ ਸੋ ਤੁਸੀਂ ਵੀ ਕਿਸ ਇਹੋ ਜਿਹਾ ਕੋਈ ਵੈਸੇ ਤੇ ਹਰ ਰਿਸ਼ਤਾ ਹੀ ਖਾਸ ਹੁੰਦਾ ਹੈ ਪਰ ਕੋਈ ਇਹੋ ਜਿਹਾ ਰਿਸ਼ਤਾ ਹੁੰਦਾ ਜੋ ਦਿਲ ਦੇ ਬਹੁਤ ਕਰੀਬ ਹੁੰਦਾ ਹੈ ਜੀ ਸੋ ਤੁਸੀਂ ਉਸ ਰਿਸ਼ਤੇ ਬਾਰੇ ਦੱਸ ਸਕਦੇ ਹੋ ਜਾਂ ਰਿਸ਼ਤਿਆਂ ਦੇ ਵਿੱਚ ਆ ਰਿਹਾ ਜਿਹੜਾ ਪਰਿਵਰਤਨ ਹੈ ਹੁਣ ਜਿਹੜੀ ਉਹਦੇ ਬਾਰੇ ਵੀ ਅਸੀਂ ਗੱਲ ਕਰ ਸਕਦੇ ਹਾਂ ਸੋ ਮੈਂ ਗੱਲ ਕਰਾਂਗੀ ਜੀ ਆਪਣੇ ਰਿਸ਼ਤਿਆਂ ਦੀ ਉਹ ਜਜ਼ਬਾਤਾਂ ਦੀ ਜੋ ਮੈਂ ਆਪਣੇ ਬਚਪਨ ਦੇ ਵਿੱਚ ਹੰਡਾਏ ਨੇ ਦੇਖੇ ਨੇ ਸੋ ਤੇ ਤੁਸੀਂ ਵੀ ਜਿਹੜੇ ਆ ਆਪਣੀ ਜਿਹੜੀ ਸਾਂਝ ਪ੍ਰੋਗਰਾਮ ਦੇ ਵਿੱਚ ਜ਼ਰੂਰ ਪਾਉਣੀ ਹੈ ਤੇ ਨਾਲ ਦੀ ਨਾਲ ਜੀ ਅਸੀਂ ਗੁਰਸੇਵਕ ਹੁਣਾਂ ਤੇ ਦਲਜੀਤ ਸਿੰਘ ਹੁਣਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਥੋੜੀ ਦੇਰ ਲਈ ਸ਼ਾਮਿਲ ਕਰਨਾ ਹੈ ਜੋ ਬ੍ਰਿਸਬੇਨ ਤੋਂ ਤੁਰੇ ਹੋਏ ਨੇ ਜੀ ਸਿੱਖ ਖੇਡਾਂ ਦੇ ਲਈ ਐਡੀਲੇਡ ਵੱਲ ਨੂੰ ਆ ਰਹੇ ਨੇ 4EV ਦੀ ਵੈਨ ਲੈ ਕੇ ਉਹ ਜੀ ਜਿਹੜੇ ਰੇਡੀਓ ਤੇ ਟੈਲੀਕਾਸਟ ਹੋਣੇ ਨੇ ਜਿਹੜਾ ਮੀਡੀਆ ਨੂੰ ਕਵਰੇਜ ਕਰਨਾ ਜੀ ਉਹਦੇ ਚ ਸਾਡੀ ਬਹੁਤ ਵੱਡੀ ਜਿਹੜੀ ਮਦਦ ਕਰ ਰਹੇ ਨੇ ਸੋ ਲਾਈਵ ਜਿਹੜੇ ਤੁਸੀਂ ਜਿਹੜੇ ਉੱਥੇ ਸਮਾਗਮ ਹੋਣੇ ਨੇ ਸਿੱਖ ਖੇਡਾਂ ਤੇ ਉਹਨਾਂ ਦਾ ਨਜ਼ਾਰਾ ਤੁਸੀਂ ਉਹਨਾਂ ਦੀ ਬਦੌਲਤ ਲੈ ਸਕਦੇ ਹੋ ਸੋ ਪ੍ਰੋਗਰਾਮ ਦੇ ਵਿੱਚ ਉਹਨਾਂ ਨਾਲ ਵੀ ਉਹਨਾਂ ਦਾ ਹਾਲ ਚਾਲ ਵੀ ਪੁੱਛਣਾ ਹੈ ਕਿ ਕਿੱਥੇ ਕੁ ਪਹੁੰਚੇਗੇ ਕਿਉਂਕਿ ਵੈਨ ਦੇ ਵਿੱਚ ਆ ਰਹੇ ਨੇ ਜੀ ਬ੍ਰਿਸਬੇਨ ਤੋਂ ਸੋ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਜਿਹੜਾ ਸਫ਼ਰ ਹੈ ਉਹ ਕਿਵੇਂ ਦਾ ਚੱਲ ਰਿਹਾ ਹੈ ਸੋ ਹੁਣ ਇੱਕ ਹੋਰ ਸਫ਼ਰ ਤੇ ਤੁਰਦੇ ਆ ਉਹ ਹੈ ਜੀ ਰਿਸ਼ਤਿਆਂ ਦਾ ਸਫ਼ਰ ਅੱਜ ਤੋਂ ਇੱਕ ਕੜੀ ਸ਼ੁਰੂ ਕਰਨ ਜਾ ਰਹੀ ਹਾਂ ਤੁਹਾਡੇ ਨਾਲ ਰਿਸ਼ਤੇ ਨਾਤਿਆਂ ਦੀ ਸੋ ਅੱਜ ਅਸੀਂ ਸਾਰੇ ਰਿਸ਼ਤਿਆਂ ਦੀ ਗੱਲ ਕਰਾਂਗੇ ਪਰ ਪ੍ਰੋਗਰਾਮ ਅੱਗੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਕੋਈ ਨਾ ਕੋਈ ਇੱਕ ਰਿਸ਼ਤਾ ਲਿਆ ਕਰਾਂਗੇ ਤੇ ਉਹਦੇ ਉੱਤੇ ਗੱਲਬਾਤ ਕਰਿਆ ਕਰਾਂਗੇ ਉਹ ਰਿਸ਼ਤਾ ਚਾਹੇ ਨਾਨੀ ਦਾ ਹੋਵੇ ਦਾਦੀ ਦਾ ਹੋਵੇ ਮਾਂ ਪਿਓ ਦਾ ਹੋਵੇ ਭੈਣ ਭਰਾਵਾਂ ਦਾ ਹੋਵੇ ਦਿਓਰ ਭਰਜਾਈ ਦਾ ਹੋਵੇ ਜੀਜੇ ਸਾਲੀ ਦਾ ਹੋਵੇ ਸੋ ਤੁਹਾਡੇ ਦਿਲਾਂ ਦੇ ਵਿੱਚ ਵੀ ਉਹਨਾਂ ਰਿਸ਼ਤਿਆਂ ਨੂੰ ਲੈ ਕੇ ਕੀ ਖਿਆਲ ਨੇ ਕੀ ਅਹਿਸਾਸ ਨੇ ਉਹ ਤੁਸੀਂ ਮੇਰੇ ਨਾਲ ਜ਼ਰੂਰ ਸਾਂਝੇ ਕਰੋ ਤਾਂ ਕਿ ਮੈਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਇੱਕ ਕੜੀ ਦੇ ਵਿੱਚ ਪਰੋ ਕੇ ਤੁਹਾਡੇ ਸਾਹਮਣੇ ਜਿਹੜੇ ਉਹ ਪੇਸ਼ ਕਰ ਸਕਾਂ ਸੋ ਵੈਸੇ ਜਿਹੜੇ ਇਹ ਰਿਸ਼ਤੇ ਨਾਤੇ ਹੁੰਦੇ ਆ ਨਾ ਬੜੇ ਮਿੱਠੇ ਹੁੰਦੇ ਆ ਤੇ ਮੈਨੂੰ ਜਦੋਂ ਵੀ ਮੈਂ ਗੱਲ ਕਰਦੀ ਆ ਤੇ ਮੈਨੂੰ ਹਲਵਾਈ ਦੀ ਦੁਕਾਨ ਯਾਦ ਆ ਜਾਂਦੀ ਆ ਜਿਹਦੇ ਤੇ ਰੰਗ ਬਿਰੰਗੀਆਂ ਮਠਿਆਈਆਂ ਸੱਜੀਆਂ ਹੁੰਦੀਆਂ ਸੀਗੀਆਂ ਹਨਾ ਤੇ ਬਾਹਰ ਖੜੇ ਹੋ ਕੇ ਅਸੀਂ ਮੂੰਹ ਚ ਪਾਣੀ ਭਰ ਕੇ ਦੇਖਣਾ ਕਿਤੇ ਗੁਲਾਬ ਜਾਮਣਾ ਚਿਣੀਆਂ ਹੁੰਦੀਆਂ ਸੀਗੀਆਂ ਕਿਤੇ ਰਸਗੁੱਲੇ ਕਿਤੇ ਗੁਲਾਬੀ ਤੇ ਕਿਤੇ ਚਿੱਟੇ ਕਿਤੇ ਚਮਚਮ ਤੇ ਜਲੇਬੀਆਂ ਸੋ ਮਠਿਆਈਆਂ ਨੂੰ ਦੇਖ ਕੇ ਨਾ ਹੁਣ ਮੈਨੂੰ ਸੋਚਦੀ ਆ ਕਿ ਇਹ ਜਿਹੜੇ ਰਿਸ਼ਤੇ ਹੁੰਦੇ ਆ ਨਾ ਇਹ ਵੀ ਉਹਨਾਂ ਮਠਿਆਈਆਂ ਵਰਗੇ ਹੀ ਹੁੰਦੇ ਆ ਕਿਉਂਕਿ ਇਹਨਾਂ ਸਾਰਿਆਂ ਦਾ ਇੱਕ ਚੀਜ਼ ਕਾਮਨ ਹੁੰਦੀ ਆ ਉਹ ਹੁੰਦੀ ਆ ਮਿਠਾਸ ਇਹਨਾਂ ਦੀ ਇਹਨਾਂ ਦਾ ਮਿੱਠਾ ਪਰ ਉਹ ਇੱਕ ਹੀ ਮਿੱਠਾ ਪੈਂਦਾ ਜੀ ਇਹਨਾਂ ਦੇ ਵਿੱਚ ਉਹ ਹੀ ਖੰਡ ਪੈਂਦੀ ਆ ਪਰ ਫਿਰ ਵੀ ਜ਼ਾਇਕਾ ਸਭ ਦਾ ਅਲੱਗ ਅਲੱਗ ਹੁੰਦਾ ਹੈ ਸੋ ਉਹੀ ਅਹਿਸਾਸ ਜਿਹੜਾ ਰਿਸ਼ਤਿਆਂ ਦੇ ਵਿੱਚ ਹੈ ਸਾਡੇ ਕਿਉਂਕਿ ਜਿਹੜਾ ਇੱਕ ਪਿਆਰ ਹੁੰਦਾ ਉਹ ਹੀ ਹਰ ਇੱਕ ਰਿਸ਼ਤੇ ਦੇ ਵਿੱਚ ਜ਼ਰੂਰੀ ਹੁੰਦਾ ਹੈ ਹਰ ਰਿਸ਼ਤੇ 'ਚ ਪਿਆਰ ਤਾਂ ਹੁੰਦਾ ਹੀ ਹੈ ਪਰ ਫਿਰ ਵੀ ਹਰ ਰਿਸ਼ਤੇ ਦਾ ਇੱਕ ਨਿੱਘ ਜਿਹੜਾ ਉਹ ਵੱਖਰਾ ਹੀ ਹੁੰਦਾ ਤੁਸੀਂ ਕਿਸੇ ਦਾ ਕੰਪੈਰੀਜ਼ਨ ਦੂਸਰੇ ਨਾਲ ਨਹੀਂ ਕਰ ਸਕਦੇ ਕਿ ਇਹ ਇਸ ਤੋਂ ਕਿੱਦਾਂ ਘਟਿਆ ਤੇ ਵਧਿਆ ਸੋ ਚਾਹੇ ਨਾਨੀ ਦੀ ਗੋਦੀ ਦਾ ਨਿੱਘ ਹੋਵੇ ਦਾਦੀ ਦੀਆਂ ਬਾਤਾਂ ਕਹਾਣੀਆਂ ਦਾ ਸਵਾਦ ਹੋਵੇ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਦੀ ਗੱਲ ਹੋਵੇ ਪਿਓ ਦੀਆਂ ਝਿੜਕਾਂ ਦੇ ਵਿੱਚ ਲੁਕੇ ਪਿਆਰ ਦੀ ਗੱਲ ਹੋਵੇ ਭੈਣ ਭਰਾਵਾਂ ਦੇ ਵਿੱਚ ਉਹ ਦੋਸਤੀ ਦਾ ਅਹਿਸਾਸ ਹੋਵੇ ਕੋਈ ਵੀ ਹੋਵੇ ਜੀ ਪਰ ਪਿਆਰ ਜਿਹੜਾ ਉਹ ਸਾਰੇ ਰਿਸ਼ਤਿਆਂ ਦੇ ਵਿੱਚ ਹੁੰਦਾ ਹੈ ਸੋ ਗੱਲ ਕਰਦੇ ਆ ਜੀ ਰਿਸ਼ਤਿਆਂ ਦੀ ਵੈਸੇ ਜਿਸ ਸਮੇਂ ਦੇ ਵਿੱਚ ਮੈਂ ਆਪਣਾ ਬਚਪਨ ਗੁਜ਼ਾਰਿਆ ਜਾਂ ਜਿਸ ਮਾਹੌਲ ਦੇ ਵਿੱਚ ਮੈਂ ਆਪਣੇ ਰਿਸ਼ਤੇਦਾਰੀ ਨਿਭਾਈ ਆ ਉਦੋਂ ਰਿਸ਼ਤੇਦਾਰੀ ਚੰਗੀ ਨਿਭਾਈ ਜਾਂਦੀ ਸੀ ਤੇ ਅੱਜ ਕੱਲ ਉਹ ਜਿਹੜਾ ਰੂਪ ਹੈ ਕੁਛ ਬਦਲਦਾ ਜਾ ਰਿਹਾ ਹੈ ਕਿਉਂਕਿ ਅੱਜ ਕੱਲ ਤਾਂ ਬਸ ਜੀ ਆਪਣੇ ਭੈਣ ਭਰਾਵਾਂ ਦੇ ਨਾਲ ਹੀ ਹੱਸ ਕੇ ਵਰਤ ਹੋ ਜਾਵੇ ਤਾਂ ਉਹ ਵੀ ਵੱਡੀ ਗੱਲ ਹੁੰਦੀ ਹੈ ਤੇ ਜਦੋਂ ਮੇਰੇ ਬਚਪਨ ਸੀਗਾ ਉਦੋਂ ਜਿਹੜੀ ਰਿਸ਼ਤੇਦਾਰੀ ਕਹਿ ਲੋ ਕਿ ਮੇਰੀ ਜਿਹੜੀ ਦਾਦੀ ਦੀ ਮੇਰੀ ਦਾਦੀ ਭੂਆ ਹੁੰਦੀ ਸੀ ਜਾਂ ਮੇਰੀ ਦਾਦੀ ਦਾ ਉਹਦੇ ਪੇਕਿਆਂ ਦੇ ਵਿੱਚ ਜਿਹੜਾ ਸਤਿਕਾਰ ਆ ਉਹ ਵੀ ਬੜੀ ਉਦਾਂ ਹੀ ਕੀਤਾ ਜਾਂਦਾ ਸੀ ਉਹਨਾਂ ਨੂੰ ਕਦੀ ਇਸ ਚੀਜ਼ ਦਾ ਅਹਿਸਾਸ ਨਹੀਂ ਦਵਾਇਆ ਜਾਂਦਾ ਸੀਗਾ ਕਿ ਉਹ ਹੁਣ ਤੀਜੀ ਪੀੜ੍ਹੀ ਹੋ ਗਏ ਆ ਯਾਨੀ ਤੀਜੀ ਪੀੜ੍ਹੀ ਦੀਆਂ ਜਿਹੜੀਆਂ ਭੈਣਾਂ ਹੁੰਦੀਆਂ ਸੀ ਜਾਂ ਧੀਆਂ ਹੁੰਦੀਆਂ ਸੀ ਉਹਨਾਂ ਦਾ ਸਤਿਕਾਰ ਵੀ ਮਾਣ ਸਤਿਕਾਰ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਜਿਉਂ ਦਾ ਤਿਉਂ ਕੀਤਾ ਜਾਂਦਾ ਸੀ ਤੇ ਅਸੀਂ ਜਿੱਦਾਂ ਸਾਡਾ ਸਤਿਕਾਰ ਹੁੰਦਾ ਸੀ ਮੇਰੇ ਡੈਡੀ ਦੀਆਂ ਦੋ ਭੈਣਾਂ ਸੀ ਤੇ ਮੇਰੀਆਂ ਬੜੀਆਂ ਲਾਡਲੀਆਂ ਜਿਹੀਆਂ ਭੂਆ ਹੈ ਜੀ ਸੋ ਯਾਨੀ ਇੱਕ ਤਾਰ ਦੇ ਵਿੱਚ ਮੋਤੀਆਂ ਵਾਂਗੂ ਪਰੋ ਕੇ ਜਿਹੜੇ ਰਿਸ਼ਤੇ ਰੱਖੇ ਜਾਂਦੇ ਹੁੰਦੇ ਸੀਗੇ ਤੇ ਜਿਹੜਾ ਪਰਿਵਾਰ ਹੈ ਉਹ ਬੜਾ ਪਿਆਰਾ ਸੋਭਦਾ ਹੁੰਦਾ ਸੀ ਤੇ ਜਿਆਦਾ ਗੱਲ ਮੈਨੂੰ ਇਹ ਲੱਗਦੀ ਹੈ ਕਿ ਉਹਨਾਂ ਸਮਿਆਂ ਦੇ ਵਿੱਚ ਜਿਹੜੀ ਰਿਸ਼ਤੇਦਾਰੀ ਉਹ ਜਿਆਦਾ ਦੂਰ ਨਹੀਂ ਸੀ ਹੁੰਦੀ। ਹੁਣ ਜੇ ਮੈਂ ਆਪਣੀ ਗੱਲ ਕਰਾਂ ਤੇ ਸਾਡੀ ਰਿਸ਼ਤੇਦਾਰੀ ਸਾਰੀ ਜਿਹੜੀ ਨਾ ਉਹੀ 8-10 ਕਿਲੋਮੀਟਰ ਦੇ ਦਾਇਰੇ ਚ ਹੁੰਦੀ ਸੀ। ਨਾਨਕੇ ਹੋ ਗਏ ਚਾਹੇ ਭੂਆ ਹੋ ਗਈਆਂ, ਉਹ ਸਾਰੇ ਓਨੇ ਕੁ ਦਾਇਰੇ ਦੇ ਵਿੱਚ ਹੁੰਦੇ ਸੀ ਤੇ ਜਿਹੜਾ ਮੇਲ ਮਿਲਾਪ ਬਣਿਆ ਰਹਿੰਦਾ ਹੁੰਦਾ ਸੀ। ਦੁੱਖ ਸੁੱਖ ਵੇਲੇ ਹਰ ਕੋਈ ਨਾਲ ਜਿਹੜਾ ਬਾਹਾਂ ਬਣ ਕੇ ਖੜਾ ਹੁੰਦਾ ਸੀਗਾ। ਸੋ ਉਹ ਜਿਹੜਾ ਪਿਆਰ ਹੈ ਉਹ ਜੋ ਦਾ ਤੋਂ ਬਣਿਆ ਰਹਿੰਦਾ ਸੀ। ਅੱਜ ਕੱਲ ਵਾਂਗ ਜੀ ਸਵੇਰੇ ਸਵੇਰੇ ਉੱਠ ਕੇ ਵਟਸਐਪ ਤੇ ਮੈਸੇਜ ਤਾਂ ਕਰ ਦੇਈ ਦੀ ਆ ਗੁੱਡ ਮਾਰਨਿੰਗ ਦੇ, ਹੈਨਾ, ਨਾਲ ਜਿਹੜੇ ਵਿਚਾਰ ਆਏ ਹੁੰਦੇ ਆ ਦੋ ਦਿਨ ਪਹਿਲਾਂ ਦੇ ਚੰਗੇ ਉਹ ਵੀ ਭੇਜ ਦੇਈ ਦੇ ਅੱਗੇ। ਪਰ ਬਸ ਉਹਨੇ ਨਾਲ ਹੀ ਸਾਨੂੰ ਲੱਗਦਾ ਕਿ ਜਿਹੜਾ ਕੰਮ ਪੂਰਾ ਹੋ ਗਿਆ। ਪਰ ਇਸ ਤੋਂ ਅੱਗੇ ਵੀ ਜਿਹੜੇ ਉਹਨਾਂ ਰਿਸ਼ਤਿਆਂ ਨੂੰ ਨਿਭਾਉਣਾ ਬੜਾ ਜ਼ਰੂਰੀ ਹੁੰਦਾ ਹੈ ਜੀ। ਸੋ ਗੱਲ ਕਰਦੀ ਆ ਜੀ ਰਿਸ਼ਤਿਆਂ ਦੇ ਵਿੱਚ, ਮੈਂ ਸਭ ਤੋਂ ਪਹਿਲਾਂ ਆਪਣੀ ਦਾਦੀ ਦੀ। ਮੇਰੀ ਜਿਹੜੀ ਦਾਦੀ ਹੁੰਦੀ ਸੀ ਨਾ, ਬੜੀ ਗੋਲ ਮਟੋਲ ਜਿਹੀ ਤੇ ਚੰਗੀ ਡਾਢੀ ਆਵਾਜ਼ ਦੀ ਮਾਲਕ ਹੁੰਦੀ ਸੀਗੀ ਤੇ ਘਰ ਦੇ ਉੱਤੇ ਉਹਦੀ ਪੂਰੀ ਚੰਗੀ ਸਰਦਾਰੀ ਜਿਹੜੀ ਆ ਉਹ ਹੁੰਦੀ ਸੀ। ਤੇ ਬਿਲਕੁਲ ਅਨਪੜ੍ਹ ਹੁੰਦੀ ਸੀ, ਪਰ ਉਹ ਕੋਲ ਹੀ ਅਨਪੜ੍ਹ ਹੋਣ ਦੇ ਬਾਵਜੂਦ ਵੀ ਉਹ ਸਾਰਾ ਹਿਸਾਬ ਕਿਤਾਬ ਕਿੱਦਾਂ ਰੱਖਦੀ ਹੁੰਦੀ ਸੀ, ਕਿੱਦਾਂ ਜਾਣਦੀ ਸੀ ਉਹ ਨੀ ਜੀ ਮੈਨੂੰ ਪਤਾ ਲੱਗਾ। ਤੇ ਪਰਛਾਵਿਆਂ ਦੇ ਹਿਸਾਬ ਦੇ ਨਾਲ ਸਮੇਂ ਦਾ ਉਹਨੂੰ ਬਿਲਕੁਲ ਸਹੀ ਅੰਦਾਜ਼ਾ ਰਹਿੰਦਾ ਹੁੰਦਾ ਸੀ। ਤੇ ਮੁੰਡੇ ਕੁੜੀ ਦੇ ਵਿੱਚ ਨਾ ਉਹ ਬੜਾ ਰੱਜ ਕੇ ਭੇਦਭਾਵ ਕਰਦੀ ਹੁੰਦੀ ਸੀ ਤੇ ਇਸ ਗੱਲ ਤੇ ਮੇਰੀ ਉਹਨਾਂ ਜਰਾ ਨਹੀਂ ਸੀ ਬਣਦੀ ਹੁੰਦੀ। ਤੇ ਪਰ ਜੀ ਉਹ ਪਿਆਰ ਜਿਹੜਾ ਸਾਨੂੰ ਡਾਂਟਦੀ ਵੀ ਬਹੁਤ ਹੁੰਦੀ ਸੀ, ਗਾਲਾਂ ਵੀ ਬੜੀਆਂ ਖਾਧੀਆਂ ਉਹਨਾਂ ਤੋਂ। ਤੇ ਪਰ ਜਿਹੜੀ ਉਹਨਾਂ ਦਾ ਪਿਆਰ ਹੁੰਦਾ ਸੀਗਾ, ਉਹਨਾਂ ਦੀਆਂ ਅਸੀਸਾਂ ਹੁੰਦੀਆਂ ਸੀਗੀਆਂ, ਉਹਨਾਂ ਨੂੰ ਮੈਂ ਅਜੇ ਤੱਕ ਵੀ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਮਹਿਸੂਸ ਕਰਦੀ ਹਾਂ। ਸੋ ਜੱਸੀ ਗਰੇਵਾਲ ਹੁਣਾਂ ਨੇ ਜੀ ਮੈਸੇਜ ਕੀਤਾ, ਸਤਿ ਸ਼੍ਰੀ ਅਕਾਲ ਬੁਲਾਈ ਹੈ, ਕਹਿ ਰਹੇ ਨੇ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਹੈ, ਰਿਸ਼ਤੇ ਸਾਰੇ ਹੀ ਪਿਆਰੇ ਹੁੰਦੇ ਨੇ ਕਹਿੰਦੇ। ਤੇ ਮੈਂ ਕੁਛ ਲਿਖ ਕੇ ਦੱਸ ਰਿਹਾ ਆ ਜਿਨ੍ਹਾਂ ਨਾਲ ਸਾਡਾ ਸਮਾਜਿਕ ਰਿਸ਼ਤਾ ਹੁੰਦਾ ਹੈ, ਸਾਡੇ ਬਜ਼ੁਰਗ। ਬਿਲਕੁਲ ਕਿਆ ਬਾਤ ਹੈ ਜੀ। ਅਣਗੌਲਿਓ ਨਾ ਸਿਆਣਿਆਂ ਦੀ ਦਿੱਤੀ ਮੱਤ ਨੂੰ, ਹੱਥੀ ਐ ਹੰਡਾਇਆ ਉਹਨਾਂ ਹਰ ਪੱਖ ਨੂੰ। ਸਕੂਲਾਂ ਦਾ ਗਿਆਨ ਹੁੰਦਾ ਆਪਣੀ ਜਗ੍ਹਾ, ਪਰ ਮਾਨਤਾ ਤਜੁਰਬੇ ਦੀ ਮਿਲੀ ਸੱਥ ਨੂੰ। ਗਰੇਵਾਲ ਬਜ਼ੁਰਗਾਂ ਦੀ ਅਸੀਸ ਧਾਰਦੀ ਜ਼ਿੰਦਗੀ ਤੇ ਡੱਕੇ ਡੋਲੇ ਖਾਂਦੇ ਰੱਥ ਨੂੰ। ਬਹੁਤ ਵਧੀਆ ਵਿਚਾਰ ਜੀ, ਬੜੀਆਂ ਹੀ ਪਿਆਰੀਆਂ ਲਾਈਨਾਂ ਤੁਸੀਂ ਇਹਨਾਂ ਨੂੰ ਕਲਮਬੱਧ ਕੀਤਾ ਹੈ ਜੱਸੀ ਗਰੇਵਾਲ ਹੁਣਾਂ ਨੇ। ਬਿਲਕੁਲ ਜੀ, ਬਜ਼ੁਰਗਾਂ ਦੀਆਂ ਜਿਹੜੀਆਂ ਅਸੀਸਾਂ ਆ ਉਹੀ ਜ਼ਿੰਦਗੀ ਦੀ ਡੱਕੇ ਡੋਲੇ ਖਾਂਦੀ ਰੱਥ ਨੂੰ ਤਾਰ ਦਿੰਦੀਆਂ ਨੇ। ਗੱਲ ਜਿਵੇਂ ਮੈਂ ਕਰ ਰਹੀ ਸੀ ਆਪਣੇ ਦਾਦੀ ਜੀ ਦੀ, ਕਿ ਬਿਲਕੁਲ ਉਹਨਾਂ ਤੋਂ ਬੜੀਆਂ ਗਾਲਾਂ ਖਾਧੀਆਂ, ਬੜੀਆਂ ਝਿੜਕਾਂ ਖਾਧੀਆਂ, ਔਰ ਕਈ ਵੇਲੇ ਸਾਨੂੰ ਉਹ ਬੜੀਆਂ ਬੁਰੀਆਂ ਲੱਗਦੀਆਂ ਹੁੰਦੀਆਂ ਸੀ ਗੱਲਾਂ ਜਿਹੜੀਆਂ ਉਹ ਕਹਿ ਦਿੰਦੇ ਹੁੰਦੇ ਸੀਗੇ ਸਾਨੂੰ। ਤੇ ਪਰ ਅੱਜ ਜਦੋਂ ਉਹ ਇਸ ਦੁਨੀਆਂ ਵਿੱਚ ਨਹੀਂ ਹੈਗੇ ਤੇ ਉਹਨਾਂ ਦੀਆਂ ਦਿੱਤੀਆਂ ਉਹ ਅਸੀਸਾਂ ਨੂੰ, ਉਹ ਜਿਹੜੇ ਉਹਨਾਂ ਦੇ ਤਜੁਰਬਿਆਂ ਤੇ ਕੀਤੀਆਂ ਹੋਈਆਂ ਗੱਲਾਂ ਹੁੰਦੀਆਂ ਸੀ, ਉਹਨਾਂ ਨੂੰ ਮੈਂ ਖੁਦ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਮਹਿਸੂਸ ਕਰਦੀ ਆ ਤੇ ਉਹਨਾਂ ਨੂੰ ਮੈਂ ਮਿਸ ਕਰਦੀ ਆ ਜੀ। ਪਰ ਗੱਲ ਇਹ ਹੈ ਜੀ, ਰਿਸ਼ਤੇ ਜਿਹੜੇ ਉਹ ਤੁਹਾਡੀ ਬੇਸ਼ੱਕ ਜ਼ਿੰਦਗੀ ਚੋਂ ਨਿਕਲ ਜਾਂਦੇ ਆ, ਪਰ ਉਹਨਾਂ ਦਾ ਪਿਆਰ, ਉਹਨਾਂ ਦਾ ਨਿੱਘ, ਉਹਨਾਂ ਦੀਆਂ ਦਿੱਤੀਆਂ ਨਸੀਹਤਾਂ ਜਿਹੜੀਆਂ ਹੁੰਦੀਆਂ ਉਹ ਹਮੇਸ਼ਾ ਜ਼ਿੰਦਗੀ ਦੇ ਨਾਲ ਨਾਲ ਚੱਲਦੀਆਂ ਰਹਿੰਦੀਆਂ ਨੇ। ਤੇ ਬਿਲਕੁਲ ਜੀ, ਦਾਦੀ ਦਾਦਾ ਜੀ ਨੂੰ ਮੈਂ ਦੇਖਿਆ ਨਹੀਂ ਆਪਣੀ ਜ਼ਿੰਦਗੀ ਦੇ ਵਿੱਚ, ਕਿਉਂਕਿ ਮੈਂ ਕਾਫੀ ਪਹਿਲਾਂ ਹੀ ਉਹਨਾਂ ਦੀ ਮੌਤ ਹੋ ਚੁੱਕੀ ਸੀ। ਤੇ ਨਾਨੀ ਨਾਨਾ ਜੀ ਦਾ ਮੇਰਾ ਵੀ ਬੜਾ ਡਾਢਾ ਮੋਹ ਰਿਹਾ ਆ, ਉਹ ਦੋ ਬਜ਼ੁਰਗ ਆ ਜਿਨ੍ਹਾਂ ਤੋਂ ਮੈਨੂੰ ਲੱਗਦਾ ਹੁੰਦਾ ਕਿ ਜ਼ਿੰਦਗੀ ਚ ਜੋ ਵੀ ਕੁਛ ਚੰਗਾ ਮੇਰੇ ਵਿੱਚ ਹੈਗਾ ਆ ਉਹ ਉਹਨਾਂ ਦੀ ਬਦੌਲਤ ਹੀ ਮੇਰੇ ਕੋਲ ਹੈਗਾ ਆ ਜੀ। ਤੇ ਆਪਣੇ ਬਚਪਨ ਦੇ ਜਿਹੜੇ ਕੁਝ ਸਾਲ ਸੀ ਉਹ ਵੀ ਮੈਂ ਆਪਣੇ ਨਾਨੀ ਨਾਨਾ ਹੁਣਾਂ ਕੋਲ ਹੀ ਗੁਜ਼ਾਰੇ ਸੀ। ਸੋ ਬੜੇ ਹੀ ਪਿਆਰੀਆਂ, ਜਿਸ ਤਰ੍ਹਾਂ ਤੁਸੀਂ ਕਿਹਾ ਵੀ ਉਹ ਮੱਤਾਂ ਦਿੰਦੇ ਹੁੰਦੇ ਸੀਗੇ, ਜਾਂ ਜ਼ਿੰਦਗੀ ਨੂੰ ਕਿੱਦਾਂ ਜੀਣਾ ਆ, ਸਵੇਰੇ ਜਲਦੀ ਉੱਠਣਾ ਆ, ਫਿਰ ਵਾਕ ਤੇ ਜਾਣਾ ਆ, ਪਾਠ ਕਰਨਾ ਆ, ਔਰ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਇੱਕ ਤੁਹਾਡੇ ਬਚਪਨ ਔਰ ਜਵਾਨੀ ਹੁੰਦੀ ਬਿਲਕੁਲ ਵਗਦਾ ਪਾਣੀ ਹੁੰਦਾ ਜੀ, ਪਰ ਉਹਨੂੰ ਇੱਕ ਬੰਨ ਲਗਾਉਣੇ ਜਿਹੜੇ ਉਹ ਇਹ ਸਿਆਣਿਆਂ ਦੇ ਕੰਮ ਹੁੰਦੇ ਨੇ। ਸੋ ਇਸੇ ਲਈ ਨਾ ਸਿਆਣਿਆਂ ਦਾ ਸਾਡੀ ਜ਼ਿੰਦਗੀ ਚ ਬਹੁਤ ਮਹੱਤਵ ਹੁੰਦਾ। ਤੇ ਅੱਜ ਖੁਸ਼ੀ ਹੋ ਰਹੀ ਹੈ ਜੀ ਕਿ ਉਹਨਾਂ ਰਿਸ਼ਤਿਆਂ ਨੂੰ ਮੈਂ ਹਰਮਨ ਰੇਡੀਓ ਦੇ ਮੰਚ ਤੇ ਤੁਹਾਡੇ ਸਾਰਿਆਂ ਨਾਲ ਸਾਂਝਾ ਕਰ ਰਹੀ ਹਾਂ। ਸੋ ਤੁਸੀਂ ਵੀ ਜ਼ਰੂਰ ਸਾਂਝ ਪਾਉਣੀ ਹੈ ਜੀ, ਕਿਉਂਕਿ ਹਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਇਹ ਅਨਮੋਲ ਰਿਸ਼ਤੇ ਜਿਹੜੇ ਇਹ ਜ਼ਰੂਰ ਹੁੰਦੇ ਨੇ। ਤੇ ਮਾਂ ਬਾਪ ਦਾ ਰਿਸ਼ਤਾ ਜਿਹੜਾ ਨਾ, ਇਹਦੇ ਬਾਰੇ ਵੀ ਮੈਨੂੰ ਲੱਗਦਾ ਹੈ ਵੀ ਕੀ ਲਿਖਾਂ ਮੈਂ। ਇਹ ਜਿਹੜਾ ਰਿਸ਼ਤਾ ਮੈਨੂੰ ਹਮੇਸ਼ਾ ਘੁਮਿਆਰ ਦੇ ਚੱਕ ਵਰਗਾ ਲੱਗਦਾ ਹੁੰਦਾ ਹੈ, ਜਿਹਦੇ ਉੱਤੇ ਤੁਹਾਡੀ ਜਿਹੜੀ ਪਰਸਨੈਲਿਟੀ ਹੈ, ਤੁਹਾਡਾ ਵਜੂਦ ਹੈ ਜਿਹੜਾ, ਤੁਹਾਡੀ ਹੋਂਦ ਹੈ ਜਿਹੜੀ ਘੜੀ ਜਾਂਦੀ ਹੈ। ਸੋ ਮਾਂ ਬਾਪ ਦੇ ਰਿਸ਼ਤੇ ਬਾਰੇ ਵੀ ਅਸੀਂ ਅੱਗੇ ਗੱਲ ਕਰਨੀ ਹੈ। ਸੋ ਤੁਸੀਂ ਵੀ ਜ਼ਰੂਰ ਸੀ ਆਪਣੇ ਮਾਂ ਬਾਪ ਦੇ ਨਾਮ ਕੋਈ ਸੁਨੇਹਾ ਦੇਣਾ ਚਾਹੁੰਦੇ ਹੋਵੋ, ਜਾਂ ਉਹਨਾਂ ਬਾਰੇ ਕੋਈ ਜਜ਼ਬਾਤ ਸਾਡੇ ਨਾਲ ਸਾਂਝੇ ਕਰਨਾ ਚਾਹੁੰਦੇ ਹੋਵੋ ਤੇ ਮੈਸੇਜ ਮੈਨੂੰ ਲਿਖ ਭੇਜੋ ਤੇ ਮਾਂ ਬਾਪ ਬਾਰੇ ਗੱਲ ਕਰਾਂਗੇ। ਪਰ ਸੁਣਦੇ ਹਾਂ ਜੀ ਉਸ ਤੋਂ ਪਹਿਲਾਂ ਇਹ ਗੀਤ।
ਜੱਜੜਾ ਚਾਲ ਕੀ ਨੀਤ ਅਡਾ ਨਾ ਦੀਏ ਤੈਨੂੰ ਚੁੰਮ ਅੱਖੀਆਂ ਨਾਲ ਲਾਵਾਂ ਚਿੱਠੀਏ ਵਤ ਨਾ ਦੀਏ ਤੈਨੂੰ ਚੁੰਮ ਅੱਖੀਆਂ ਨਾਲ ਲਾਵਾਂ ਬੁੱਤ ਪਰਦੇਸੀ ਹੋ ਕਿਹੜਾ ਸੁਨੇਹਾ ਵਤਨ ਮੇਰੇ ਦਾ ਆਇਆ ਕਿਨਾ ਹੱਥਾਂ ਦੀ ਛੋਏ ਤੈਨੂੰ ਕਿਸਨੇ ਹੈ ਲਿਖਵਾਇਆ ਅਰਬ ਪਰੋ ਕੇ ਕਲਮ ਚ ਸਾਰੇ ਅਰਬ ਪਰੋ ਕੇ ਕਲਮ ਚ ਸਾਰੇ ਮੋਤੀਆਂ ਵਾਂਗ ਸਜਾਇਆ ਲਿਖੇ ਪੜਿਆ ਪੜ ਕੇ ਸਾਰਾ ਲਿਖਿਆ ਹਾਲ ਸੁਣਾਇਆ ਕਿਸਨੇ ਤੈਨੂੰ ਪਾਇਆ ਡਾਕੇ ਕਿਸਨੇ ਤੈਨੂੰ ਪਾਇਆ ਡਾਕੇ ਕਿਸ ਲਿਖਿਆ ਸਰਦਾਮਾ ਅੱਖੀਆਂ ਦੇ ਵਿੱਚ ਭਰ ਕੇ ਪਾਣੀ ਅੰਜੂਆਂ ਦੇ ਦੁੱਖ ਕਹਿ ਦੀ ਨਿਸ਼ਾਨੀ ਆਪਣੇ ਆਪ ਸੁਣਾਏ ਕਹਾਣੀ ਅੰਮੜੀ ਜਾਈ ਨੇ ਲਿਖਿਆ ਆਪੇ ਅੰਮੜੀ ਜਾਈ ਨੇ ਲਿਖਿਆ ਆਪੇ ਵੀਰਾ ਅੜੀਕਣ ਬੁੱਢੜੇ ਮਾਪੇ ਜਿਹੜੀ ਸੀ ਤੇਰੇ ਗਲ ਲੱਗ ਰੋਈ ਭੈਣ ਵਿਆਵਣ ਜੋਗੀ ਹੋਈ ਤੂੰ ਮੇਰਾ ਫਿਰ ਦੇ ਸੁਖ ਸੇਂਦਾ ਤੂੰ ਮੇਰਾ ਫਿਰ ਦੇ ਸੁਖ ਸੇਂਦਾ ਕੀ ਖੋਲ ਸੜਾਵਾ
ਕਰ
ਲੱਗੀਏ ਭੈਣ ਵੀਰ ਸਦਾ ਤੇਰੇ ਨਾਲ ਨੀ ਰਹਿਣ ਤੂੰ ਏ ਬੇਗਾਨਾ ਧਨ ਨੀ ਸਦੈਣ ਰੱਬੀ ਏ ਵਿਛੋੜੇ ਸੈਣ ਰੱਖਿਆ ਕਰ ਤੂੰ ਮਾਂ ਦਾ ਖਿਆਲ ਹੋ ਰੱਖਿਆ ਕਰ ਤੂੰ ਮਾਂ ਦਾ ਖਿਆਲ ਆਖੀ ਨਾ ਰੋ ਰੋ ਹੋਏ ਬਿਹਾਲ ਕਹਿ ਦੀ ਮਾਂ ਨੂੰ ਤੇਰਾ ਲਾਲ ਕਰ ਆਏਗਾ ਅਗਲੇ ਸਾਲ ਪੂਰਨ ਪੁੱਤ ਪਰਦੇਸੀ ਜਾਂਦੇ ਪੂਰਨ ਪੁੱਤ ਪਰਦੇਸੀ ਜਾਂਦੇ ਲੱਗਣ ਨਾ ਕੱਟਿਆ
ਮਾਵਾਂ ਠੰਡੀਆਂ ਛਾਵਾਂ ਬਿਲਕੁਲ ਜੀ ਮਾਵਾਂ ਬਿਲਕੁਲ ਠੰਡੀਆਂ ਛਾਵਾਂ ਵਰਗੀਆਂ ਹੁੰਦੀਆਂ ਨੇ ਸੋ ਰੱਬ ਸਾਰਿਆਂ ਤੇ ਇਹ ਜਿਹੜੀਆਂ ਛਾਵਾਂ ਆ ਉਹ ਬਣਾ ਹੀ ਰੱਖੇ ਹਰ ਕੋਈ ਇਹਨਾਂ ਛਾਵਾਂ ਦੀ ਠੰਡੀ ਜਿਹੜੀ ਛਾਂ ਆ ਉਹ ਮਾਣਦਾ ਰਵੇ ਤੇ ਰਵਿੰਦਰ ਰਵੀ ਹੁਣਾਂ ਨੇ ਜੀ ਕਿਹਾ ਹੈ ਕਿ ਹਾਂਜੀ ਭੈਣ ਜੀ ਕਹਿੰਦੇ ਮੇਰਾ ਸਭ ਤੋਂ ਪਿਆਰਾ ਰਿਸ਼ਤਾ ਹੈ ਮੇਰੀ ਮਾਂ ਕਹਿੰਦੇ ਮੇਰਾ ਸਭ ਤੋਂ ਪਿਆਰਾ ਰਿਸ਼ਤਾ ਮੇਰੀ ਮਾਂ ਨਾਲ ਹੈ ਤੇ ਮੈਂ ਆਪਣੀ ਮਾਂ ਨੂੰ ਕਹਿੰਦੇ ਬਹੁਤ ਮਿਸ ਕਰ ਰਿਹਾ ਹਾਂ ਤੇ ਮਾਂ ਦੇ ਹੱਥਾਂ ਦਾ ਬਣਿਆ ਹੋਇਆ ਸਾਗ ਤੇ ਮੱਕੀ ਦੀ ਰੋਟੀ ਤੇ ਉੱਪਰ ਢੇਰ ਸਾਰੀ ਮੱਖਣੀ ਨੂੰ ਮੈਂ ਬਹੁਤ ਮਿਸ ਕਰ ਰਿਹਾ ਹਾਂ ਸੋ ਜੀ ਰਵਿੰਦਰ ਰਵੀ ਹੁਣੀ ਮਲੇਸ਼ੀਆ ਰਹਿੰਦੇ ਨੇ ਲੁਧਿਆਣੇ ਤੋਂ ਨੇ ਤੇ ਬਿਲਕੁਲ ਰਵੀ ਸਾਹਿਬ ਦੇਖੋ ਜ਼ਿੰਦਗੀ ਦੇ ਵਿੱਚ ਰਿਸ਼ਤੇ ਕੋਈ ਵੀ ਚੀਜ਼ ਇਨਸਾਨ ਦੇ ਕੋਲ ਜਦੋਂ ਉਹਦੇ ਕੋਲ ਹੁੰਦੀ ਹੈ ਨਾ ਤਾਂ ਉਦੋਂ ਸ਼ਾਇਦ ਸਾਨੂੰ ਉਹਦੀ ਅਹਿਮੀਅਤ ਇੰਨਾ ਮੁੱਲ ਨਹੀਂ ਪਤਾ ਹੁੰਦਾ ਪਰ ਜਦੋਂ ਅਸੀਂ ਉਸ ਚੀਜ਼ ਤੋਂ ਪਰੇ ਹੋ ਜਾਂਦੇ ਹਾਂ ਨਾ ਤੇ ਫੇਰ ਸਾਨੂੰ ਉਹਦੀ ਜਿਹੜੀ ਕਦਰ ਆ ਉਹ ਪਤਾ ਚੱਲਦੀ ਹੈ ਉਹ ਚਾਹੇ ਰਿਸ਼ਤਾ ਹੋਵੇ ਜਾਂ ਕੋਈ ਵੀ ਹੋਰ ਚੀਜ਼ ਹੋਵੇ ਜਿੱਦਾਂ ਹੁਣ ਅਸੀਂ ਪੰਜਾਬੀਆਂ ਦੇਖ ਲਓ ਪੰਜਾਬ ਵਿੱਚ ਹੁੰਦੇ ਸੀਗੇ ਤੇ ਪੰਜਾਬ ਨੂੰ ਐਂ ਗਲਤੀਆਂ ਨੁਕਸ ਕੱਢਦੇ ਰਹੀਦਾ ਸੀ ਇੰਨਾ ਘੱਟਾ ਆ ਇੱਥੇ ਕੀ ਰੱਖਿਆ ਆ ਨਾ ਚੰਗੀ ਜ਼ਿੰਦਗੀ ਆ ਨਾ ਸੌਖੀ ਜ਼ਿੰਦਗੀ ਆ ਹਨਾ ਬੱਚਿਆਂ ਦਾ ਕੋਈ ਫਿਊਚਰ ਨਹੀਂ ਹੈਗਾ ਇੰਨਾ ਭ੍ਰਿਸ਼ਟਾਚਾਰ ਆ ਇਹ ਉਹ ਸਾਡੇ ਕੋਲ 100 ਚੀਜ਼ਾਂ ਹੁੰਦੀਆਂ ਸੀ ਉਹਨੂੰ ਨਿੰਦਣ ਲਈ ਤੇ ਅੱਜ ਅਸੀਂ ਬਾਹਰਲੀ ਇੱਥੇ ਦੇਸ਼ਾਂ ਦੇ ਵਿੱਚ ਬੈਠੇ ਹੋਏ ਆ ਤੇ ਸਾਡੇ ਕੋਲ 1000 ਚੀਜ਼ਾਂ ਆ ਉਸ ਪੰਜਾਬ ਦੀ ਵਡਿਆਈ ਕਰਨ ਦੇ ਲਈ ਤੇ ਇਹ ਸਮੇਂ ਦੀ ਗੱਲ ਹੁੰਦੀ ਹੈ ਜੀ ਤੇ ਜਦੋਂ ਤੁਹਾਡੇ ਕੋਲ ਚੀਜ਼ ਖੁੱਸ ਜਾਂਦੀ ਹੈ ਤੇ ਕਦਰ ਅਸਲੀ ਤੁਹਾਨੂੰ ਉਦੋਂ ਹੀ ਪੈਂਦੀ ਹੈ ਪਰ ਮਾਂ ਬਾਪ ਦਾ ਰਿਸ਼ਤਾ ਜਾਂ ਕੋਈ ਵੀ ਭੈਣ ਭਰਾਵਾਂ ਦਾ ਕੋਈ ਵੀ ਰਿਸ਼ਤਾ ਹੋਵੇ ਜੀ ਬਿਲਕੁਲ ਹੁਣ ਭੈਣ ਭਰਾਵਾਂ ਨੂੰ ਹੀ ਲੈ ਲਓ ਤੁਸੀਂ ਕਿੰਨਾ ਲੜਦੇ ਝਗੜਦੇ ਰਹਿੰਦੇ ਆ ਹਨਾ ਜਦੋਂ ਇਕੱਠੇ ਹੋਈਦਾ ਕਿੰਨੇ ਲੜੀਦਾ ਹੁੰਦਾ ਸੀਗਾ ਤੇ ਹੁਣ ਸਾਰੇ ਦੂਰ ਦੂਰ ਬੈਠੇ ਆ ਤੇ ਇੱਕ ਦੂਜੇ ਦੀਆਂ ਸ਼ਕਲਾਂ ਦੇਖਣ ਨੂੰ ਵੀ ਤਰਸੀਦਾ ਆ ਤੇ ਜਦੋਂ ਮੈਨੂੰ ਪਤਾ ਸਾਡੀ ਲੜਾਈ ਹੁੰਦੀ ਸੀਗੀ ਤੇ ਮੰਮੀ ਨੇ ਕਹਿਣਾ ਤੁਸੀਂ ਇੰਨਾ ਲੜਦੀਆਂ ਆਪਸ ਦੇ ਵਿੱਚ ਦੇਖਿਓ ਬਾਅਦ ਵਿੱਚ ਤੁਸੀਂ ਇੱਕ ਦੂਜੇ ਨੂੰ ਨਾ ਦੇਖਣ ਨੂੰ ਤਰਸਿਆ ਕਰਨਾ ਤੇ ਉਦੋਂ ਅਸੀਂ ਨੱਕ ਜਿਹਾ ਚੜਾ ਕੇ ਕਹਿਣਾ ਭਿੱਲੇ ਇਹਨੂੰ ਦੇਖਣ ਨੂੰ ਤਰਸਣਾ ਮੈਂ ਪਰ ਅੱਜ ਉਹ ਚੀਜ਼ ਮੈਂ ਖੁਦ ਮਹਿਸੂਸ ਕਰਦੀ ਆ ਵੀ ਏਦਾਂ ਹੁੰਦਾ ਵੀ ਬਸ ਖੰਭ ਲੱਗੇ ਹੁਣ ਤੇ ਉੱਡ ਕੇ ਮੈਂ ਆਪਣੀਆਂ ਭੈਣਾਂ ਦੇ ਕੋਲ ਚਲੀ ਜਾਵਾਂ ਪਰ ਗੱਲ ਉਹੀ ਹੈ ਜੀ ਜਿਹੜਾ ਵਕਤ ਹੁੰਦਾ ਹੈ ਸੋ ਇਸੇ ਲਈ ਜਿਹੜਾ ਵੀ ਵਕਤ ਹੈ ਜਿਸ ਵੀ ਰਿਸ਼ਤੇ ਦੇ ਨਾਲ ਹੋ ਤੁਸੀਂ ਜਿਸ ਸਮੇਂ ਚ ਉਹਨੂੰ ਰੱਜ ਕੇ ਮਾਣੋ ਇੰਜੋਏ ਕਰੋ ਅੱਜ ਜਿਹੜਾ ਵਰਤਮਾਨ ਹੈ ਤੇ ਮੇਰੇ ਨਾਲ ਬੈਠ ਕੇ ਸਾਂਝਾ ਪਾਉਂਦੇ ਰਹੋ ਜੀ ਪਾਸਟ ਵਿੱਚ ਲੁਕੀਆਂ ਜਿਹੜੀਆਂ ਯਾਦਾਂ ਨੇ ਤੇ ਉਹਨਾਂ ਯਾਦਾਂ ਨੂੰ ਯਾਦ ਕਰਕੇ ਜਿਵੇਂ ਮੈਂ ਹਮੇਸ਼ਾ ਕਹਿੰਦੀ ਹਾਂ ਕਿ ਅਸੀਂ ਕਦੀ ਮੁਸਕੁਰਾ ਲਈਦਾ ਤੇ ਕਦੀ ਸਾਡੀਆਂ ਅੱਖਾਂ ਨਮ ਵੀ ਹੋ ਜਾਂਦੀਆਂ ਸੋ ਰਵਿੰਦਰ ਰਵੀ ਜੀ ਤੁਸੀਂ ਪ੍ਰੋਗਰਾਮ ਦੇ ਵਿੱਚ ਸਾਂਝ ਪਾਈ ਤੇ ਬਿਲਕੁਲ ਜੀ ਮੈਂ ਦੁਆ ਕਰਦੀ ਹਾਂ ਕਿ ਤੁਸੀਂ ਜਲਦੀ ਹੀ ਆਪਣੇ ਮਾਂ ਦੇ ਹੱਥਾਂ ਦੀ ਪੱਕੀ ਮੱਕੀ ਦੀ ਰੋਟੀ ਤੇ ਸਰੋਂ ਦਾ ਜਿਹੜਾ ਸਾਗ ਹੈ ਉਹ ਖਾ ਸਕੋ ਤੇ ਬਹੁਤ ਬਹੁਤ ਸ਼ੁਕਰੀਆ ਧਨੀ ਸਾਹਿਬ ਵੀ ਜੁੜੇ ਨੇ ਜੀ ਤੇ ਅੱਜ ਲੇਟ ਹੋ ਗਏ ਬਿਲਕੁਲ ਗੁਡ ਮਾਰਨਿੰਗ ਕਹਿ ਰਹੇ ਨੇ ਤੇ ਕਹਿ ਰਹੇ ਨੇ ਜੀ ਤੁਸੀਂ ਕਿੱਦਾਂ ਤੁਸੀਂ ਅਸੀਂ ਲੇਟ ਆ ਅੱਜ ਬਿਲਕੁਲ ਜੀ ਅਸੀਂ ਬਿਲਕੁਲ ਠੀਕ ਠਾਕ ਆ ਤੇ ਤੁਸੀਂ ਲੇਟ ਕਿਉਂ ਹੋ ਗਏ ਤੁਸੀਂ ਦੱਸੋ ਭਾਈ ਸਭ ਖੈਰ ਆ ਸਭ ਠੀਕ ਠਾਕ ਆ ਤੇ ਕੋਈ ਗੱਲ ਨੀ ਜੀ ਦੇਰ ਆਏ ਦਰੁਸਤ ਆਏ ਤੁਸੀਂ ਬੜੇ ਵਧੀਆ ਮੌਕੇ ਤੇ ਪਹੁੰਚੇ ਤੇ ਤੁਸੀਂ ਹੁਣ ਦੱਸਣਾ ਕਿ ਕਿਹੜਾ ਤੁਹਾਡਾ ਰਿਸ਼ਤਾ ਜਿਹੜਾ ਬੜਾ ਅਨਮੋਲ ਜਿਹਾ ਜਿਹਨੂੰ ਤੁਸੀਂ ਜ਼ਿੰਦਗੀ ਚ ਬਹੁਤ ਪਿਆਰ ਕਰਦੇ ਹੋ ਜਿਹੜਾ ਬਹੁਤ ਕਰੀਬ ਦਾ ਹੈ ਤੇ ਲਿਖਿਆ ਹੈ ਜੀ ਇਹਨਾਂ ਨੇ ਕਿ ਰਿਸ਼ਤੇਦਾਰੀ ਵੀ ਟੈਲੀਫੋਨ ਕੀ ਤਰ੍ਹਾਂ ਹੈ ਆਜ ਸਿੱਕਾ ਡਾਲੋ ਤੋ ਤਬ ਹੀ ਬਾਤ ਹੋਤੀ ਹੈ ਤੁਸੀਂ ਗੱਲ ਕਿਤੇ ਹੋਰ ਮਾਰੀ ਹੈ ਧਨੀ ਸਾਹਿਬ ਭਈ ਸਿੱਕਾ ਡਾਲੋ ਤਬ ਹੀ ਬਾਤ ਹੋਤੀ ਹੈ ਨਹੀਂ ਜੀ ਏਦਾਂ ਦੀ ਗੱਲ ਨੀ ਹੈਗੀ ਸਾਰੇ ਰਿਸ਼ਤੇ ਇਹੋ ਜਿਹੇ ਨਹੀਂ ਹੁੰਦੇ ਸੋ ਬਿਲਕੁਲ ਮੈਂ ਮੰਨਦੀ ਹਾਂ ਕਿ ਹਰ ਕਿਸੇ ਦੀ ਜ਼ਿੰਦਗੀ ਦਾ ਆਪਣਾ ਆਪਣਾ ਐਕਸਪੀਰੀਅੰਸ ਹੁੰਦਾ ਹੈ ਕਿ ਕਦੀ ਕੋਈ ਰਿਸ਼ਤਾ ਇਹੋ ਜਿਹਾ ਤੁਹਾਨੂੰ ਮਿਲਦਾ ਵੀ ਹੋਵੇ ਜਿਹਦੇ ਵਿੱਚ ਸਿੱਕਾ ਪਾਉਣਾ ਪੈਂਦਾ ਹੋਵੇ ਤੁਹਾਨੂੰ ਤੇ ਫੇਰ ਹੀ ਅੱਗੇ ਤੁਹਾਨੂੰ ਰਿਸਪੋਂਸ ਮਿਲਦਾ ਹੋਵੇ ਪਰ ਇੱਕ ਵਾਰੀ ਨਜ਼ਰ ਚੁੱਕ ਕੇ ਦੇਖੋ ਜ਼ਿੰਦਗੀ ਦੇ ਵਿੱਚ ਹੋਰ ਵੀ ਇਹੋ ਜਿਹੇ ਬਹੁਤ ਰਿਸ਼ਤੇ ਨੇ ਜਿੱਥੇ ਤੁਸੀਂ ਇੱਕ ਵਾਰੀ ਹੱਸ ਕੇ ਬੋਲੋ ਤੇ ਅੱਗਿਓ ਤੁਹਾਨੂੰ ਢੇਰ ਸਾਰਾ ਪਿਆਰ ਜਿਹੜਾ ਉਹ ਮਿਲਦਾ ਹੈਗਾ ਆ। ਸੋ ਜੀ ਇਹ ਰਿਸ਼ਤੇਦਾਰੀਆਂ ਬੜੀਆਂ ਪਿਆਰੀਆਂ ਹੁੰਦੀਆਂ, ਬੜੀਆਂ ਨਿੱਘੀਆਂ ਹੁੰਦੀਆਂ, ਮੈਨੂੰ ਤੇ ਬਹੁਤ ਪਿਆਰੀਆਂ ਲੱਗਦੀਆਂ ਜੀ। ਤੇ ਗੱਲ ਕਰ ਰਹੇ ਸੀ ਜੀ ਅਸੀਂ ਮਾਂ ਬਾਪ ਦੀ, ਹੈਨਾ, ਮਾਂ ਬਾਪ ਦੇ ਰਿਸ਼ਤੇ ਦੀ। ਤੇ ਜਿਵੇਂ ਰਵਿੰਦਰ ਰਵੀ ਹੁਣਾਂ ਨੇ ਦੱਸਿਆ ਕਿ ਉਹਨਾਂ ਦਾ ਆਪਣੀ ਮਾਂ ਨਾਲ ਬੜਾ ਪਿਆਰਾ ਰਿਸ਼ਤਾ, ਹਰ ਬੱਚੇ ਦਾ ਆਪਣੇ ਮਾਂ ਬਾਪ ਨਾਲ ਮੈਨੂੰ ਲੱਗਦਾ ਕਿ ਬੜਾ ਇੱਕ ਡੂੰਘਾ ਜਿਹਾ ਰਿਸ਼ਤਾ ਹੁੰਦਾ ਹੈ। ਸੋ ਮੇਰੇ ਜਿਹੜੇ ਮੰਮੀ ਹੁੰਦੇ ਸੀ ਉਹ ਬੜੇ ਸ਼ਾਂਤ ਸੁਭਾਅ ਜਿਹੇ ਦੇ ਹੁੰਦੇ ਸੀ ਜੀ, ਤੇ ਜਿਹੜੇ ਡੈਡੀ ਹੁੰਦੇ ਸੀ ਉਹਨਾਂ ਨੂੰ ਕਦੋਂ ਗੁੱਸਾ ਕਿਸ ਗੱਲ ਤੇ ਆ ਜਾਣਾ ਇਹ ਪਤਾ ਨਹੀਂ ਸੀ ਹੁੰਦਾ ਸਾਨੂੰ। ਤੇ ਪਰ ਕਹਿੰਦੇ ਹੁੰਦੇ ਆ ਨਾ ਕਿ ਮਾਂ ਪਿਓ ਦੀਆਂ ਗਾਲਾਂ ਤੇ ਘਿਓ ਦੀਆਂ ਨਾਲਾਂ, ਉਹ ਕਹਾਵਤ ਨੂੰ ਅਸੀਂ ਜ਼ਿੰਦਗੀ ਦੇ ਵਿੱਚ ਪ੍ਰਤੱਖ ਹੁੰਦੇ ਮੈਂ ਤਾਂ ਜ਼ਰੂਰ ਦੇਖਿਆ। ਬੜੀ ਸਾਦਗੀ ਤੇ ਉੱਚੇ ਵਿਚਾਰਾਂ ਦੇ ਨਾਲ ਉਹਨਾਂ ਨੇ ਸਾਨੂੰ ਸਾਡੇ ਪੈਰਾਂ ਤੇ ਖੜੇ ਕੀਤਾ। ਤੇ ਹੁਣ ਆਪ ਉਹ ਮਾਂ ਦਾ ਕਿਰਦਾਰ ਨਿਭਾਉਂਦੇ ਹੋਏ ਉਹਨਾਂ ਨੂੰ ਦਿਮਾਗ ਵਿੱਚ ਰੱਖਦੀ ਆ ਤਾਂ ਕਿ ਉਸ ਸਾਦਗੀ ਤੇ ਰਿਸ਼ਤਿਆਂ ਦੀ ਅਹਿਮੀਅਤ ਆ ਜਿਹੜੇ ਉਹ ਮੈਂ ਆਪਣੇ ਬੱਚਿਆਂ ਨੂੰ ਵੀ ਸਿਖਾ ਸਕਾਂ। ਸੋ ਬਿਲਕੁਲ ਸਾਨੂੰ ਉਹ ਸਾਦਗੀ ਜਿਹੜੀ ਅਸੀਂ ਆਪਣੇ ਬਚਪਨ ਦੇ ਵਿੱਚ ਹੰਡਾਈ ਆ ਉਹਨੂੰ ਅੱਜ ਦੀ ਤੇਜ਼ ਤਰ੍ਹਾਂ ਜ਼ਿੰਦਗੀ ਜਿਹੜੀ ਆ ਉਹਦੇ ਵਿੱਚ ਕਿਤੇ ਗਵਾਉਣਾ ਨਹੀਂ ਚਾਹੀਦਾ, ਕਿਉਂਕਿ ਉਹ ਸਾਦਗੀ ਜਿਹੜੀ ਆ ਉਹ ਜ਼ਿੰਦਗੀ 'ਚ ਹੋਣੀ ਬਹੁਤ ਜ਼ਰੂਰੀ ਹੈ। ਉਹ ਸਾਦਗੀ ਮੈਂ ਤੁਹਾਡੇ ਪਹਿਰਾਵੇ ਦੀ ਗੱਲ ਨਹੀਂ ਕਰ ਰਹੀ ਜੀ, ਤੁਹਾਡੇ ਵਿਚਾਰਾਂ ਦੀ ਸਾਦਗੀ ਜਿਹੜੀ ਆ ਉਹ ਹੋਣੀ ਜ਼ਰੂਰੀ ਹੈ, ਉੱਚੇ ਵਿਚਾਰ ਹੋਣੇ ਚਾਹੀਦੇ ਆ। ਤੇ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਜੀ ਸਾਡੇ ਨਾਲ ਇੱਕ ਵਿਚਾਰ ਸਾਂਝਾ ਕੀਤਾ ਹੈ। ਤੇ ਵਿਚਾਰ ਕੀ ਹੁੰਦਾ ਜੀ, ਬੜੇ ਪਿਆਰੇ ਪਿਆਰੇ ਇਹਨਾਂ ਦੇ ਆਪਣੇ ਵਿਚਾਰ ਹੁੰਦੇ, ਫੋਟੋ ਖਿੱਚ ਕੇ ਤੇ ਨਾਲ ਇਹਨਾਂ ਨੇ ਕੁਛ ਬੜੀਆਂ ਪਿਆਰੀਆਂ ਗੱਲਾਂ ਲਿਖੀਆਂ ਹੁੰਦੀਆਂ ਨੇ। ਅੱਜ ਇਹਨਾਂ ਨੇ ਲਿਖਿਆ ਹੈ ਜੀ ਕਿ ਦਿਲ ਦਿਮਾਗ ਸਿਰਫ ਗੁੱਸਾ ਈਰਖਾ ਨਫ਼ਰਤ ਸਾਂਭਣ ਲਈ ਡਸਟਬੀਨ ਨਹੀਂ ਹੁੰਦੇ, ਇਹ ਤਾਂ ਸਗੋਂ ਪਿਆਰ ਤੇ ਮਿੱਠੀਆਂ ਯਾਦਾਂ ਸਾਂਭਣ ਲਈ ਖਜ਼ਾਨਾ ਹੁੰਦੇ ਨੇ। ਸੋ ਇਸ ਅੰਦਾਜ਼ ਦੇ ਵਿੱਚ ਇਹਨਾਂ ਨੇ ਅੱਜ ਸ਼ੁਭ ਸਵੇਰ ਕਿਹਾ ਹੈ। ਬਿਲਕੁਲ ਜੀ, ਆਪਣੇ ਦਿਲ ਦਿਮਾਗ ਜਿਹੜੇ ਆ ਉਹਨਾਂ ਨੂੰ ਅਸੀਂ ਡਸਟਬਿਨ ਨਾ ਬਣਾਈਏ, ਬਲਕਿ ਇੱਕ ਪਿਆਰੀ ਜਿਹੀ ਜਗ੍ਹਾ ਬਣਾਈਏ, ਇੱਕ ਫੁੱਲਦਾਨ ਬਣਾਈਏ ਜਿਹਦੇ ਵਿੱਚ ਅਸੀਂ ਪਿਆਰੇ ਪਿਆਰੇ ਜਿਹੜੇ ਫੁੱਲ ਆ ਯਾਦਾਂ ਦੇ ਉਹ ਸਜਾ ਸਕੀਏ। ਬੜਾ ਪਿਆਰਾ ਵਿਚਾਰ ਗਿੱਲ ਸਾਹਿਬ। ਤੇ ਨਾਲ ਇਹਨਾਂ ਨੇ ਮਿੰਟੂ ਭਾਜੀ ਨੂੰ ਪੁੱਛਿਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚ ਵਾਪਰੇ ਘਟਨਾਕ੍ਰਮ ਬਾਰੇ ਕੀ ਕਹਿਣਾ ਹੈ। ਸੋ ਮੈਨੂੰ ਲੱਗਦਾ ਹੈ ਕਿ ਗਿੱਲ ਸਾਹਿਬ ਤੁਸੀਂ ਪ੍ਰੋਗਰਾਮ ਥੋੜਾ ਜਿਹਾ ਲੇਟ ਜੁਆਇਨ ਕੀਤਾ, ਕਿਉਂਕਿ ਇਸ ਬਾਰੇ ਜਿਹੜੀ ਗੱਲਬਾਤ ਹੈ ਉਹ ਅਸੀਂ ਖਬਰਾਂ ਦੇ ਸਿਲਸਿਲੇ ਵਿੱਚ ਬਰਾੜ ਸਾਹਿਬ ਨਾਲ ਕਰ ਚੁੱਕੇ ਹਾਂ। ਤੇ ਵੈਸੇ ਪਰ ਜੇ ਤੁਹਾਡੇ ਦਿਲ ਚ ਹੋਰ ਕੋਈ ਗੱਲਬਾਤ ਹੋਵੇ ਤੇ ਬਰਾੜ ਸਾਹਿਬ ਮੈਨੂੰ ਲੱਗਦਾ ਕਿ ਆਉਣ ਵਾਲੀ ਲਹਿਰਾਂ ਪ੍ਰੋਗਰਾਮ ਦੇ ਵਿੱਚ ਜਲਦੀ ਜੁੜਨਗੇ ਤੇ ਤੁਸੀਂ ਉਹਨਾਂ ਨਾਲ ਰਾਬਤਾ ਜਿਹੜਾ ਕਾਇਮ ਕਰ ਸਕਦੇ ਹੋ। ਜਸਵਿੰਦਰ ਔਲਖ ਹੁਣਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਹਰਮਨ ਰੇਡੀਓ ਦੇ ਸਾਰੇ ਪਰਿਵਾਰ ਨੂੰ, ਤੇ ਕਹਿੰਦੇ ਰਿਸ਼ਤੇ ਸਾਰੇ ਹੀ ਪਿਆਰੇ ਹੁੰਦੇ ਹਨ ਜੀ, ਪਰ ਮਾਂ ਬਾਪ ਦਾ ਰਿਸ਼ਤਾ ਅਣਮੁੱਲਾ ਹੁੰਦਾ ਹੈ। ਬਿਲਕੁਲ ਔਲਖ ਸਾਹਿਬ, ਮਾਂ ਬਾਪ ਦਾ ਰਿਸ਼ਤਾ ਜਿਹੜਾ ਅਣਮੁੱਲਾ ਹੁੰਦਾ ਹੈ। ਜੇ ਕਹਿ ਲਈਏ ਕਿ ਜ਼ਿੰਦਗੀ ਚ ਕੋਈ ਜੇ ਸੱਚਮੁੱਚ ਹੀ ਤੁਹਾਡਾ ਵੈਲ ਵਿਸ਼ਨ ਹੁੰਦਾ ਹੈ, ਤੁਹਾਡਾ ਭਲਾ ਚਾਹੁੰਦਾ, ਤੇ ਮੈਨੂੰ ਲੱਗਦਾ ਉਹਦੇ ਵਿੱਚ ਸਭ ਤੋਂ ਪਹਿਲੇ ਹੀ ਕਤਾਰ ਦੇ ਉੱਤੇ ਜਿਹੜੇ ਮਾਂ ਬਾਪ ਉਹ ਹੀ ਖੜੇ ਹੁੰਦੇ ਨੇ। ਸੋ ਬੜਾ ਪਿਆਰਾ ਜਿਹਾ ਰਿਸ਼ਤਾ ਹੁੰਦਾ ਜੀ ਇਹ। ਸੋ ਮੈਨੂੰ ਲੱਗਦਾ ਹੈ ਕਿ ਗੀਤ ਸੁਣ ਲਈਏ ਤੇ ਅਗਲੇ ਰਿਸ਼ਤਿਆਂ ਤੇ ਫਿਰ ਗੱਲ ਕਰਦੇ ਹਾਂ ਅਸੀਂ। ਸੋ ਸਰਬਜੀਤ ਭਾਜੀ ਨੂੰ ਕਹਿੰਦੀ ਹਾਂ ਕਿ ਇੱਕ ਪਿਆਰਾ ਜਿਹਾ ਰਿਸ਼ਤਿਆਂ ਦੇ ਉੱਤੇ ਤੁਸੀਂ ਸਾਨੂੰ ਗੀਤ ਕੋਈ ਸੁਣਾ ਦਿਓ।
ਸੁਣ ਪਰ ਜਾਈਏ ਮੇਰੀ ਕੰਨ ਕਰਕੇ ਤੇਰੇ ਪੇਕਿਆਂ ਦਾ ਕੇਸ ਮੇਰੀ ਅੱਖ ਫਰਕੇ ਗੱਲ ਸੁਣ ਪਰ ਜਾਈਏ ਮੇਰੀ ਕੰਨ ਕਰਕੇ ਤੇਰੇ ਪੇਕਿਆਂ ਦਾ ਕੇਸ ਮੇਰੀ ਅੱਖ ਫਰਕੇ ਕਿਹਾ ਸੀਗਾ ਤੁਹਾਡੇ ਪਿੰਡ ਲਾਉਣ ਯੂਰੀਆ ਨੀ ਸਾਬ ਚੱਕ ਮਾਂ ਜੇ ਹਾਸੀ ਪਤਲੋ ਦੀ ਤੋਰਦਾ ਭਾਬੀ ਤੇਰੀ ਭੈਣ ਵਿੱਚ ਗੱਲ ਮਾਰਦੀ ਕੱਢੀ ਨਾ ਕਸੂਰ ਫੇਰ ਵੈਲੀ ਵਿਓਰਦਾ ਭਾਬੀ ਤੇਰੀ ਭੈਣ ਵਿੱਚ ਗੱਲਾਂ ਮਾਰਦੀ ਪਿੱਛੋਂ ਕੱਢੀ ਨਾ ਕਸੂਰ ਫੇਰ ਵੈਲੀ ਵਿਓਰਦਾ ਕੱਲ ਕੇ ਚੁੰਨੀ ਸਿਰ ਉੱਤੇ ਲੈ ਕੇ ਲੈਂਦੀ ਹੋਣੀਆਂ ਤੇ ਰਾਣੀ ਦੀਆਂ ਫੀਲਿੰਗਾਂ ਰਾਤੀ ਸੌਂਦੀ ਨੀ ਬਚਾਰੀ ਅੱਖ ਲਾਉਂਦੀ ਨੀ ਬਚਾਰੀ ਮਿਣੀ ਜਾਂਦੀਆਂ ਮਕਾਨ ਦੀਆਂ ਫੀਲਿੰਗਾਂ ਚੋਰੀ ਸ਼ੀਸ਼ੇ ਮੂਹਰੇ ਬਹਿ ਕੇ ਚੁੰਨੀ ਸਿਰ ਉੱਤੇ ਲੈ ਕੇ ਲੈਂਦੀ ਹੋਣੀਆਂ ਤੇ ਰਾਣੀ ਦੀਆਂ ਫੀਲਿੰਗਾਂ ਮੇਲ ਪਾਲਿਸ਼ ਖਰੀਦੀ ਮੇਰੇ ਚੈੱਕ ਨਾਲ ਦੀ ਮੈਂ ਵੀ ਮਨੋ ਮਨੀ ਪੈਣ ਨੱਕ ਰੋਦੀ ਟਾਰਦਾ ਤੇਰੀ ਭੈਣ ਮਿਸ ਕਾਲਾਂ ਮਾਰਦੀ ਭਾਬੀ ਤੇਰੀ ਭੈਣ ਮਿਸ ਕਾਲਾਂ ਮਾਰਦੀ ਪਿੱਛੋਂ ਕੱਢੀ ਨਾ ਕਸੂਰ ਫੇਰ ਵੇਲੀ ਦਿਓਰ ਦਾ ਭਾਬੀ ਤੇਰੀ ਭੈਣ ਮਿਸ ਕਾਲਾਂ ਮਾਰਦੀ ਪਿੱਛੋਂ ਕੱਢੀ ਨਾ ਕਸੂਰ ਫੇਰ ਵੇਲੀ ਦਿਓਰ ਦਾ ਤੇਰੀ ਬਣੇ ਕਟਾ ਦੀ ਪਿੱਛੋਂ ਸਾਂਭ ਲੂਗਾ ਬਾਠ ਜ਼ਿੰਮੇਵਾਰੀਆਂ ਉਹ ਫੇਰ ਪੈਰਾਂ ਉੱਤੇ ਜਾਵੇਂ ਜੇ ਤੂੰ ਰਿਸ਼ਤਾ ਲਿਆਵੇਂ ਦੋਨੇ ਸੁੱਖ ਨਾ ਕਰੋਗੇ ਸਰਦਾਰੀਆਂ ਇੱਥੇ ਸੁਰਮਾ ਜਪਾ ਦੀ ਉਹ ਤੇਰੀ ਬਣੇ ਕਟਾ ਦੀ ਪਿੱਛੋਂ ਸਾਂਭ ਲੂਗਾ ਬਾਠ ਜ਼ਿੰਮੇਵਾਰੀਆਂ ਸੂਟ ਭਾਬੀ ਇਹਨੇ ਤੇਰੀ ਦਵਾਊ ਛਾਂਟ ਮਾਨੀ ਨਾਲੇ ਲੈ ਦਾਂਗੇ ਦੁਪੱਟਾ ਵੱਖਰਾ ਪਿਓਰ ਦਾ ਤੇਰੀ ਭੈਣ ਮਿਸ ਕਾਲਾਂ ਮਾਰਦੀ ਭਾਬੀ ਤੇਰੀ ਭੈਣ ਮਿਸ ਕਾਲਾਂ ਮਾਰਦੀ ਪਿੱਛੋਂ ਕੱਢੀ ਨਾ ਕਸੂਰ ਫੇਰ ਵੇਲੀ ਦਿਓਰ ਦਾ ਭਾਬੀ ਤੇਰੀ ਭੈਣ ਮਿਸ ਕਾਲਾਂ ਮਾਰਦੀ ਪਿੱਛੋਂ ਕੱਢੀ ਨਾ ਕਸੂਰ ਫੇਰ ਵੇਲੀ ਦਿਓਰ ਦਾ
ਲਓ ਜੀ ਰਿਸ਼ਤਿਆਂ ਦੀ ਗੱਲ ਹੋ ਰਹੀ ਸੀ ਤੇ ਰਿਸ਼ਤੇ ਜਿਹੜੇ ਹੁੰਦੇ ਆ ਬੜੇ ਖੱਟੇ ਮਿੱਠੇ ਜਿਹੇ ਵੀ ਹੁੰਦੇ ਆ ਹਨਾ ਤੇ ਇਹ ਰਿਸ਼ਤਿਆਂ ਦੇ ਵਿੱਚ ਜਿਹੜਾ ਦਿਓਰ ਭਰਜਾਈ ਦਾ ਰਿਸ਼ਤਾ ਆ ਉਹ ਬੜਾ ਪਿਆਰਾ ਹੁੰਦਾ ਆ ਜਿੱਥੇ ਇਹਦੇ ਵਿੱਚ ਸ਼ਰਾਰਤਾਂ ਹੁੰਦੀਆਂ ਆ ਹਨਾ ਇੱਕ ਦੂਜੇ ਨੂੰ ਟੀਚਰਾਂ ਹੁੰਦੀਆਂ ਆ ਉੱਥੇ ਜਿਹੜਾ ਸਤਿਕਾਰ ਆ ਉਹ ਵੀ ਰੱਜ ਕੇ ਜਿਹੜਾ ਕੀਤਾ ਜਾਂਦਾ ਇੱਕ ਦੂਸਰੇ ਨੂੰ ਜਿਹੜੀ ਭਾਬੀ ਹੁੰਦੀ ਆ ਉਹਨੂੰ ਵੀ ਇੱਕ ਮਾਂ ਵਾਲਾ ਰਿਸ਼ਤਾ ਜਿਹੜੇ ਸਾਡੇ ਸੱਭਿਆਚਾਰ ਦੇ ਵਿੱਚ ਦਿੱਤਾ ਜਾਂਦਾ ਹੈ ਸੋ ਕਈ ਗੱਲਾਂ ਇਹੋ ਜਿਹੀਆਂ ਹੁੰਦੀਆਂ ਜਿੱਥੋਂ ਅਸੀਂ ਡਰਦੇ ਹੋਏ ਕਿਸੇ ਨਾਲ ਹੋਰ ਨਹੀਂ ਕਰ ਸਕਦੇ ਤੇ ਘਰ ਦੇ ਵਿੱਚ ਅਸੀਂ ਉਹ ਗੱਲ ਆਪਣੀ ਭਾਬੀ ਦੇ ਨਾਲ ਜਿਹੜੇ ਕਰ ਸਕਦੇ ਆ ਸੋ ਭਾਬੀਆਂ ਜੀ ਜਿੱਥੇ ਸਹੇਲੀਆਂ ਵਾਂਗੂ ਵੀ ਹੁੰਦੀਆਂ ਆ ਸਾਡੇ ਦੇ ਲਈ ਸੋ ਬੜਾ ਪਿਆਰਾ ਗੀਤ ਸਰਬਜੀਤ ਭਾਜੀ ਨੇ ਚਲਾਇਆ ਸਾਡੇ ਲਈ ਉਹਦੇ ਲਈ ਸ਼ੁਕਰੀਆ ਸੋ ਇਸ ਤੋਂ ਇਲਾਵਾ ਹੋਰ ਬੜੇ ਪਿਆਰੇ ਪਿਆਰੇ ਰਿਸ਼ਤੇ ਹੁੰਦੇ ਆ ਨੇ ਜਿਸ ਤਰ੍ਹਾਂ ਜੀਜੇ ਦਿਓਰ ਭਰਜਾਈ ਦਾ ਹੋ ਗਿਆ ਤੇ ਜੀਜੇ ਸਾਲੀ ਦਾ ਰਿਸ਼ਤਾ ਵੀ ਬੜਾ ਪਿਆਰਾ ਹੁੰਦਾ ਹੈ ਜੀ ਸੋ ਉਹਦੇ ਵਿੱਚ ਵੀ ਜਿੱਥੇ ਸ਼ਰਾਰਤ ਹੁੰਦੀ ਆ ਉੱਥੇ ਸਤਿਕਾਰ ਵੀ ਰੱਜ ਕੇ ਕੀਤਾ ਜਾਂਦਾ ਹੈ ਤੇ ਮੈਂ ਗੱਲ ਕਰਾਂ ਤੇ ਮੇਰੇ ਆਪਣੇ ਜੀਜਾ ਜੀ ਜਿਹੜੇ ਆ ਮੈਨੂੰ ਉਹਨਾਂ ਦੇ ਵਿੱਚ ਇੱਕ ਤਰ੍ਹਾਂ ਆਪਣੇ ਪਿਓ ਵਰਗੇ ਲੱਗਦੇ ਹੁੰਦੇ ਆ ਸੋ ਇੰਨੀ ਇੱਜ਼ਤ ਹੈ ਉਹਨਾਂ ਲਈ ਸਾਡੇ ਮਨ ਦੇ ਵਿੱਚ ਸੋ ਇਹੀ ਜਿਹੜਾ ਪੰਜਾਬ ਦੀ ਆਪਣੇ ਸੱਭਿਆਚਾਰ ਦੇ ਰਿਸ਼ਤੇ ਇਹਨਾਂ ਦਾ ਆਪਣਾ ਬੜਾ ਵੱਖਰਾ ਵੱਖਰੀ ਇੰਪੋਰਟੈਂਸ ਆ ਜ਼ਿੰਦਗੀ ਦੇ ਵਿੱਚ ਸੋ ਭੈਣ ਭਰਾ ਜਿਹੜਾ ਭੈਣ ਭਰਾਵਾਂ ਦਾ ਰਿਸ਼ਤਾ ਵੀ ਜੀ ਜਿਹੜਾ ਆ ਉਹ ਬੜਾ ਪਿਆਰਾ ਹੁੰਦਾ ਆ ਸਭ ਨੂੰ ਪਤਾ ਹੈ ਹੁਣ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਰਿਸ਼ਤਿਆਂ ਬਾਰੇ ਗੱਲ ਕੀ ਕਰੀਏ ਕਿਉਂਕਿ ਮੈਂ ਸਮਝ ਸਕਦੀ ਹਾਂ ਕਿ ਇਹਦੇ ਵਿੱਚ ਸਿਰਫ ਅਹਿਸਾਸ ਤੇ ਜਜ਼ਬਾਤ ਹੀ ਹੁੰਦੇ ਨੇ ਉਹਨਾਂ ਨੂੰ ਅਸੀਂ ਸਮਝ ਸਕਦੇ ਹਾਂ ਉਹਨਾਂ ਨੂੰ ਸ਼ਬਦਾਂ ਦਾ ਰੂਪ ਦੇਣਾ ਨਾ ਬੜਾ ਔਖਾ ਜਿਹਾ ਹੋ ਜਾਂਦਾ ਹੈ ਤੇ ਰੱਖੜੀ ਦੇ ਉੱਤੇ ਮੈਨੂੰ ਯਾਦ ਹੈ ਕਿ ਜਿਹੜਾ ਇਹ ਦੇਣਾ ਬੜੇ ਪਿਆਰ ਨਾਲ ਮਨਾਈ ਦਾ ਹੁੰਦਾ ਸੀਗਾ ਸੋ ਸਾਡੇ ਘਰ ਦੇ ਵਿੱਚ ਪਹਿਲਾਂ ਅਸੀਂ ਵੇਟ ਕਰਨ ਲੱਗ ਜਾਣੀ ਮੇਰੀ ਮੰਮੀ ਨੇ ਇੱਕ ਦਿਨ ਪਹਿਲਾਂ ਜਾ ਕੇ ਮੇਰੇ ਮਾਮਾ ਜੀ ਹੁਣਾਂ ਦੇ ਰੱਖੜੀਆਂ ਫੜਾ ਆਉਣੀਆਂ ਕਿਉਂਕਿ ਅਗਲੇ ਦਿਨ ਫਿਰ ਮੇਰੀਆਂ ਜਿਹੜੀਆਂ ਭੂਆ ਹੁੰਦੀਆਂ ਸੀ ਉਹਨਾਂ ਨੇ ਘਰ ਰੱਖੜੀ ਬੰਨਣ ਆਉਣਾ ਹੁੰਦਾ ਸੀਗਾ ਸੋ ਰਲ ਮਿਲ ਕੇ ਬੈਠ ਕੇ ਤਿਉਹਾਰ ਮਨਾਈਦੇ ਹੁੰਦੇ ਸੀਗੇ ਤੇ ਅੱਜ ਇਹਨਾਂ ਤਿਉਹਾਰਾਂ ਨੂੰ ਮੈਂ ਜ਼ਿੰਦਗੀ ਦੇ ਵਿੱਚ ਮਨਾਉਂਦੀ ਹਾਂ ਪਰ ਉਹ ਇੱਕ ਇਸ ਤਰ੍ਹਾਂ ਲੱਗਦਾ ਹੈ ਕਿ ਫਾਰਮੈਲਿਟੀ ਹੈ ਜੀ ਰੱਖੜੀ ਹੈ ਤੇ ਚਲੋ ਰੱਖੜੀ ਬੰਨ ਲਓ ਜਾਂ ਦੀਵਾਲੀ ਹੈ ਤੇ ਦੋ ਫੁੱਲ ਝੜੀਆਂ ਚ ਲਾ ਲਓ ਵਿਸਾਖੀ ਆਈ ਹੈ ਤੇ ਚਲੋ ਘਰ ਸਗਨ ਚ ਵਜੋਂ ਪਕੌੜੇ ਕੱਢ ਲਓ ਪਰ ਉਹ ਜਿਹੜੀ ਇੱਕ ਫੀਲ ਹੁੰਦੀ ਸੀ ਇਹਨਾਂ ਤਿਉਹਾਰਾਂ ਦੀ ਉਹਨਾਂ ਰਿਸ਼ਤਿਆਂ ਦੀ ਉਹ ਕਿਤੇ ਪੰਜਾਬ ਦੇ ਵਿੱਚ ਹੀ ਰਹਿ ਗਈ ਹੈ ਤੇ ਹੁਣ ਪਤਾ ਨਹੀਂ ਪੰਜਾਬ ਦੇ ਵਿੱਚ ਇਹ ਚੀਜ਼ ਅਜੇ ਵੀ ਹੈ ਜਾਂ ਉੱਥੇ ਵੀ ਇਹ ਗੁਆਚਦੀ ਜਾ ਰਹੀ ਹੈ ਪਰ ਸਾਡੀਆਂ ਯਾਦਾਂ ਦੇ ਵਿੱਚ ਇਹ ਜਿਹੜੀ ਫੀਲਿੰਗ ਹੈ ਇਹ ਜਿਹੜੇ ਜਜ਼ਬਾਤ ਹੈ ਉਹ ਜ਼ਰੂਰ ਲੁਕੇ ਹੋਏ ਨੇ ਤੇ ਉਸੇ ਜਜ਼ਬਾਤ ਨੂੰ ਅਸੀਂ ਇਸਤੇ ਲਹਿਰਾਂ ਦੇ ਉੱਤੇ ਇੱਕ ਦੂਜੇ ਨਾਲ ਸਾਂਝੇ ਕਰਦੇ ਹੁੰਦੇ ਆ ਸੋ ਧਨੀ ਸਾਹਿਬ ਨੇ ਜੀ ਇੱਕ ਸ਼ੈਰੀ ਮਾਨ ਦਾ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ ਤੇ ਫਰਮਾਇਸ਼ ਤੁਹਾਡੀ ਜ਼ਰੂਰ ਜੀ ਮੈਂ ਪਹੁੰਚਾ ਦਿੱਤੀ ਹੈ ਅੱਗੇ ਤੱਕ ਲੱਗ ਜਾਏਗਾ ਪ੍ਰੋਗਰਾਮ ਦੇ ਵਿੱਚ ਤੇ ਰਵਿੰਦਰ ਰਵੀ ਹੁਣਾਂ ਨੇ ਕਿਹਾ ਭੈਣ ਜੀ ਇੱਕ ਸੌਂਗ ਸੁਣਾ ਦਿਓ ਪਲੀਜ਼ ਜੀ ਜੀ ਆਇਆਂ ਨੂੰ ਪੰਜਾਬੀ ਫਿਲਮ ਦਾ ਮਾਮਾ ਮਾਮਾ ਮਾਵਾਂ 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 ਮਾਂ ਜੰਨਤ ਦਾ ਪਰਛਾਵਾਂ ਜੀ ਜ਼ਰੂਰ ਪ੍ਰੋਗਰਾਮ ਦੇ ਵਿੱਚ ਇਹ ਗੀਤ ਅਸੀਂ ਚਲਾ ਦੇਵਾਂਗੇ। ਸੋ ਪ੍ਰੋਗਰਾਮ ਨੂੰ ਤੁਸੀਂ ਇਸੇ ਤਰ੍ਹਾਂ ਮਾਣਦੇ ਰਹਿਣਾ ਜਿਵੇਂ ਕਿ ਦੱਸਿਆ ਕਿ ਅੱਗੇ ਅਸੀਂ ਗੁਰਸੇਵਕ ਸਿੰਘ ਹੋਣਾ ਨਾਲ ਵੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣੀ ਹੈ ਜੋ ਬ੍ਰਿਸਬੇਨ ਤੋਂ ਜਿਹੜੀ ਵੈਨ ਲੈ ਕੇ ਐਡੀਲੇਡ ਦੀਆਂ ਸਿੱਖ ਖੇਡਾਂ ਵਿੱਚ ਸ਼ਾਮਿਲ ਹੋਣ ਲਈ ਚੱਲੇ ਹੋਏ ਨੇ। ਤੇ ਨਾਲ ਹੀ ਜੀ ਸਾਡੇ ਕੋਲ ਇੱਕ ਜਿਹੜਾ ਖਬਰ ਪਹੁੰਚੀ ਆ ਉਹ ਇਹ ਹੈ ਕਿ ਗਿਆਨੀ ਸੰਤੋਖ ਸਿੰਘ ਜੀ ਜਿਹੜੇ ਆ ਉਹ ਅਚਾਨਕ ਉਹਨਾਂ ਦੀ ਜਿਹੜੀ ਸਿਹਤ ਖਰਾਬ ਹੋਣ ਦੇ ਕਾਰਨ ਉਹ 3-4 ਦਿਨ ਤੋਂ ਹਸਪਤਾਲ ਦੇ ਵਿੱਚ ਦਾਖਲ ਨੇ। ਸੋ ਬੜੇ ਸਤਿਕਾਰਯੋਗ ਹਸਤੀ ਨੇ ਜੀ ਉਹ, ਤੇ ਹਰਮਨ ਰੇਡੀਓ ਨਾਲ ਵੀ ਜੁੜੇ ਹੋਏ ਨੇ। ਉਹਨਾਂ ਦੇ ਵਿਚਾਰਾਂ ਨੂੰ ਅਸੀਂ ਹਮੇਸ਼ਾ ਸੁਣਦੇ ਰਹੇ ਹਾਂ ਪ੍ਰੋਗਰਾਮਾਂ ਦੇ ਵਿੱਚ। ਤੇ ਉਹਨਾਂ ਦੀ ਸਿਹਤਯਾਬੀ ਲਈ, ਉਹਨਾਂ ਦੀ ਚੰਗੀ ਸਿਹਤ ਦੇ ਲਈ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਤੇ ਅਰਦਾਸ ਕਰਦੇ ਹਾਂ ਜੀ ਕਿ ਜਲਦੀ ਜਲਦੀ ਤੰਦਰੁਸਤ ਹੋ ਕੇ ਆਪਣੇ ਘਰ ਪਰਿਵਾਰ ਦੇ ਵਿੱਚ, ਇਸ ਹਰਮਨ ਪਰਿਵਾਰ ਦੇ ਵਿੱਚ ਆਪਣੀ ਜਿਹੜੀ ਵਾਪਸੀ ਕਰਨ। ਸੋ ਅਸੀਂ ਰਲ ਮਿਲ ਕੇ ਉਹਨਾਂ ਦੀ ਸਿਹਤਯਾਬੀ ਲਈ ਅਰਦਾਸ ਕਰਦੇ ਹਾਂ। ਰਿਸ਼ਤਿਆਂ ਦੇ ਵਿੱਚ ਜੀ ਭੈਣ ਭਰਾਵਾਂ ਦੀ ਵੀ ਗੱਲ ਹੋ ਗਈ ਤੇ ਦਿਓਰ ਭਰਜਾਈ ਦੀ ਵੀ ਗੱਲ ਹੋ ਗਈ ਤੇ ਜੀਜੇ ਸਾਲੀ ਦੀ ਵੀ ਹੋ ਗਈ, ਮਾਂ ਬਾਪ ਦੀ ਹੋ ਗਈ। ਤੇ ਇੱਕ ਰਿਸ਼ਤਾ ਹੁੰਦਾ ਜੀ ਜਿਹੜਾ ਕਹਿੰਦੇ ਹੁੰਦੇ ਆ ਭਈ ਗੁਆਂਢ ਜਵਾਈ ਕਪੱਤਾ ਹੋਵੇ ਪਰ ਗੁਆਂਢ ਕਪੱਤਾ ਨਾ ਹੋਵੇ, ਕੁਛ ਏਦਾਂ ਦਾ ਅਖਾਣ ਹੁੰਦਾ। ਤੇ ਇੱਕ ਕਹਾਵਤ ਇਹ ਵੀ ਆ ਭਈ ਚੰਦਰਾ ਗੁਆਂਢ ਨਾ ਹੋਵੇ ਤੇ ਲਾਈ ਲੱਗ ਨਾ ਹੋਵੇ ਘਰ ਵਾਲਾ। ਸੋ ਜੀ ਜਿਹੜਾ ਆਂਢ ਗੁਆਂਢ ਹੁੰਦਾ ਉਹ ਵੀ ਆਪਣਾ ਹੀ ਸ਼ਰੀਕਾ ਭਾਈਚਾਰਾ ਹੁੰਦਾ। ਸੋ ਬਿਲਕੁਲ ਬਚਪਨ ਦੇ ਵਿੱਚ ਸਾਡਾ ਵੀ ਜਿਹੜਾ ਆਂਢ ਗੁਆਂਢ ਹੁੰਦਾ ਸੀ ਉਹ ਆਪਣਾ ਹੀ ਸ਼ਰੀਕਾ ਹੁੰਦਾ ਸੀਗਾ ਤੇ ਕੋਠੇ ਨਾਲ ਕੋਠੇ ਜੁੜੇ ਹੁੰਦੇ ਸੀ ਤੇ ਦਿਲ ਨਾਲ ਦਿਲ। ਜਿਸ ਘਰ ਵੀ ਲੋਹ ਬਲਦੀ ਹੋਣੀ ਉੱਥੇ ਹੀ ਸਭ ਨੇ ਰੋਟੀਆਂ ਸੇਕ ਲੈਣੀਆਂ ਆ ਕੇ, ਤੇ ਕਿਸੇ ਦੇ ਘਰ ਕੋਈ ਚੀਜ਼ ਖਤਮ ਹੋ ਜਾਂਦੀ ਸੀ ਤੇ ਫਿਰ ਉਹ ਗੁਆਂਢੀਆਂ ਦੇ ਘਰੋਂ ਫੜਨ ਚ ਕੋਈ ਸ਼ਰਮ ਜਾਂ ਝਿਜਕ ਮਹਿਸੂਸ ਨਹੀਂ ਸੀ ਕਰਦਾ ਹੁੰਦਾ। ਮੈਨੂੰ ਯਾਦ ਆ ਲੱਸੀ ਲੈਣ ਤੁਰੇ ਰਹਿੰਦੇ ਹੁੰਦੇ ਸੀਗੇ ਲੋਕ, ਜਾਂ ਅਸੀਂ ਵੀ ਕੁਛ ਖਤਮ ਹੋ ਜਾਣਾ ਤੇ ਚਾਚੀ ਆ ਦਿਓ ਜਾਂ ਉਹਨਾਂ ਨੇ ਸਾਡੇ ਕੋਲ ਆ ਜਾਣਾ। ਤੇ ਪਹਿਲਾਂ ਪਹਿਲ ਜਦੋਂ ਟੀਵੀ ਵੀ ਚੱਲੇ ਤੇ ਉਦੋਂ ਵੀ ਫਿਰ ਸਾਰਿਆਂ ਨੇ ਇੱਕ ਘਰ ਜੇ ਕਿਸੇ ਦੇ ਨਹੀਂ ਹੁੰਦਾ ਸੀਗਾ ਤੇ ਲਾਗਲੇ ਘਰਾਂ ਦੇ ਵਿੱਚ ਆ ਕੇ ਟੀਵੀ ਦੇਖਣ ਲੱਗ ਜਾਣਾ, ਤਾਂ ਜਿਹਦੇ ਘਰ ਫਰਿੱਜ ਨਹੀਂ ਸੀ ਹੁੰਦੀ ਉਹਨੇ ਫਿਰ ਆਈਸਕ੍ਰੀਮ ਜੀ ਕਸਟਰਡ ਬਣਾ ਕੇ ਲੈ ਆਉਣਾ ਵੀ ਸਾਡੀ ਆਈਸਕ੍ਰੀਮ ਜਮਾ ਦੋ, ਹਨਾ। ਤੇ ਸੋ ਇਹ ਜਿਹੜੇ ਸਾਂਝਾਂ ਹੁੰਦੀਆਂ ਸੀਗੀਆਂ ਇਹ ਦਿਲਾਂ ਦੀਆਂ ਹੁੰਦੀਆਂ ਸੀਗੀਆਂ ਤੇ ਕੋਈ ਵੀ ਜਿਹੜੀ ਸ਼ਰਮ ਝਿਜਕ ਨਹੀਂ ਹੁੰਦੀ ਸੀ ਇੱਕ ਦੂਜੇ ਤੇ ਕੋਈ ਚੀਜ਼ ਮੰਗਣ ਦੇ ਵਿੱਚ। ਅੱਜ ਕੱਲ ਤੇ ਮੈਨੂੰ ਲੱਗਦਾ ਕਿ ਬੜੀਆਂ ਫੋਰਮੈਲਿਟੀਜ਼ ਆ ਗਈਆਂ, ਅਸੀਂ 100 ਵਾਰੀ ਸੋਚੀ ਦਾ ਵੀ ਹਾਂ ਲੈ ਉਹ ਕੀ ਕਹੂਗਾ, ਮੈਂ ਇੱਦਾਂ ਮੰਗਣ ਜਾਵਾਂ ਉਹ ਕਹੂਗਾ ਇਹਨਾਂ ਦੇ ਘਰ ਆਹ ਚੀਜ਼ ਨਹੀਂ ਹੈਗੀ। ਸੋ ਅਸੀਂ ਇਹਨਾਂ ਉੱਪਰਲੀਆਂ ਸੋਚ ਵਿਚਾਰਾਂ ਚ ਜ਼ਿਆਦਾ ਪੈਂਦੇ ਹਾਂ ਤੇ ਦਿਲਾਂ ਚ ਡੂੰਘੀਆਂ ਜਿਹੜੀਆਂ ਪਿਆਰ ਹੁੰਦੇ ਆ ਰਿਸ਼ਤਿਆਂ ਦਾ ਜਿਹੜਾ ਨੇਕ ਹੁੰਦਾ ਉਹਨਾਂ ਨੂੰ ਕਿਤੇ ਭੁੱਲਦੇ ਜਾਂਦੇ ਹਾਂ ਅਸੀਂ। ਤੇ ਬਿਲਕੁਲ ਜੀ ਰਿਸ਼ਤੇਦਾਰੀਆਂ ਦੇ ਨਾਲ ਨਾਲ ਅਸੀਂ ਜਿਹੜੇ ਗੀਤ ਵੀ ਸੁਣਨੇ ਆ ਤੇ ਮੈਨੂੰ ਲੱਗਦਾ ਕਿ ਇੱਕ ਗੀਤ ਅਸੀਂ ਸੁਣ ਲਈਏ ਤੇ ਫਿਰ ਪ੍ਰੋਗਰਾਮ ਦੇ ਵਿੱਚ ਅਸੀਂ ਹੋਰ ਰਿਸ਼ਤਿਆਂ ਦੀ ਵੀ ਬਾਕੀ ਰਿਸ਼ਤੇ ਜਿਹੜੇ ਉਹਨਾਂ ਦੀ ਵੀ ਗੱਲਬਾਤ ਕਰਨੀ ਹੈ ਜੀ।
ਸਾਈਆਂ ਦੀ ਥੋੜ ਨਹੀਂ
ਮਨਮੋਹਨ ਵਾਰਿਸ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ ਜੀ। ਹੋਰ ਕੋਈ ਥਾਂ ਲੈ ਨਹੀਂ ਸਕਦਾ ਸਕੇ ਭਰਾਵਾਂ ਦੀ, ਗੱਲ ਚੱਲ ਰਹੀ ਹੈ ਜੀ ਰਿਸ਼ਤੇ ਨਾਤਿਆਂ ਦੀ। ਸੁਣ ਰਹੇ ਹੋ ਤੁਸੀਂ ਹਰਮਨ ਰੇਡੀਓ ਤੇ ਪ੍ਰੋਗਰਾਮ ਚੱਲ ਰਿਹਾ ਹੈ ਲਹਿਰਾਂ, ਤੇ ਲਹਿਰਾਂ ਦੇ ਵਿੱਚ ਅੱਜ ਅਸੀਂ ਰਿਸ਼ਤਿਆਂ ਦਾ ਜਿਹੜਾ ਆਨੰਦ ਹੈ ਉਹ ਲੈ ਰਹੇ ਨੇ। ਸੋ ਤੁਹਾਡੀਆਂ ਯਾਦਾਂ ਦੇ ਵਿੱਚ ਵੀ ਜਿਹੜੇ ਰਿਸ਼ਤੇ ਵਸੇ ਹੋਏ ਨੇ, ਤੁਸੀਂ ਉਹਨਾਂ ਦੀ ਗੱਲਬਾਤ ਜ਼ਰੂਰ ਸਾਡੇ ਨਾਲ ਕਰਨੀ ਹੈ। ਸੋ ਵੈਸੇ ਇੱਕ ਗੱਲ ਹੈ ਕਿ ਜਿਹੜੇ ਰਿਸ਼ਤੇ ਹੁੰਦੇ ਆ ਨਾ, ਮੈਨੂੰ ਇੱਕ ਏਦਾਂ ਲੱਗਦੇ ਹੁੰਦੇ ਆ, ਇੱਥੇ ਹੁਣ ਜਦੋਂ ਕਿਸੇ ਦੀ ਕੋਈ, ਜਦੋਂ ਕਿਸੇ ਦੇ ਪੇਰੈਂਟਸ ਆਏ ਹੁੰਦੇ ਆ ਨਾ, ਮੰਮੀ ਡੈਡੀ ਆਏ ਹੁੰਦੇ ਆ, ਤੇ ਅਸੀਂ ਉਹਨਾਂ ਦੀਆਂ ਸ਼ਕਲਾਂ ਦੇਖ ਕੇ ਆਪਣੇ ਮੰਮੀ ਡੈਡੀ ਉਹਨਾਂ ਦੇ ਵਿੱਚੋਂ ਲੱਭਦੇ ਰਹਿੰਦੇ ਆ। ਸੋ ਉਹ ਜਦੋਂ ਸਾਡੇ ਸਿਰ ਤੇ ਹੱਥ ਰੱਖਦੇ ਆ, ਜਾਂ ਮਾਵਾਂ ਜਦੋਂ ਗਲਵੱਕੜੀ ਚ ਲੈਂਦੀਆਂ ਸਾਨੂੰ, ਤੇ ਉਹੀ ਨਿੱਘ ਫੀਲ ਹੁੰਦਾ, ਅਸੀਂ ਉਹੀ ਪਿਆਰ ਲੱਭਣ ਦੀ ਕੋਸ਼ਿਸ਼ ਕਰਦੇ ਆ ਜੋ ਸਾਡੇ ਪੰਜਾਬ ਬੈਠੇ ਮਾਂ ਪਿਓ ਤੋਂ ਅਸੀਂ ਲਈਦਾ ਹੁੰਦਾ ਸੀ। ਸੋ ਏਦਾਂ ਹੀ ਜਿਹੜੀਆਂ ਦਾਦੀਆਂ ਨਾਨੀਆਂ ਹੁੰਦੀਆਂ, ਬਜ਼ੁਰਗ ਹੁੰਦੇ ਆ, ਕਿਸੇ ਵੀ ਬਜ਼ੁਰਗ ਦਾ ਚਿਹਰਾ ਦੇਖ ਕੇ ਮੈਨੂੰ ਆਪਣੇ ਨਾਨੀ ਜੀ, ਦਾਦੀ ਜੀ ਜਾਂ ਆਪਣੇ ਨਾਨਾ ਜੀ ਜਿਹੜੇ ਆ ਉਹ ਯਾਦ ਆ ਜਾਂਦੇ ਆ। ਤੇ ਬਸ ਜੀ, ਇਹ ਯਾਦਾਂ ਜਿਹੜੀਆਂ ਆ ਇਹ ਹੁਣ ਸਾਨੂੰ ਪੰਜਾਬ ਚ ਲੈ ਕੇ ਜਾਂਦੀਆਂ, ਤੇ ਉਹਨਾਂ ਨੂੰ ਅਸੀਂ ਮਾਣਦੇ ਰਹੀਦਾ। ਸੋ ਜਗਤਾਰ ਗੇਟ ਤੋਂ ਡਿੱਗੇ ਹਾਂਗਕਾਂਗ ਵਾਲਿਆਂ ਨੇ ਜੀ ਇੱਕ ਬੜਾ ਪਿਆਰਾ ਕਿੱਸਾ ਜਿਹੜਾ ਉਹ ਮੇਰੇ ਨਾਲ ਸਾਂਝਾ ਕੀਤਾ, ਜਿਹੜਾ ਮੈਂ ਤੁਹਾਨੂੰ ਸੁਣਾ ਰਹੀ ਹਾਂ। ਕਹਿੰਦੇ ਕਿ ਕਾਫੀ ਪੁਰਾਣੀ ਗੱਲ ਆ, ਸਾਡੇ ਰਿਸ਼ਤੇਦਾਰਾਂ ਦੇ ਗਵਾਂਢ ਚ ਕੋਈ ਫੌਜ ਵਿਚ ਸੀ, ਪਿੱਛੇ ਲਾਣੇਦਾਰਨੀ ਦੀ ਸੱਸ ਨਾਲ ਬਣਿਆ ਨਾ ਕਰੇ, ਜਾਣੀ ਰੋਜ਼ ਹੀ ਕੁਰੂਕਸ਼ੇਤਰ ਬਣਿਆ ਰਿਹਾ ਕਰੇ। ਭਈ ਪਿੰਡ ਵਾਲਿਆਂ ਨੇ ਜੇ ਉਹਨਾਂ ਦੇ ਘਰ ਜਾਣਾ ਤਾਂ ਇਹ ਕਿਹਾ ਕਰਨਾ ਭਈ ਮਹਾਂਭਾਰਤ ਵਾਲਿਆਂ ਦੇ ਜਾਣਾ ਆ। ਫੌਜੀ ਚਿੱਠੀ ਪੜਨ, ਫੌਜੀ ਸਾਹਿਬ ਚਿੱਠੀ ਪਾਇਆ ਕਰਨ ਪਲਟਣ ਚੋਂ ਸੁੱਖ ਸਾਂਦ ਰਾਜੀ ਬਾਜੀ ਦੀ, ਇੱਧਰ ਫੌਜਣ ਵਿਚਾਰੀ ਭਾਈ ਜਮਾਂ ਅਨਪੜ, ਜਦ ਚਿੱਠੀ ਪੜਿਆ ਕਰੇ ਬੇਬੇ ਦੇ ਪੈਰੀ ਪੈਣਾ, ਫੌਜਣ ਵਿਉਂ ਘੋਲਿਆ ਵਿੱਚ ਘੋਲਿਆ ਕਰੇ ਵੀ ਮੈਂ ਮਾਂ ਦੇ ਪੈਰੀ ਪਈ ਜਾਂਦਾ ਤੇ ਮੇਰੇ ਖਤ ਮੇਰੇ ਨਾਲ ਤਾਂ ਤਿਉਂ ਹੀ ਨਹੀਂ ਹੈਗਾ ਇਹਦਾ ਜਮਾਂ। ਕਰਦੀ ਕਰਾਉਂਦੀ ਫੌਜਣ ਨੇ ਨਾ ਸਕੀਮ ਲਾ ਦਿੱਤੀ, ਸਕੂਲ ਵਾਲੀ ਮੈਡਮ ਕੋਲ ਜਾ ਕੇ ਚਿੱਠੀ ਲਿਖਾ ਲਈ ਤੇ ਚਿੱਠੀ ਚ ਸਦੀਕ ਦੇ ਕਹਿਣ ਵਾਂਗੂ ਸਾਰੀ ਚਿੱਠੀ ਚ ਸਾਰੀ ਦਰਦ ਕਹਾਣੀ ਲਿਖ ਦਿੱਤੀ ਵੀ ਅਖੇ ਤੇਰੀ ਮਾਂ ਇਸ ਤਰ੍ਹਾਂ ਆ ਤੇ ਉਸ ਤਰ੍ਹਾਂ ਆ, ਇਹ ਕਪੱਤੀ ਹੈ, ਇਹ ਕਲੇਸ਼ਣ ਹੈ, ਮਰੀ ਉਹ ਚੰਗੀ ਹੈ, ਤੂੰ ਐਤਕੀ ਆਏਗਾ ਨਾ ਤਾਂ ਮੈਨੂੰ ਤਾਂ ਅੱਡ ਚੌਂਕਾ ਪਾ ਕੇ ਦੇ ਜਾਈ। ਸਾਰੀ ਚਿੱਠੀ ਲਿਖ ਕੇ ਜਦ ਮੈਡਮ ਨੇ ਐਡਰੈਸ ਪੁੱਛਿਆ ਤੇ ਕਮਲੀ ਫੌਜਣ ਨੇ ਉਹੀ ਐਡਰੈਸ ਮੂਹਰੇ ਕਰਤਾ ਜਿਹਦੇ ਤੇ ਫੌਜੀ ਨੇ ਚਿੱਠੀਆਂ ਭੇਜੀਆਂ ਸੀ। ਤੀਜੇ ਇੱਕ ਦਿਨ ਡਾਕੀਆ ਫੌਜਣ ਦੀ ਚਿੱਠੀ ਉਹਨਾਂ ਦੇ ਘੜੇ ਫੜਾ ਗਿਆ। ਸੱਸ ਨੇ ਚਿੱਠੀ ਪੜਾਈ ਔਰ ਸਾਂਭ ਕੇ ਰੱਖ ਦਿੱਤੀ ਨਿੰਮ ਵਾਲੇ ਸੰਦੂਕ ਚ। ਜਦ ਫੌਜੀ ਆਇਆ ਇਕੱਠੀ ਫੌਜੀ ਆਇਆ ਤੇ ਚਿੱਠੀ ਕਰਦੀ ਮੂਹਰੇ ਵੀ ਆਹ ਤੇਰੀ ਫੌਜਣ ਨੇ ਤੈਨੂੰ ਪਾਉਣੀ ਸੀ। ਫੌਜੀ ਕਹਿੰਦਾ ਵੀ ਅੰਨੀ ਇਹ ਐਡਰੈਸ ਤਾਂ ਸਹੀ ਪਾ ਲੈਂਦੀ ਆਪਣੇ ਫੌਜਣ ਨੂੰ ਕਹਿੰਦਾ ਹੋਣਾ ਆ, ਤੇ ਫੌਜਣ ਕਹਿੰਦੀ ਮੈਂ ਤਾਂ ਜਹੀ ਜੀ ਹੈਗੀਆਂ ਅਸਲੀ ਲੱਲਰ ਤਾਂ ਮਾਸਟਰਨੀ ਨੇ ਲਾਇਆ ਬਿਲਕੁਲ, ਭਾਈ ਜਿੰਨੇ ਐਡਰੈਸ ਉਹ ਹੀ ਲਿਖ ਦਿੱਤਾ ਭੀ ਤੂੰ ਤਾਂ ਪੜ੍ਹੀ ਲਿਖੀ ਆ ਉਹ ਤੇ ਅਨਪੜ੍ਹ ਆ। ਬਹੁਤ ਵਧੀਆ ਜੀ, ਇਹੋ ਜਿਹੜੇ ਘਟਨਾ ਆਇਆ ਉਹ ਜ਼ਿੰਦਗੀ ਚ ਹੋ ਜਾਂਦੀਆਂ ਬਿਲਕੁਲ ਗਿੱਲ ਸਾਹਿਬ। ਤੇ ਜਿਹੜਾ ਨੂੰਹ ਸੱਸ ਦਾ ਰਿਸ਼ਤਾ ਹੁੰਦਾ ਨਾ ਉਹ ਵੀ ਇਸੇ ਤਰ੍ਹਾਂ ਹੀ ਹੁੰਦਾ ਜੀ, ਉਹ ਵੀ ਇਸੇ ਤਰ੍ਹਾਂ ਹੀ ਖੱਟ ਮਿੱਠਾ ਜਿਹਾ ਹੁੰਦਾ। ਸੋ ਕਹਿ ਵੀ ਲੈਣੀ ਤੇ ਸੁਣ ਵੀ ਲੈਣੀ, ਪਰ ਗੱਲ ਉਹੀ ਹੈ ਜੀ ਕਿ ਜਿਹੜੀ ਮਾਂ ਹੁੰਦੀ ਆ ਉਹਨੂੰ ਉਹ ਜੇ ਧੀ ਨੇ ਕੁਛ ਕਹਿ ਲਿਆ ਤੇ ਉਹਨੇ ਦਿਲ ਤੇ ਨੀ ਰੱਖਣੀ ਤੇ ਸੱਸ ਕਈ ਵਾਰੀ ਉਹ ਗੱਲ ਦਿਲ ਤੇ ਰੱਖ ਲੈਂਦੀ ਹੈ, ਤੇ ਜਿਸ ਹੱਕ ਨਾਲ ਮਾਂ ਨੇ ਧੀ ਨੂੰ ਕਹਿ ਦੇਣਾ ਆ ਤੇ ਧੀ ਨੇ ਵੀ ਸੁਣ ਲੈਣੀ ਆ, ਤੇ ਅੱਜ ਕੱਲ ਉਸ ਹੱਕ ਨਾਲ ਜੇ ਸੱਸ ਕਹਿ ਦੇਵੇ ਤਾਂ ਫਿਰ ਉਹ ਨੂੰਹਾਂ ਵੀ ਨਹੀਂ ਸੁਣਦੀਆਂ। ਸੋ ਉਹ ਪਹਿਲੀਆਂ ਗੱਲਾਂ ਹੁੰਦੀਆਂ ਸੀ ਜਦੋਂ ਸੱਸਾਂ ਔਰ ਸਭ ਇਕੱਠੇ ਰਹਿੰਦੇ ਸੀ। ਮੈਂ ਆਪਣੇ ਪਰਿਵਾਰ ਦੀ ਵੀ ਗੱਲ ਕਰਾਂ, ਅਸੀਂ ਚਾਰ ਭੈਣਾਂ ਹੁੰਦੀਆਂ ਸੀ, ਇੱਕ ਭਰਾ, ਮਾਂ ਪਿਓ ਸਾਡੇ ਤੇ ਦਾਦੀ ਜੀ ਤੇ ਪੜਦਾਦੀ ਜੀ, ਯਾਨੀ ਨੌ ਜੀਆਂ ਦਾ ਪਰਿਵਾਰ ਹੁੰਦਾ ਸੀ। ਸੋ ਪੜਦਾਦੀ ਜੀ ਜਿਹੜੇ ਉਹ ਵੀ ਸਾਡੇ ਨਾਲ ਹੀ ਰਹਿੰਦੇ ਹੁੰਦੇ ਸੀ ਔਰ ਮੈਨੂੰ ਯਾਦ ਆ ਬੜੀਆਂ ਹੀ ਅਸੀਸਾਂ ਦਿੰਦੇ ਹੁੰਦੇ ਸੀ ਉਹਨਾਂ ਦਾ। ਅਸੀਂ ਇੱਕ ਛੋਟਾ ਜਿਹਾ ਕੋਈ ਕੰਮ ਕਰ ਦੇਣਾ ਨਾ ਤੇ ਉਹਨਾਂ ਨੇ ਏਡੀ ਲੰਬੀ ਅਸੀਸਾਂ ਦੀ ਝੜੀ ਲਗਾ ਦੇਣੀ, ਤੇ ਅੱਜ ਜ਼ਿੰਦਗੀ ਚ ਲੱਗਦਾ ਪੇ ਬਿਲਕੁਲ ਜੀ ਉਹਨਾਂ ਦੀਆਂ ਅਸੀਸਾਂ ਦੇ ਬਲ ਜਿਹੜੇ ਉਹਨਾਂ ਦੇ ਉੱਤੇ ਹੀ ਖੜੇ ਹੋਏ ਆ ਅਸੀਂ। ਸੋ ਬਹੁਤ ਬਹੁਤ ਸ਼ੁਕਰੀਆ ਗਿੱਲ ਸਾਹਿਬ ਇਹ ਜਿਹੜਾ ਕਿੱਸਾ ਸਾਡੇ ਨਾਲ ਸਾਂਝਾ ਕਰਨ ਦੇ ਲਈ। ਤੇ ਰੁਪਿੰਦਰ ਸਿੰਘ ਹੁਣੀ ਨੇ ਸਾਂਝ ਪਾਈ ਹੈ ਜੀ ਇਟਲੀ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਜੀ ਆਈ ਐਮ ਰੁਪਿੰਦਰ ਫਰੋਮ ਇਟਲੀ, ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਹੁੰਦਾ ਹੈ ਤੇ ਸਾਡੇ ਇੱਥੇ ਰਾਤ ਦੇ 1:30 ਆ, ਸੋ ਰੋਜ਼ ਕੰਮ ਤੇ ਤੁਹਾਡਾ ਪ੍ਰੋਗਰਾਮ ਸੁਣੀ ਦਾ ਬਹੁਤ ਸੋਹਣਾ ਹੁੰਦਾ ਹੈ, ਟੌਪਿਕ ਵੀ ਵਧੀਆ ਹੁੰਦੇ ਨੇ ਤੇ ਹੋਰ ਕਹਿੰਦੇ ਸਭ ਕੁਛ ਵੀ। ਇੱਕ ਗਾਣਾ ਇਹਨਾਂ ਨੇ ਮਲਕੀਤ ਸਿੰਘ ਦਾ ਪੱਥਰਾਂ ਦੀ ਦੁਨੀਆਂ ਸੁਣਨ ਦੀ ਫਰਮਾਇਸ਼ ਕੀਤੀ ਹੈ, ਸੋ ਜ਼ਰੂਰ ਜੀ ਗੀਤ ਪ੍ਰੋਗਰਾਮ ਦੇ ਵਿੱਚ ਜਾਂ ਪ੍ਰੋਗਰਾਮ ਤੋਂ ਬਾਅਦ ਅਸੀਂ ਇਹ ਗੀਤ ਜਿਹੜਾ ਜ਼ਰੂਰ ਤੁਹਾਨੂੰ ਸੁਣਾਵਾਂਗੇ। ਸੋ ਰੁਪਿੰਦਰ ਜੀ ਮੈਨੂੰ ਲੱਗਦਾ ਤੁਸੀਂ ਵੀ ਨਾਈਟ ਸ਼ਿਫਟ ਹੀ ਕਰਦੇ ਹੋ ਜੋ ਰਾਤ ਦੇ 1:30 ਪ੍ਰੋਗਰਾਮ ਸੁਣ ਰਹੇ ਹੋ। ਸੋ ਬਿਲਕੁਲ ਜੀ ਪਰਦੇਸਾਂ ਦੀਆਂ ਜਿਹੜੀਆਂ ਇਹ ਨੌਕਰੀਆਂ ਆ ਉਹਨਾਂ ਦਾ ਕੋਈ ਵਕਤ ਨਹੀਂ ਹੁੰਦਾ, ਪਰ ਜੇ ਤੁਹਾਡੇ ਨਾਲ ਕੋਈ ਹਮ ਸਫ਼ਰ ਵਧੀਆ ਹੋਵੇ ਤਾਂ ਜਿਹੜਾ ਉਹ ਟਾਈਮ ਵਧੀਆ ਨਿਕਲ ਜਾਂਦਾ, ਜਿਸ ਤਰ੍ਹਾਂ ਰਵਿੰਦਰ ਰਵੀ ਹੁਣੀ ਵੀ ਸਾਨੂੰ ਮਲੇਸ਼ੀਆ ਤੋਂ ਕੰਮ ਕਰਦੇ ਹੋਏ ਸੁਣ ਰਹੇ ਨੇ ਤੇ ਰੁਪਿੰਦਰਜੀਤ ਹੁਣੀ ਵੀ ਮੈਨੂੰ ਲੱਗਦਾ ਵੀ ਆਪਣਾ ਕੰਮ ਕਾਰ ਕਰਦੇ ਹੋਏ ਰਾਤ ਦੇ 1:30 ਇਟਲੀ ਤੋਂ ਸਾਡੇ ਨਾਲ ਸਾਂਝ ਪਾਈ ਬੈਠੇ ਨੇ। ਤੇ ਸਾਂਝ ਪਾਈ ਹੈ ਜੀ ਸਾਡੇ ਨਾਲ ਮਚਿੱਤਰ ਮੋਹਰ ਭੁੱਲਰ ਹੁਣਾਂ ਨੇ। ਕੀ ਹਾਲ ਚਾਲ ਨੇ ਬਚਿੱਤਰ ਜੀ, ਪਹਿਲਾਂ ਤੇ ਤੁਸੀਂ ਇਹ ਦੱਸੋ ਵੀ ਇੰਨੇ ਦਿਨਾਂ ਬਾਅਦ ਪ੍ਰੋਗਰਾਮ ਦੇ ਵਿੱਚ ਆਏ ਹੋ। ਮੈਂ ਅੱਜ ਗੱਲ ਕਰਨੀ ਸੀ ਵੀ ਭੁੱਲਰ ਸਾਹਿਬ ਕਿੱਦਾਂ, ਠੀਕ ਠਾਕ ਹੈ ਉਹ, ਜੇ ਆਵਾਜ਼ ਸੁਣਦੇ ਹੋ ਮੇਰੀ ਤੇ ਮੈਸੇਜ ਕਰਕੇ ਸੁੱਖ ਸਾਂਦ ਦੱਸ ਦਿਓ। ਸੋ ਹਜੂਰ ਸਾਹਿਬ ਗਏ ਸੀਗੇ, ਤੁਸੀਂ ਪ੍ਰਸ਼ਾਦ ਨਹੀਂ ਦੇਣਾ ਸੀਗਾ ਤੇ ਵੱਖਰੀ ਗੱਲ ਆ, ਪਰ ਇਹ ਥੋੜੀ ਭਾਈ ਜਦੋਂ ਦੇ ਤੁਸੀਂ ਹਜੂਰ ਸਾਹਿਬ ਤੋਂ ਆਏ ਆ ਭਾਈ ਕੋਈ ਸੁੱਖ ਸਾਂਦ ਹੀ ਨਹੀਂ ਦੱਸੀ ਆਪਣੀ। ਮਜ਼ਾਕ ਕਰ ਰਹੀ ਆ ਜੀ, ਬਿਲਕੁਲ ਸਾਡਾ ਇਹ ਪਰਿਵਾਰ ਹੈ ਤੇ ਇੱਕ ਰਿਸ਼ਤਾ ਜਿਹੜਾ ਮੇਰਾ ਉਹ ਤੁਹਾਡੇ ਸਾਰਿਆਂ ਦੇ ਨਾਲ ਆਵਾਜ਼ ਦਾ ਰਿਸ਼ਤਾ ਜਿਹੜਾ ਉਹ ਜੁੜਿਆ ਹੋਇਆ ਹੈ। ਸੋ ਬੜੀ ਖੁਸ਼ੀ ਹੁੰਦੀ ਹੈ, ਮੈਨੂੰ ਵੀ ਬੜਾ ਚਾਅ ਹੁੰਦਾ ਬੁੱਧਵਾਰ ਦੀ ਸਵੇਰ ਦਾ ਕਿ ਹਾਂ ਮੈਂ ਅੱਜ ਤੁਹਾਨੂੰ ਸਾਰਿਆਂ ਨੂੰ ਮਿਲਣਾ ਆ ਇਸ ਪਰਿਵਾਰ ਵਿੱਚ, ਇਸ ਵਿਹੜੇ ਦੇ ਵਿੱਚ। ਸੋ ਕਈ ਵਾਰੀ ਤਬੀਅਤ ਵੀ ਠੀਕ ਨਹੀਂ ਹੁੰਦੀ ਆ, ਘਰ ਦੇ ਕੰਮ ਕਾਜ ਵੀ ਹੁੰਦੇ ਆ, ਪਰ ਉਹਨਾਂ ਨੂੰ ਇੱਕ ਸਾਈਡ ਤੇ ਰੱਖ ਕੇ ਹੁੰਦਾ ਨਾ ਜੀ, ਇਹ ਸਾਰੀਆਂ ਚੀਜ਼ਾਂ ਇੱਕ ਪਾਸੇ ਤੇ ਬੁੱਧਵਾਰ ਦੇ ਜਿਹੜੇ 2 ਘੰਟੇ ਆ ਉਹ ਇੱਕ ਪਾਸੇ, ਸੋ ਇਹ ਸਾਰੇ ਤੁਹਾਡੇ ਲਈ ਰੱਖੇ ਹੁੰਦੇ ਸੰਭਾਲ ਕੇ, ਤੇ ਤੁਸੀਂ ਵੀ ਆਪਣੀ ਹਾਜ਼ਰੀ ਜਿਹੜੀ ਲਵਾਉਂਦੇ ਹੋ, ਆਪਣੇ ਸੁੱਖ ਸੁਨੇਹੇ ਸਾਡੇ ਨਾਲ ਸਾਂਝੇ ਕਰਦੇ ਹੋ, ਬਹੁਤ ਵਧੀਆ ਲੱਗਦਾ ਹੈ ਜੀ। ਇਹ ਪੂਰਾ ਹਰਮਨ ਪਰਿਵਾਰ ਜਿਹੜਾ ਸਾਡਾ ਉਹ ਇੱਕ ਦੂਜੇ ਦਾ ਹੱਥ ਫੜ ਕੇ ਅਸੀਂ ਤੁਰੇ ਹੋਏ ਆ, ਤੇ ਇਸੇ ਤਰ੍ਹਾਂ ਪੁਲਾਂਘਾ ਪੱਟਣੀਆਂ ਜ਼ਿੰਦਗੀ ਦੇ ਵਿੱਚ। ਤੇ ਭੁੱਲਰ ਸਾਹਿਬ ਨੇ ਆਉਂਦਿਆਂ ਨੇ ਜੀ ਕਮਾਲ ਕਰ ਦਿੱਤੀ ਆਪਣੀ, ਉਹ ਜਿਹੜੇ ਫੋਟੋ ਮੈਸੇਜ ਭੇਜ ਰਹੇ ਆ, ਤੇ ਮਧਾਣੀ ਦੀ ਫੋਟੋ ਭੇਜ ਦਿੱਤੀ ਆ, ਨਲਕੇ ਦੀ ਫੋਟੋ ਭੇਜ ਦਿੱਤੀ ਆ, ਉਹ ਜਿਹੜੀਆਂ ਚੱਕਰੀਆਂ ਜਿਹੀਆਂ ਚਲਾਈ ਦੀਆਂ ਹੁੰਦੀਆਂ ਸੀ ਹਵਾ ਦੇ ਵਿੱਚ ਦੌੜ ਦੌੜ ਕੇ, ਉਹਨਾਂ ਦੀ ਫੋਟੋ ਭੇਜੀ ਹੈ। ਤੇ ਪਿੰਡ ਦੇ ਬਾਹਰ ਬਾਹਰ ਪਾਥੀਆਂ ਦਾ ਦੜਾ ਜਿਹਾ ਲੱਗਾ ਹੋਇਆ ਹੈ, ਤੇ ਜਿਹੜੀਆਂ ਔਰਤਾਂ ਉਹ ਵੀ ਪਰੇ ਮੈਨੂੰ ਲੱਗਦਾ ਬੈਠੀਆਂ ਰੋਟੀਆਂ ਰੋਟੀਆਂ ਪਕਾ ਰਹੀਆਂ, ਕੁਛ ਧੂੰਆਂ ਨਿਕਲ ਰਿਹਾ ਹੈ। ਤੇ ਬਨੇਰੇ ਦੀ ਫੋਟੋ ਹੈ, ਤੇ ਬਨੇਰੇ ਉੱਤੇ ਲੱਗਾ ਹੋਇਆ ਹੈ ਜੀ ਐਂਟੀਨਾ, ਤੇ ਨਾਲ ਹੀ ਇਹਨਾਂ ਨੇ ਫੋਟੋ ਭੇਜੀ ਹੈ ਜੀ ਕੇਸ਼ ਨਿਖਾਰ ਦੀ, ਕਹਿੰਦੇ ਬਚਪਨ ਚ ਐਤਵਾਰ ਮਤਲਬ ਸਿਰ ਧੋਣ ਦਾ ਦਿਨ, ਉਹ ਵੀ ਦਿਨ ਸੀ ਜਦੋਂ ਕੇਸ਼ ਨਿਖਾਰ ਸਾਬਣ ਦੀ ਪੂਰੀ ਚੜਾਈ ਸੀ। ਬਿਲਕੁਲ ਜੀ, ਪੂਰੀ ਚੜਾਈ ਹੁੰਦੀ ਸੀ ਕੇਸ਼ ਨਿਖਾਰ ਸਾਬਣ ਦੀ, ਸਿਰ ਧੋ ਕੇ ਤੇ ਵਾਲਾਂ ਦੇ ਵਿੱਚ ਹੱਥ ਫੇਰਦੇ ਰਹੀਦਾ ਸੀ, ਵੀ ਵਾਹ ਕਰਿਆ ਕੇਸ਼ ਨਿਖਾਰ ਨੇ ਵਾਲਾਂ ਤੇ ਪਤਾ ਨੀ ਕੀ ਜਾਦੂ ਕਰ ਦਿੱਤਾ ਹੈ ਨਾ। ਸੋ ਬਿਲਕੁਲ ਜੀ, ਉਹ ਇੱਕ ਯਾਦ ਦਾ ਸਿਰਾ ਫੜੀਏ ਤੇ ਕਈ ਕੁਛ ਉਦੜ ਕੇ ਹੱਥ ਵਿੱਚ ਆ ਜਾਂਦਾ ਹੈ। ਸੋ ਅੱਜ ਗੱਲ ਕਰਨੀ ਆ ਅਸੀਂ ਰਿਸ਼ਤਿਆਂ ਦੀ, ਸੋ ਰਿਸ਼ਤਿਆਂ ਦੇ ਵਿੱਚ ਤੁਸੀਂ ਮੇਰੇ ਨਾਲ ਜ਼ਰੂਰ ਸਾਂਝ ਪਾਓ ਜਿੰਨਾ ਵੀ ਟਾਈਮ ਬਚਿਆ। ਸੋ ਰਿਸ਼ਤਿਆਂ ਦੇ ਵਿੱਚ ਇੱਕ ਰਿਸ਼ਤਾ ਜਿਹੜਾ ਨਾਨਕਿਆਂ ਨਾਲ ਜੁੜਿਆ ਹੁੰਦਾ ਉਹ ਬੜਾ ਪਿਆਰਾ ਹੁੰਦਾ ਜੀ। ਜਿੱਦਾਂ ਮੈਂ ਪਹਿਲਾਂ ਹੀ ਦੱਸਿਆ ਕਿ ਅਪ੍ਰੈਲ ਤੋਂ ਹੀ ਜਿਹੜਾ ਚਾਅ ਚੜ ਜਾਂਦਾ ਹੁੰਦਾ ਸੀ ਵੀ ਅਗਲੇ ਮਹੀਨੇ ਛੁੱਟੀਆਂ ਹੋ ਜਾਣੀਆਂ ਆ, ਤੇ ਛੁੱਟੀਆਂ ਦਾ ਕੰਮ ਮੁਕਾ ਕੇ ਫਿਰ ਨਾਨਕਿਆਂ ਦੇ ਜਾਣਾ, ਤੇ ਮਾਮੀ ਨੂੰ ਸਾਡੀ ਨਾਨੀ ਨੂੰ ਵੀ ਸਾਡੇ ਆਉਣ ਦਾ ਖੂਬ ਚਾਅ ਚੜਿਆ ਹੁੰਦਾ ਸੀ। ਉੱਥੇ ਜਾ ਕੇ ਫਿਰ ਕਿਉਂਕਿ ਖੂਬ ਮਾਨਾਈਆਂ ਕਰਦਾ ਨਾ ਬੰਦਾ, ਕੋਈ ਕੁਛ ਕਹਿੰਦਾ ਨਹੀਂ ਹੈਗਾ, ਤੇ ਦੇਖੀਦਾ ਸੀ ਤੇ ਮੰਮੀ ਡੈਡੀ ਦਾ ਵੀ ਉੱਥੇ ਪੂਰਾ ਆਦਰ ਸਤਿਕਾਰ ਹੁੰਦਾ ਸੀ, ਤੇ ਮਾਮਾ ਜੀ ਦੇ ਬੱਚਿਆਂ ਦੇ ਨਾਲ ਕਦੀ ਫਿਰਨੀ ਵਾਲੇ ਖੇਤ ਮੋਟਰ ਤੇ ਕਦੀ ਕਿਤੇ ਦੌੜੇ ਫਿਰਨਾ। ਅੱਜ ਸ਼ਾਇਦ ਮੈਨੂੰ ਲੱਗਦਾ ਭਈ ਉਹ ਯੂਰਪ ਦਾ ਜਿਹੜਾ ਟੂਰ ਲਗਾ ਕੇ ਵੀ ਨਾ ਉਹ ਮਜ਼ਾ ਨਾ ਆਵੇ ਜਿਹੜਾ ਸਵਾਦ ਉਦੋਂ ਮਾਮਿਆਂ ਦੇ ਪਿੰਡ ਗੱਡੀਆਂ ਤੇ ਚੜ ਕੇ ਖੇਤਾਂ ਵਿੱਚ ਜਾਣ ਦੇ ਵਿੱਚ ਆਉਂਦਾ ਹੁੰਦਾ ਸੀ। ਸੋ ਮੈਨੂੰ ਪਤਾ ਹੈ ਜੀ ਤੁਹਾਨੂੰ ਸਾਰਿਆਂ ਨੂੰ ਉਹ ਜਿਹੜਾ ਸਵਾਦ ਹੈ ਉਹ ਓਨਾ ਹੀ ਆਉਂਦਾ ਸੀ ਜਿੰਨਾ ਮੈਨੂੰ ਆਉਂਦਾ ਸੀ। ਤੇ ਰਾਤ ਨੂੰ ਨਾਨੀ ਤੋਂ ਫਿਰ ਬਿਨਾਂ ਕਹਾਣੀ ਸੁਣੇ ਕਦੀ ਨਹੀਂ ਸੀ ਸੌਂਦਾ ਹੁੰਦਾ। ਰਿਸ਼ਤਿਆਂ ਦੀਆਂ ਤੰਦਾਂ ਵੈਸੇ ਇੰਨੀਆਂ ਪੀੜੀਆਂ ਹੁੰਦੀਆਂ ਸੀ ਨਾ ਕਿ ਉਸ ਟਾਈਮ ਤੇ ਵੀ ਸੋਚੋ ਵੀ ਮੇਰੇ ਨਾਨੀ ਜੀ ਤੇ ਮੇਰੇ ਮੰਮੀ ਦੇ ਚਾਚੀ ਜੀ ਉਹਨਾਂ ਦੀ ਹਜੇ ਇੱਕ ਹੀ ਰਸੋਈ ਹੁੰਦੀ ਸੀ, ਸਾਂਝੀ ਰਸੋਈ ਹੁੰਦੀ ਸੀ ਕਿ ਇੰਨੀ ਫੈਮਿਲੀ ਜਿਹੜੀਆਂ ਇਕੱਠੀਆਂ ਹੁੰਦੀਆਂ ਸੀ ਪਰਿਵਾਰਾਂ ਦੇ ਵਿੱਚ ਇੰਨਾ ਇੱਕ ਆਉਂਦਾ ਸੀ। ਸੋ ਉਹ ਖੁੱਲੇ ਵਿਹੜੇ ਜਿਨ੍ਹਾਂ ਦੇ ਵਿੱਚ ਰਾਤ ਨੂੰ ਮੰਜੇ ਡਾ ਕੇ ਦੇਰ ਰਾਤ ਤੱਕ ਜੁਗਨੂੰ ਦੇਖਣੇ ਰਾਕਟ ਲੱਭਣੇ, ਤੇ ਫੇਰ ਕਦੀ ਭੂਆ ਦੇ ਪਿੰਡ ਚਲ ਜਾਣਾ ਛੁੱਟੀਆਂ ਦੇ ਵਿੱਚ, ਤੇ ਉੱਥੇ ਵੀ ਇਕੱਠੇ ਹੋ ਕੇ ਭੂਆ ਦੇ ਬੱਚਿਆਂ ਦੇ ਨਾਲ ਉਹੀ ਸ਼ਰਾਰਤਾਂ ਕਰਨੀਆਂ। ਤੇ ਈਵਨ ਮੇਰੇ ਦਾਦੀ ਜੀ ਜਿਹੜੇ ਹੁੰਦੇ ਸੀ ਉਹ ਵੀ ਛੁੱਟੀਆਂ ਦੇ ਵਿੱਚ ਫਿਰ ਆਪਣੇ ਪੇਕਿਆਂ ਦੇ ਜਰੂਰ ਜਾਂਦੇ ਹੁੰਦੇ ਸੀ, ਤੇ ਅਸੀਂ ਫਿਰ ਤਰਲਾ ਮਿੰਤ ਕਰਕੇ ਆਪਣੇ ਡੈਡੀ ਦੇ ਮਾਮਿਆਂ ਦੇ ਵੀ ਜਾਇਆ ਹੁੰਦਾ ਸੀਗਾ ਛੁੱਟੀਆਂ ਕੱਟਣ। ਸੋ ਹਰ ਤਰ੍ਹਾਂ ਦਾ ਸਵਾਦ ਜਿਹੜਾ ਰਿਸ਼ਤੇਦਾਰੀ ਦਾ ਹੁੰਦਾ ਸੀਗਾ ਉਹ ਇੱਦਾਂ ਹੁੰਦਾ ਸੀਗਾ ਵੀ ਬਸ ਲੈ ਲਓ ਉਹ ਨਿੱਘ ਜਿਹੜਾ ਮਾਣ ਲਓ, ਤੇ ਉਹ ਨਿੱਘ ਅਜੇ ਤੱਕ ਵੀ ਮੈਂ ਆਪਣੀਆਂ ਯਾਦਾਂ ਦੇ ਵਿੱਚ ਮਹਿਸੂਸ ਕਰਦੀ ਹਾਂ ਜੀ। ਤੇ ਕਹਿੰਦੇ ਧਨੀ ਸਾਹਿਬ ਨੇ ਲਿਖਿਆ ਕਹਿੰਦੇ ਮਾਪੇ ਤਾਂ ਸਭ ਨੂੰ ਪਿਆਰੇ ਹੁੰਦੇ ਜੀ, ਦੂਜੇ ਲੋਕਾਂ ਦੀ ਗੱਲ ਕਰਦਾ ਆ, ਬਾਕੀ ਤੁਸੀਂ ਜਿਹੜੇ ਰਿਸ਼ਤੇ ਦੀ ਗੱਲ ਕਰਦੇ ਹੋ ਉਹ 10 ਸਾਲ ਪੁਰਾਣੀਆਂ ਗੱਲਾਂ ਨੇ। ਧਨੀ ਸਾਹਿਬ ਬਿਲਕੁਲ ਜੀ, ਮੈਂ ਤੁਹਾਡੇ ਨਾਲ ਬਿਲਕੁਲ ਇਸ ਗੱਲ ਤੇ ਸਹਿਮਤ ਹਾਂ ਕਿ ਕੁਝ ਰਿਸ਼ਤੇ ਇਹੋ ਜਿਹੇ ਖਾਸ ਹੁੰਦੇ ਆ, ਪਰ ਕਈ ਬਹੁਤੇ ਰਿਸ਼ਤੇ ਅੱਜ ਕੱਲ ਜਿੱਦਾਂ ਇਹਨਾਂ ਨੇ ਪਹਿਲਾਂ ਲਿਖਿਆ ਸੀ ਕਿ ਰਿਸ਼ਤੇਦਾਰੀ ਵੀ ਟੈਲੀਫੋਨ ਕੀ ਤਰ੍ਹਾਂ ਹੋਤੀ ਹੈ, ਸਿੱਕਾ ਡਾਲੋ ਤੋ ਤਬ ਹੀ ਬਾਤ ਹੋਤੀ ਹੈ। ਸੋ ਬਿਲਕੁਲ ਜੀ, ਜਿਹੜੀ ਰਿਸ਼ਤੇਦਾਰੀ ਦੀ ਮੈਂ ਗੱਲ ਕਰ ਰਹੀ ਹਾਂ ਉਹ ਬਿਲਕੁਲ ਜੀ 15-20 ਸਾਲ ਪੁਰਾਣੀਆਂ ਗੱਲਾਂ ਨੇ, ਤੇ ਪਰ ਜਿਵੇਂ ਮੈਂ ਕਿਹਾ ਕਿ ਯਾਦਾਂ ਦੇ ਵਿੱਚ ਅਸੀਂ ਉਹਨਾਂ ਚੀਜ਼ਾਂ ਨੂੰ ਸੰਭਾਲ ਕੇ ਰੱਖਿਆ ਹੋਇਆ, ਤੇ ਅਸੀਂ ਉਹਨਾਂ ਯਾਦਾਂ ਨੂੰ ਮੁੜ ਮੁੜ ਕੇ ਯਾਦ ਕਰਦੇ ਹਾਂ, ਉਹਨਾਂ ਚੰਗੀਆਂ ਯਾਦਾਂ ਨੂੰ ਯਾਦ ਕਰਦੇ ਹਾਂ ਤਾਂ ਕਿ ਉਹਨਾਂ ਦਾ ਕੁਛ ਅਸਰ ਅੱਜ ਕੱਲ ਦੀ ਜਿਹੜੀ ਜ਼ਿੰਦਗੀ ਆ ਇਹਦੇ ਉੱਤੇ ਵੀ ਪੈ ਜਾਵੇ, ਕਿਤੇ ਸਾਨੂੰ ਯਾਦ ਆ ਜਾਵੇ ਵੀ ਚੱਲ ਕੋਈ ਗੱਲ ਨੀ, ਸਾਡੇ ਮਾਂ ਬਾਪ ਨਾਲ ਵੀ ਕਿਸੇ ਨੇ ਮਾੜਾ ਕੀਤਾ ਸੀ ਤੇ ਉਹਨਾਂ ਨੇ ਵੀ ਭੁਲਾ ਦਿੱਤਾ ਸੀ, ਉਹਨਾਂ ਨੇ ਵੀ ਕਹਿ ਦਿੱਤਾ ਸੀ ਹਉ ਪਰੇ ਛੱਡ ਕੋਈ ਗੱਲ ਨੀ। ਤੇ ਜੇ ਇਹੋ ਜਿਹੀ ਕੋਈ ਫਰਿਕਸ਼ਨ ਅੱਜ ਸਾਨੂੰ ਅਸੀਂ ਫੇਸ ਕਰਦੇ ਹਾਂ ਆਪਣੇ ਰਿਸ਼ਤੇ ਵਿੱਚ ਦੇਖਦੇ ਹਾਂ ਤੇ ਦਿਲ ਚੋਂ ਉਹਨੂੰ ਕੱਢ ਦੇਣਾ ਚਾਹੀਦਾ ਇਹ ਸੋਚ ਕੇ ਵੀ ਚੱਲ ਛੱਡ ਕੀ ਗੱਲ ਕੀ ਕਰਨਾ, ਛੋਟੀ ਜਿਹੀ ਜ਼ਿੰਦਗੀ ਹੈ ਜੀ। ਸੋ ਇਹ ਛੋਟੀ ਜਿਹੀ ਜ਼ਿੰਦਗੀ ਦੇ ਵਿੱਚ ਇੰਨੇ ਪਿਆਰੇ ਪਿਆਰੇ ਰਿਸ਼ਤੇ ਸਾਨੂੰ ਮਿਲੇ ਹੋਏ, ਇਹਨਾਂ ਨੂੰ ਮਾਨਣਾ ਚਾਹੀਦਾ। ਤੇ ਉਸ ਤੋਂ ਬਾਅਦ ਜੀ ਇੱਕ ਹੋਰ ਰਿਸ਼ਤਾ ਜਿਹੜਾ ਬੜਾ ਖਾਸ ਹੁੰਦਾ ਜ਼ਿੰਦਗੀ ਵਿੱਚ, ਜੇ ਮੈਂ ਉਹਦੀ ਗੱਲ ਨਾ ਕਰਾਂ ਤੇ ਮੈਨੂੰ ਲੱਗਦਾ ਹੈ ਭਈ ਪ੍ਰੋਗਰਾਮ ਅਧੂਰਾ ਰਹਿ ਜਾਣਾ, ਉਹ ਹੁੰਦਾ ਜੀ ਉਹ ਰਿਸ਼ਤਾ ਜਿਹਦੇ ਵਿੱਚ ਅਸੀਂ ਹਰ ਰਿਸ਼ਤੇ ਦਾ ਹੀ ਨਿੱਘ ਮਾਣ ਲੈਂਦੇ ਹਾਂ, ਜਿਹਦੇ ਵਿੱਚ ਇੱਕ ਦੋਸਤੀ ਵੀ ਹੁੰਦੀ ਹੈ, ਜਿਹਦੇ ਵਿੱਚ ਬੱਚਿਆਂ ਵਾਂਗੂ ਜਿੱਦ ਵੀ ਕਰ ਲਈਦੀ ਹੈ, ਜਿਹਦੇ ਵਿੱਚ ਅਸੀਂ ਮਾਂ ਬਾਪ ਵਾਲਾ ਹੱਕ ਵੀ ਇੱਕ ਦੂਜੇ ਤੇ ਜਿਤਾ ਲਈਦਾ ਹੈ। ਸੋ ਉਹ ਰਿਸ਼ਤਾ ਹੁੰਦਾ ਜੀ ਪਤੀ ਪਤਨੀ ਦਾ। ਬਿਲਕੁਲ ਜੀ, ਇਹ ਜਿਹੜਾ ਰਿਸ਼ਤਾ ਹੁੰਦਾ ਹੈ ਇਹਦੇ ਵਿੱਚ ਵੀ ਬੜਾ ਪਿਆਰ ਹੁੰਦਾ ਹੈ, ਬੜੇ ਪੇਸ਼ੈਂਸ ਦੀ ਲੋੜ ਹੁੰਦੀ ਹੈ। ਅੱਜ ਕੱਲ ਜਿਹੜਾ ਇਹ ਰਿਸ਼ਤਾ ਇਹਦੇ ਵਿੱਚ ਵੀ ਮੈਂ ਉਹ ਚੀਜ਼ਾਂ ਦੀ ਜਿਹੜੀ ਕਮੀ ਦੇਖਦੀ ਹਾਂ, ਤੇ ਅੱਜ ਕੱਲ ਸਾਡੇ ਸੱਭਿਆਚਾਰ ਦੇ ਵਿੱਚ ਵੀ ਉਹ ਜਿਹੜੀਆਂ ਚੈਲੰਜਸ ਆਉਣ ਲੱਗ ਗਏ ਜੋ ਕਦੀ ਵੈਸਟਰਨ ਕਲਚਰ ਦੇ ਵਿੱਚ ਹੁੰਦਾ ਸੀਗਾ। ਸੋ ਮੈਨੂੰ ਲੱਗਦਾ ਕਿ ਉਹ ਸਹਿਣਸ਼ੀਲਤਾ, ਉਹ ਸ਼ਰਮ, ਉਹ ਸਾਦਗੀ, ਸੰਜੀਦਗੀ ਜਿਹੜੀ ਉਹ ਕਿਤੇ ਨਾ ਕਿਤੇ ਅਲੋਪ ਹੁੰਦੀ ਦੇਖਦੀ ਹਾਂ ਮੈਂ ਇਸ ਰਿਸ਼ਤੇ ਦੇ ਵਿੱਚ, ਤੇ ਬੜਾ ਦੁੱਖ ਹੁੰਦਾ ਜੀ। ਤੇ ਬਾਕੀ ਰਹੀ ਸੀ ਧੀ ਪੁੱਤਰਾਂ ਦਾ, ਧੀਆਂ ਪੁੱਤਾਂ ਦਾ ਪਿਆਰ, ਤੇ ਧੀਆਂ ਪੁੱਤਾਂ ਦਾ ਪਿਆਰ ਤਾਂ ਜੀ ਦੇਖੋ ਭਈ ਗੂੰਗੇ ਦੀ ਮਿਠਾਈ ਵਾਲਾ ਗੱਲ ਹੈ, ਭਈ ਤੁਸੀਂ ਸਿਰਫ ਮਹਿਸੂਸ ਕਰਦੇ ਹੋ, ਬਿਆਨ ਕਰਨਾ ਔਖਾ ਹੋ ਜਾਂਦਾ। ਸੋ ਜਿਹੜੇ ਧੀਆਂ ਪੁੱਤਾਂ ਵਰਗਾ ਜਿਹੜਾ ਰਿਸ਼ਤਾ ਇਹ ਵੀ ਹੋਰ ਨੀ ਹੁੰਦਾ, ਇਹਦੇ ਵਿੱਚ ਵੀ ਰੱਜ ਕੇ ਜਿਹੜਾ ਪਿਆਰ ਅਸੀਂ ਲਿਆ ਹੁੰਦਾ ਹੈ ਕਦੀ ਧੀ ਪੁੱਤ ਬਣ ਕੇ, ਉਹ ਜਦੋਂ ਅਸੀਂ ਖੁਦ ਮਾਂ ਬਾਪ ਬਣਦੇ ਹਾਂ ਤੇ ਫਿਰ ਉਹੀ ਪਿਆਰ ਅਸੀਂ ਆਪਣੇ ਬੱਚਿਆਂ ਤੇ ਲੁਟਾਉਂਦੇ ਹਾਂ। ਸੋ ਕੋਸ਼ਿਸ਼ ਕਰੀਏ ਕਿ ਇਹਨਾਂ ਰਿਸ਼ਤਿਆਂ ਨੂੰ ਅਸੀਂ ਆਪਣੇ ਬੱਚਿਆਂ ਤੱਕ ਸਮਝਾ ਸਕੀਏ, ਕਿਉਂਕਿ ਜਿਹਨਾਂ ਜਿਹਨਾਂ ਦੇਸ਼ਾਂ ਦੇ ਵਿੱਚ ਅਸੀਂ ਬੈਠੇ ਹਾਂ ਇਕੱਲੇ ਕਾਰੇ ਜੇ ਹੋ ਕੇ, ਸੋ ਇਹਨਾਂ ਨੂੰ ਉਹ ਰਿਸ਼ਤੇ ਨਾ ਭੁੱਲ ਜਾਣ। ਕਈ ਰਿਸ਼ਤਿਆਂ ਦਾ ਨਾਂ ਤਾਂ ਹੁਣ ਬਿਲਕੁਲ ਹੀ ਜਿਹਨਾਂ ਦਾ ਵਜੂਦ ਹੀ ਖਤਮ ਹੁੰਦਾ ਜਾ ਰਿਹਾ, ਜਿੱਦਾਂ ਪਤਿਆਰਾ ਹੋ ਗਿਆ, ਪਤੀਸ, ਫੁਫੇਸ, ਮਲਿਓਰਾ, ਮਲੇਸ, ਇਹ ਜਿਹੜੇ ਨਾਮ ਵੀ ਆ ਰਿਸ਼ਤਿਆਂ ਦੇ, ਇਹ ਵੀ ਹੁਣ ਇੱਕ ਬੁਝਾਰਤ ਬਣ ਕੇ ਰਹਿ ਚੁੱਕੇ ਆ। ਸੋ ਇਹ ਨਾ ਹੋਵੇ ਕਿ ਆਉਣ ਵਾਲੀ ਪੀੜ੍ਹੀ ਨੂੰ ਚਾਚੇ, ਤਾਏ, ਭੂਆ, ਮਾਸੀਆਂ ਇਹਨਾਂ ਨਾਵਾਂ ਦਾ ਵੀ ਨਾ ਪਤਾ ਹੋਵੇ। ਸੋ ਆਂਟੀ ਅੰਕਲ ਤੋਂ ਉੱਪਰ ਉੱਠ ਕੇ ਅਸੀਂ ਇਹਨਾਂ ਨੂੰ ਉਹਨਾਂ ਰਿਸ਼ਤੇਦਾਰਾਂ ਦੇ ਨਾਮ ਦੱਸੀਏ, ਉਹਨਾਂ ਰਿਸ਼ਤਿਆਂ ਦੇ ਵਿੱਚ ਲੁਕਿਆ ਹੋਇਆ ਜਿਹੜਾ ਨਿੱਘ ਆ ਉਹਨਾਂ ਬਾਰੇ ਉਹਨਾਂ ਨਾਲ ਗੱਲ ਕਰਦੇ ਰਹੀਏ। ਸੋ ਸੁਣਦੇ ਹਾਂ ਜੀ ਅਸੀਂ ਇੱਕ ਗੀਤ, ਤੇ ਉਸ ਤੋਂ ਬਾਅਦ ਪ੍ਰੋਗਰਾਮ 'ਚ ਜ਼ਿਆਦਾ ਵਕਤ ਨਹੀਂ, ਅਸੀਂ ਗੁਰਸੇਵਕ ਉਹਨਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਲੈਣਾ ਆ, ਤੇ ਜਿਹੜੇ ਤੁਹਾਡੇ ਫਰਮਾਇਸ਼ੀ ਗੀਤ ਆ ਉਹ ਵੀ ਲੱਗਣੇ ਆ। ਸੋ ਸੁਣਦੇ ਹਾਂ ਜੀ ਇਹ ਗੀਤ, ਤੇ ਉਸ ਤੋਂ ਬਾਅਦ ਮੈਂ ਫਿਰ ਹਾਜ਼ਰ ਹੁੰਦੀ ਹਾਂ।
Jet.fm
ਜੀ
ਲੋ ਜੀ ਵੇਲਾ ਹੋ ਗਿਆ ਪ੍ਰੋਗਰਾਮ ਦੇ ਵਿੱਚ ਹੁਣ ਜਿੱਥੋਂ ਮੈਨੂੰ ਲੱਗਦਾ ਕਿ ਕਹਿਣਾ ਪੈਂਦਾ ਕਿ ਵਿਦਾ ਲੈਣੀ ਆ, ਪਰ ਸਾਡੇ ਕੋਲ ਅਸੀਂ ਮੈਂ ਥੋੜਾ ਜਿਹਾ ਟਾਈਮ ਹੋਰ ਤੁਹਾਡਾ ਲੈਣਾ ਅਜੇ। ਪ੍ਰੋਗਰਾਮ ਸੁਣ ਰਹੇ ਹੋ ਤੁਸੀਂ ਲਹਿਰਾਂ ਤੇ ਲਹਿਰਾਂ ਦੇ ਵਿੱਚ ਲਹਿਰਾਂ ਲਾਈਆਂ ਹੋਈਆਂ ਜੀ। ਅੱਜ ਅਸੀਂ ਰਿਸ਼ਤੇ ਨਾਤਿਆਂ ਦੀਆਂ ਤੇ ਗੱਲਾਂ ਕਰ ਰਹੇ ਸੀਗੇ। ਸੋ ਧਨੀ ਸਾਹਿਬ ਹੁਣਾਂ ਨੇ ਜੀ ਬੜਾ ਪਿਆਰਾ ਮੈਸੇਜ ਲਿਖ ਕੇ ਭੇਜਿਆ, ਕਹਿੰਦੇ ਵੀ ਮੈਂ ਪੁੱਛਿਆ ਸੀਗਾ ਨਾ ਲੇਟ ਹੋ ਗਏ ਅੱਜ ਧਨੀ ਸਾਹਿਬ ਕੀ ਹੋਇਆ, ਤੇ ਕਹਿੰਦੇ ਵੀ ਲੇਟ ਵਾਲੀ ਗੱਲ ਪੁੱਛ ਰਹੇ ਹੋ ਤੇ ਉਹ ਮੇਰੀ ਵਹੁਟੀ ਦਾ ਫੋਨ ਆ ਗਿਆ ਸੀ। ਮੈਂ ਕਹਿੰਦੇ ਵੀ ਮੈਂ ਬਥੇਰਾ ਕਿਹਾ ਵੀ ਮਿੰਟੂ ਬਰਾੜ ਸਾਹਿਬ ਦੀਆਂ ਖਬਰਾਂ ਸੁਣਨੀਆਂ ਨੇ, ਤੇ ਕਹਿੰਦੇ ਕਹਿੰਦੀ ਵੀ ਪਹਿਲਾਂ ਮੇਰੀਆਂ ਸੁਣ ਲੈ ਤੂੰ। ਕਹਿੰਦੇ ਫੇਰ ਕੀ ਸੀ ਵੀ ਮੈਂ ਸੁਣੀਆਂ, ਇਹ ਵੀ ਇੱਕ ਰਿਸ਼ਤਾ ਹੈ। ਬਿਲਕੁਲ ਜੀ, ਬਹੁਤ ਸਮਝਦਾਰੀ ਵਾਲਾ ਕੰਮ ਕੀਤਾ ਤੁਸੀਂ, ਜਿਹੜੀਆਂ ਉਹਨਾਂ ਦੀਆਂ ਖਬਰਾਂ ਪਹਿਲਾਂ ਸੁਣ ਲਈਆਂ। ਜੇ ਬਰਾੜ ਸਾਹਿਬ ਦੀਆਂ ਖਬਰਾਂ ਸੁਣਨ ਦੀ ਜਿੱਦ ਕਰ ਲੈਂਦੇ ਨਾ ਤੇ ਰੋਟੀ ਕੋਈ ਨਹੀਂ ਸੀ ਮਿਲਣੀ ਅੱਜ ਤੁਹਾਨੂੰ ਘਰ। ਸਮਝਦਾਰੀ ਵਾਲਾ ਫੈਸਲਾ ਲਿਆ ਤੁਸੀਂ। ਤੇ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਲਿਖਿਆ ਜੀ ਪਰਦੇਸੀ ਹੂਕ ਲਿਖਿਆ, ਕੱਚੀਆਂ ਕੰਧਾਂ ਟੁੱਟਾ ਦਰਵਾਜ਼ਾ ਕਿੱਕਰ ਦਾ ਪਰਛਾਵਾਂ ਕਿਤੇ ਨਾ ਲੱਭਦੇ ਅੰਗ ਸੰਗ ਤੇ ਮਾਵਾਂ, ਦੱਸੋ ਮੈਨੂੰ ਯਾਰੋ ਮੈਂ ਕੀਕਣ ਆਪਣੇ ਘਰ ਦੀ ਤਸਵੀਰ ਬਣਾਵਾਂ। ਬਿਲਕੁਲ ਗਿੱਲ ਸਾਹਿਬ, ਉਹ ਤਸਵੀਰ ਬਸ ਅਸੀਂ ਨਾ ਯਾਦਾਂ ਦੇ ਰੰਗਾਂ ਦੇ ਨਾਲ ਹੀ ਬਣਾਉਣ ਦੀ ਕੋਸ਼ਿਸ਼ ਕਰੀਦੀ ਹੈ, ਕਦੀ ਕੋਈ ਪੱਖ ਲੈ ਲਈਦਾ ਕਦੀ ਕੋਈ ਪੱਖ ਲੈ ਲਈਦਾ, ਕਿਉਂਕਿ ਅੱਜ ਕੱਲ ਦੀ ਜਿਹੜੀ ਜ਼ਿੰਦਗੀ ਆ ਉਹ ਇੱਕ ਕਹਿ ਲੋ ਕਿ ਰੂਹ ਦੀ ਖੁਰਾਕ ਜਿਹੜੀ ਆ ਉਹ ਸਾਡੇ ਬਚਪਨ ਦੀਆਂ ਗੱਲਾਂ ਵਿੱਚ ਹੀ ਕਿਤੇ ਲੁਕੀ ਹੋਈ ਹੈ। ਸੋ ਅਸੀਂ ਰਲ ਬਲ ਬੈਠ ਕੇ ਉਹਨਾਂ ਯਾਦਾਂ ਦੇ ਰੰਗ ਲੈ ਕੇ ਅਸੀਂ ਇਹ ਤਸਵੀਰਾਂ ਜਿਨ੍ਹਾਂ ਦੀ ਤੁਸੀਂ ਲਿਖਿਆ ਕਿ ਮੈਂ ਕੀਕਣ ਆਪਣੇ ਘਰ ਦੀ ਤਸਵੀਰ ਬਣਾਵਾਂ, ਉਹ ਬਣਾਉਣ ਦੀ ਕੋਸ਼ਿਸ਼ ਕਰਦੇ ਰਹੀਦਾ ਹੈ। ਤੇ ਇਸੇ ਤਰ੍ਹਾਂ ਇਹ ਰੰਗ ਜਿਹੜੇ ਤੁਸੀਂ ਇਹ ਪ੍ਰੋਗਰਾਮ ਦੇ ਵਿੱਚ ਭਰਦੇ ਰਹਿਣੇ ਆ ਤੇ ਅਸੀਂ ਰਲ ਮਿਲ ਕੇ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕਰਦੇ ਰਹਿਣਾ ਹੈ। ਸੋ ਪ੍ਰੋਗਰਾਮ ਦੇ ਵਿੱਚ ਜੀ ਹੁਣ ਸਾਡੇ ਨਾਲ ਗੁਰਸੇਵਕ ਸਿੰਘ ਹੁਣੀ ਜੁੜ ਚੁੱਕੇ ਨੇ ਜੋ ਬ੍ਰਿਸਬੇਨ ਤੋਂ ਚੱਲੇ ਹੋਏ ਨੇ ਜੀ ਐਡੀਲੇਡ ਵੱਲ ਨੂੰ। ਸੋ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਮੈਂ ਸਵਾਗਤ ਕਰਦੀ ਹਾਂ, ਕਿਉਂਕਿ ਉਹ ਸਪੈਸ਼ਲ ਸਾਡੇ ਲਈ ਰਸਤੇ ਦੇ ਵਿੱਚ ਹੁਣ ਰੁਕੇ ਹੋਏ ਨੇ ਪ੍ਰੋਗਰਾਮ ਦੇ ਵਿੱਚ ਰਾਬਤਾ ਕਾਇਮ ਕਰਨ ਦੇ ਲਈ। ਸੋ ਬਹੁਤ ਬਹੁਤ ਸਵਾਗਤ ਹੈ ਗੁਰਸੇਵਕ ਜੀ ਪ੍ਰੋਗਰਾਮ ਦੇ ਵਿੱਚ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਸੁਖਪ੍ਰੀਤ ਜੀ ਤੇ ਨਾਲ ਹੀ ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਜੀ ਗੁਰਸੇਵਕ ਜੀ, ਉਹ ਚਾਹ ਉਹ ਐਕਸਾਈਟਮੈਂਟ ਜਿਹੜੀ ਆ ਨਾ ਮੈਂ ਤੁਹਾਡੀ ਆਵਾਜ਼ ਵਿੱਚ ਵੀ ਸੁਣ ਰਹੀ ਹਾਂ ਕਿ ਐਡੀਲੇਡ ਦੀਆਂ ਸਿੱਖ ਖੇਡਾਂ ਨੂੰ ਲੈ ਕੇ ਜੋ ਇੱਕ ਜਜ਼ਬਾ ਸਾਡੇ ਸਭ ਦੇ ਦਿਲਾਂ ਦੇ ਵਿੱਚ ਬਣਿਆ ਹੋਇਆ ਹੈ, ਉਹ ਇੱਕ ਕਹਿ ਲੋ ਵੀ ਵਿਆਹ ਤੇ ਜਿੱਦਾਂ ਤੁਰੇ ਹੁੰਦੇ ਆ ਉਹ ਵਾਲਾ ਚਾਹ ਜਿਹੜਾ ਤੁਹਾਡੀ ਆਵਾਜ਼ ਚ ਵੀ ਛਲਕ ਰਿਹਾ ਹੈ, ਕੀ ਕਹਿਣਾ ਚਾਹੋਗੇ ਤੁਸੀਂ?
ਜੀ ਬਿਲਕੁਲ ਸੁਖਪ੍ਰੀਤ ਜੀ, ਜਿੱਦਾਂ ਕਿ ਹੁਣ ਸਾਰੇ ਜਿੰਮੇਵਾਰੀ ਤੁਸੀਂ ਰਿਸ਼ਤਿਆਂ ਦੀ ਵੀ ਗੱਲ ਕਰ ਰਹੇ ਸੀਗੇ ਤੇ ਸਾਡਾ ਵੀ ਇੱਕ ਰਿਸ਼ਤਾ ਹੁਣ ਆਵਾਜ਼ ਦਾ ਬਣਿਆ ਹੋਇਆ ਆਪਣੇ ਸਰੋਤਿਆਂ ਨਾਲ, ਤੇ ਉਹੀ ਰਿਸ਼ਤਾ ਪੂਰਾ ਨਿਭਾਉਣ ਦੇ ਲਈ ਪਿਛਲੇ ਸਾਲ ਤੋਂ ਜੋ ਹੋਰੀ ਵੀ ਨੇ ਜਿੰਮੇਵਾਰੀ ਲਈ ਹੋਈ ਸੀ ਬ੍ਰੌਡਕਾਸਟਿੰਗ ਦੀ, ਲਾਈਵ ਬ੍ਰੌਡਕਾਸਟਿੰਗ ਦੀ, ਸੋ ਉਸ ਨੂੰ ਨੇਪਰੇ ਚਾੜਨ ਲਈ ਅਸੀਂ ਕੱਲ ਰਾਤ ਦੇ ਚੱਲੇ ਹੋਏ ਆ ਤੇ ਰਸਤੇ ਦੇ ਵਿੱਚ ਆ ਹਜੇ, ਤਾਂ ਜੋ ਕਿ ਅਸੀਂ ਟਾਈਮ ਸਿਰ ਪਹੁੰਚ ਸਕੀਏ ਤੇ ਜਿਹੜਾ ਰਿਸ਼ਤਾ ਸਾਡਾ ਆਵਾਜ਼ ਦਾ ਰਿਸ਼ਤਾ ਸਰੋਤਿਆਂ ਨਾਲ ਤੇ ਉਹ ਕਾਇਮ ਰਹੇ ਤੇ ਅਸੀਂ ਅਪਡੇਟ ਦੇ ਸਕੀਏ ਇਸ ਗੇਮ ਦੀ।
ਜੀ ਬਹੁਤ ਖੂਬ, ਬਿਲਕੁਲ ਜੀ, ਦੇਖੋ ਜਜ਼ਬਾ ਹੋਣਾ ਚਾਹੀਦਾ ਰਿਸ਼ਤੇਦਾਰੀ ਨਿਭਾਉਣ ਦਾ। ਔਰ ਮੈਂ ਵੀ ਗੁਰਸੇਵਕ ਜੀ ਇਹੀ ਕਹਿ ਰਹੀ ਸੀ ਕਿ ਜਿਹੜਾ ਆਵਾਜ਼ ਦਾ ਰਿਸ਼ਤਾ ਹੈ ਨਾ ਇਹਦੇ ਲਈ ਉਹ ਬਾਕੀ ਕੰਮ ਫਿਰ ਇੱਕ ਸਾਈਡ ਤੇ ਰੱਖੀ ਦੀ ਆ, ਸਾਡੇ ਲਈ ਪ੍ਰਾਇਓਰਿਟੀ ਚ ਇਹ ਰਿਸ਼ਤਾ ਆ ਜਾਂਦਾ ਹੈ। ਤੇ ਜਿੱਦਾਂ ਇੱਥੇ ਵੀ, ਔਰ ਮੈਂ ਸਰੋਤਿਆਂ ਨੂੰ ਇੱਕ ਗੱਲ ਦੱਸ ਦਵਾਂ ਕਿ ਇਹ ਜਿਹੜੇ ਕੰਮ ਇਹ ਰਿਸ਼ਤੇਦਾਰੀ ਨਿਭਾਉਣ ਦੇ ਪਿੱਛੇ ਕੁਛ ਸਾਡੀ ਮਨਸ਼ਾ ਇਹ ਨਹੀਂ ਹੁੰਦੀ ਕਿ ਕਿਉਂਕਿ ਕੁਛ ਮਿਲਣਾ ਨਹੀਂ ਜਾਂ ਕਰਨਾ ਨਹੀਂ, ਬਸ ਇੱਕ ਤੁਹਾਡਾ ਸਭ ਦਾ ਪਿਆਰ ਹੁੰਦਾ ਜਿਹਨਾਂ ਨਾਲ ਇਹ ਆਵਾਜ਼ ਦਾ ਰਿਸ਼ਤਾ ਅਸੀਂ ਬਣਾਇਆ ਹੋਇਆ। ਸੋ ਬੜੀ ਹਿੰਮਤ ਵਾਲਾ ਕੰਮ ਹੈ ਗੁਰਸੇਵਕ ਜੀ। ਸੋ ਪਹਿਲਾਂ ਦੱਸੋ ਕਿੱਥੇ ਕੁ ਪਹੁੰਚੇ ਹੋ ਤੁਸੀਂ ਅਜੇ?
ਹਾਂਜੀ ਭੈਣ ਜੀ, ਅਸੀਂ ਤਕਰੀਬਨ ਬ੍ਰਿਸਬੇਨ ਤੋਂ 650 ਕਿਲੋਮੀਟਰ ਪਾਰ ਕਰ ਲਿਆ ਸਫ਼ਰ, ਬਟ ਸਟਿਲ 1400 ਕਿਲੋਮੀਟਰ ਯਾਨੀ 15 ਘੰਟੇ ਦਾ ਸਫ਼ਰ GPS ਦੱਸ ਰਿਹਾ, ਪਰ ਸਾਨੂੰ ਲੱਗਦਾ ਕਿ ਅਸੀਂ 20 ਘੰਟੇ ਲਾ ਦਾਂਗੇ ਕਿਉਂਕਿ ਸਹਿਜੇ ਸਹਿਜੇ ਇੰਜੋਏ ਕਰਦੇ ਆ ਰਹੇ ਹਾਂ, ਕੋਈ ਫਾਹਾ ਨਹੀਂ ਵੱਢ ਰਹੇ ਰਸਤੇ ਦੇ ਵਿੱਚ, ਜਿੱਥੇ ਜੀ ਕਰਦਾ ਰੁਕ ਰਹੇ ਹਾਂ।
ਬਿਲਕੁਲ ਬਿਲਕੁਲ। ਸੋ ਗੁਰਸੇਵਕ ਜੀ, ਜਿਹੜੀਆਂ ਸਿੱਖ ਖੇਡਾਂ ਉਹਦੇ ਵਿੱਚ ਜਿਹੜੀ ਤੁਸੀਂ ਲਾਈਵ ਕਵਰੇਜ ਦੇਣੀ ਹੈ 4EV ਤੇ ਹਰਮਨ ਰੇਡੀਓ ਦੇ ਲਈ ਤੁਸੀਂ ਇਹ ਕਰ ਰਹੇ ਹੋ, ਸੋ ਕਿੰਨਾ ਕੁ ਟਾਈਮ ਤੁਸੀਂ ਜਿਹੜਾ ਉਹ ਦਿਓਗੇ ਇਸ ਚੀਜ਼ ਨੂੰ, ਯਾਨੀ ਇੱਕ ਦਿਨ ਦੇ ਵਿੱਚ ਕਿੰਨੀ ਕੁ ਦੇਰ ਦਾ ਇਹ ਲਾਈਵ ਜਿਹੜੀ ਕਵਰੇਜ ਹੈ ਉਹ ਚੱਲਿਆ ਕਰੇਗੀ?
ਜੀ ਪਹਿਲਾਂ ਤਾਂ ਕੱਲ ਨੂੰ ਸ਼ਾਮ ਨੂੰ ਵੀਰਵਾਰ ਨੂੰ ਗਲੋਬਲ ਡਿਜੀਟਲ 4EV ਗਲੋਬਲ ਡਿਜੀਟਲ ਦੇ ਉੱਤੇ ਟੈਸਟਿੰਗ ਲਈ ਯਾਨੀ ਕਿ ਪ੍ਰੋਗਰਾਮ ਕਰਾਂਗੇ ਆਪਾਂ ਸ਼ਾਮ ਦਾ ਪ੍ਰੋਗਰਾਮ, ਤਾਂ ਜੋ ਕਿ ਇੱਥੇ ਸੈਟਅਪ ਵੀ ਹੋ ਜਾਏਗਾ ਤੇ ਨਾਲੇ ਲਾਈਵ ਪ੍ਰੋਗਰਾਮ ਦਾ ਅਪਡੇਟ ਦੇ ਦਾਂਗੇ ਗੇਮਸ ਬਾਰੇ। ਤੇ ਉਸ ਤੋਂ ਬਾਅਦ ਫਰਾਈਡੇ ਸੈਚਰਡੇ ਸੰਡੇ 10 ਤੋਂ 5 ਵਜੇ ਦੀ ਟਾਈਮਿੰਗ ਲਾਈਵ ਚੱਲੇਗੀ ਹਰਮਨ ਰੇਡੀਓ 4EV ਦੇ ਡਿਜੀਟਲ ਗਲੋਬਲ ਚੈਨਲ ਦੇ ਉੱਤੇ, ਤੇ ਇਸ ਦੇ ਨਾਲ ਸ਼ਾਇਦ ਮੈਲਬਰਨ ਦੇ ਵੀ ਕੁਝ ਲੋਕਲ ਰੇਡੀਓ ਚੈਨਲ ਲੈਣਗੇ ਕਰਨਗੇ ਟੈਲੀਕਾਸਟ ਬੈਨ ਦੇ ਜ਼ਰੀਏ, ਜਾਣੀ ਸਟ੍ਰੀਮਿੰਗ ਲਾਈਵ ਸਟ੍ਰੀਮਿੰਗ ਲੈਣਗੇ ਤੇ ਉਹ ਵੀ ਚਲਾਉਣਗੇ ਤੇ ਮੈਨੂੰ ਹਜੇ ਪ੍ਰੋਪਰ ਤੌਰ ਤੇ ਪਤਾ ਨੀ ਕਿਹੜੇ ਕਿਹੜੇ ਰੇਡੀਓ ਰਾਬਤਾ ਕਾਇਮ ਕਰਨਗੇ ਸੋ ਆਪਾਂ ਨੂੰ ਕੱਲ ਸ਼ਾਮ ਨੂੰ ਦੱਸ ਦਾਂਗੇ ਕਿਹੜੇ ਰੇਡੀਓ ਮੈਲਬਰਨ ਦੇ ਜਿਹੜੇ ਮੈਲਬਰਨ ਤੋਂ ਓਪਰੇਟ ਹੁੰਦੇ ਆ ਸੋ ਹਾਲ ਦੀ ਘੜੀ ਯਾਨੀ ਕਿ ਹਰਮਨ ਰੇਡੀਓ ਤੇ ਰੇਡੀਓ 4 ਈ ਵੀ ਵਾਲੇ ਲਾਈਵ ਸਟ੍ਰੀਮਿੰਗ ਚੱਲੇਗੀ ਜੀ 10 to 5 PM ਤੱਕ ਦੀ
ਦਸ ਤੋਂ ਪੰਜ ਵਜੇ ਤੱਕ ਦੀ ਲਾਈਵ ਜਿਹੜੀ ਕਵਰੇਜ ਤੁਸੀਂ ਕਰਿਆ ਕਰਨੀ ਆ ਉੱਥੋਂ ਸੋ ਬਿਲਕੁਲ ਜੀ ਅਸੀਂ ਵੀ ਖੜੇ ਹੋਏ ਆ ਤੇ ਅਸੀਂ ਇੰਤਜ਼ਾਰ ਕਰ ਰਹੇ ਆ ਬਾਕੀ ਪ੍ਰਾਹੁਣਿਆਂ ਵਾਂਗ ਤੁਹਾਡਾ ਵੀ ਸੋ ਤੁਸੀਂ ਪਹੁੰਚੋ ਐਡੀਲੇਡ ਤੇ ਮਿਲਦੇ ਆ ਅਸੀਂ ਤੇ ਰੰਗ ਬੰਨਣੇ ਆ ਇਸ ਵਾਰੀ ਐਡੀਲੇਡ ਦੇ ਵਿੱਚ ਪੂਰੇ ਤੇ ਤੁਹਾਡਾ ਜਿਹੜਾ ਸਫ਼ਰ ਹੈ ਉਹ ਸੁੱਖ ਸਾਂਦੀ ਨਿਕਲੇ ਤੇ ਵਧੀਆ ਹਾਸੇ ਵਾਸਤੇ ਤੁਸੀਂ ਇੱਥੇ ਪਹੁੰਚੋ ਤੇ ਤੁਹਾਡਾ ਇੰਤਜ਼ਾਰ ਕਰ ਰਹੇ ਆ ਗੁਰਸੇਵਕ ਜੀ ਤੇ ਜਿਹੜਾ ਸਫ਼ਰ ਹੈ ਤੁਸੀਂ ਇਸੇ ਤਰ੍ਹਾਂ ਜਿਵੇਂ ਕਿਹਾ ਕਿ ਹੌਲੀ ਹੌਲੀ ਆ ਰਹੇ ਬਿਲਕੁਲ ਜੀ ਹੌਲੀ ਸਹਿਜੇ ਆਉਣਾ ਕਿਉਂਕਿ ਕੋਈ ਗੱਲ ਨੀ ਹਜੇ ਕੱਲ ਦਾ ਪੂਰਾ ਦਿਨ ਪਿਆ ਹੋਇਆ ਤੇ ਤੁਸੀਂ ਪਹੁੰਚ ਜਾਣਾ ਆਰਾਮ ਦੇ ਨਾਲ ਪ੍ਰੋਗਰਾਮ ਤੋਂ ਪਹਿਲਾਂ ਹੀ ਤੇ ਹੋਰ ਤੁਹਾਡੇ ਨਾਲ ਤੁਸੀਂ ਇਕੱਲੇ ਹੋ ਜਾਂ ਨਾਲ ਹੋਰ ਵੀ ਹੈ ਤੁਹਾਡੇ ਕੋਈ ਗੁਰਸੇਵਕ ਜੀ
ਨਹੀਂ ਮੇਰੇ ਨਾਲ ਬ੍ਰਿਸਬੇਨ ਤੋਂ ਬਿੱਟੂ ਢਿੱਲੋਂ ਤੇ ਹਰਮੀਤ ਸਿੰਘ ਨਾਮ ਦੇ ਦੋ ਫਰੈਂਡ ਨੇ ਮੇਰੇ ਦਲਜੀਤ ਸਿੰਘ ਤੇ ਬਾਕੀ ਟੀਮ ਆ ਜਿਹੜੀ 4EB ਦੀ ਉਹ ਬਾਏ ਫਲਾਈਟ ਪਹੁੰਚ ਰਹੀ ਆ ਥਰਸਡੇ ਨੂੰ ਪਹੁੰਚੇਗੀ ਕੱਲ ਨੂੰ ਪਹੁੰਚੇਗੀ ਉੱਥੇ ਸੋ ਤੁਸੀਂ ਆਹ ਦੇਖ ਲੋ ਕਿ ਸਫ਼ਰ ਇੰਨਾ ਸੋਹਣਾ ਚੱਲ ਰਿਹਾ ਸਾਡਾ ਕਿ ਪਿਛਲੇ 8 ਘੰਟੇ ਤੋਂ ਅਸੀਂ ਮਿਊਜ਼ਿਕ ਨੀ ਪਲੇ ਕੀਤਾ ਹੁਣੇ ਪਿਛਲੇ 20 ਮਿੰਟ ਤੁਸੀਂ ਪ੍ਰੋਗਰਾਮ ਸੁਣਨਾ ਸ਼ੁਰੂ ਕੀਤਾ ਸੀ ਚਲੋ ਚੱਲ ਪਿਆ ਸੀਗਾ ਇੰਟਰਨੈਟ ਗੱਲਾਂ ਦੇ ਵਪਾਰੀ ਆ ਦੋਨੋਂ ਮੇਰੇ ਨਾਲ ਦੇ ਜਿਹੜੇ ਗੱਲਾਂ ਹੀ ਚੱਲ ਰਹੀਆਂ ਸੋ ਬਹੁਤ ਵਧੀਆ ਸਫ਼ਰ ਕਰ
ਰਿਹਾ ਬਿਲਕੁਲ ਮੈਨੂੰ ਲੱਗਦਾ ਹੁੰਦਾ ਗੁਰਸੇਵਕ ਜੀ ਕਿ ਜ਼ਿੰਦਗੀ ਚ ਦੌੜ ਭੱਜ ਇੰਨੀ ਹੈ ਜਦੋਂ ਡਰਾਈਵਿੰਗ ਕਰਦੇ ਹੁੰਦੇ ਨਾ ਉਹੀ ਟਾਈਮ ਹੁੰਦਾ ਜਦੋਂ ਤੁਸੀਂ ਆਰਾਮ ਨਾਲ ਬੈਠੇ ਹੁੰਦੇ ਆ ਤੇ ਕਿਤੇ ਗੱਲ ਕਰ ਸਕਦੇ ਆ ਨਹੀਂ ਤੇ ਬੰਦਾ ਬੈਠਦਾ ਹੀ ਨਹੀਂ ਬੈਠਣ ਦਾ ਟਾਈਮ ਹੀ ਨਹੀਂ ਲੱਗਦਾ ਅੱਜ ਕੱਲ ਦੀ ਲਾਈਫ ਦੇ ਵਿੱਚ ਸੋ ਬੜਾ ਵਧੀਆ ਜੀ ਇਹ ਸਫ਼ਰ ਜਿਹੜਾ ਤੁਸੀਂ ਕਰ ਰਹੇ ਹੋ ਇਹਨੂੰ ਇੰਜੋਏ ਕਰੋ ਤੇ ਪਹੁੰਚੋ ਐਡੀਲੇਡ ਅਸੀਂ ਸਰੋਂ ਦੇ ਤੇਲ ਦੀ ਸ਼ੀਸ਼ੀ ਲੈ ਕੇ ਖੜੇ ਆ ਫਿਰ ਅਸੀਂ ਤੇਲ ਚੋਨੇ ਆ ਜਾਓ ਤੇ ਜੀ ਹੈਲੋ ਮੈਨੂੰ ਲੱਗਦਾ ਗੁਰਸੇਵਕ ਜੀ ਦਾ ਜਿਹੜਾ ਸੰਪਰਕ ਹੈ ਸਾਡੇ ਨਾਲ ਉਹ ਟੁੱਟ ਗਿਆ ਹੈ ਹੈਲੋ ਜੀ ਸੋ ਬਹੁਤ ਜਲਦੀ ਗੁਰਸੇਵਕ ਹੁਣੀ ਜਿਹੜੇ ਐਡੀਲੇਡ ਪਹੁੰਚ ਜਾਣਗੇ ਤੇ ਜਿਵੇਂ ਦੱਸਿਆ ਕਿ ਹਰਮਨ ਰੇਡੀਓ ਤੇ ਰੇਡੀਓ 4EB ਤੋਂ ਜਿਹੜੇ ਸਿੱਧੇ ਜਿਹੜਾ ਬ੍ਰੋਡਕਾਸਟਿੰਗ ਇਹਦੀ ਲਾਈਵ ਹੋਏਗੀ ਔਰ ਤੁਸੀਂ ਸੁਣ ਸਕਦੇ ਹੋ ਜੀ ਜਿਹੜੇ ਨਹੀਂ ਪਹੁੰਚ ਸਕਦੇ ਸਿੱਖ ਖੇਡਾਂ ਦੇ ਵਿੱਚ ਤੇ ਉਹਦੇ ਬਾਰੇ ਅਸੀਂ ਜਾਣਕਾਰੀ ਜਿਹੜੀ 3 ਦਿਨ ਤੁਹਾਨੂੰ ਦਿੰਦੇ ਰਵਾਂਗੇ ਸੋ ਪ੍ਰੋਗਰਾਮ ਦੇ ਵਿੱਚ ਜੀ ਟਾਈਮ ਉਹੀ ਆ ਗਿਆ ਜਿੱਥੇ ਮੈਂ ਤੁਹਾਡੇ ਤੋਂ ਅਲਵਿਦਾ ਲੈਣੀ ਹੁੰਦੀ ਹੈ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲ